स्वेर ती फिजाज सरगश्त की कर दे हुई स्वेर दी ताजगी सन ताजा खबरा महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक ते पीले रंग दी है बास वसी पुरवाई विच इक तुरिया इक आया मौसम आज मेरी अंगनाई विच सूहे ते पीले रंग दी है बास वसी पुरवाई विच इक तुरिया इक आया मौसम आज मेरी अंगनाई विच फुल्लां दे मौसम अंदर भी पतझड़ दी ही चलदी है फुल्लां दे मौसम अंदर भी पतझड़ दी ही चलदी है हाले जर्दी छुपके बैठी टाणा दी हरियाई विच हाले जर्दी छुपके बैठी टाणा दी हरियाई विच चलो जी डॉक्टर जगतार दियां ना सत्रां दे नाल अज दा लहरां प्रोग्राम लैके मैं थोड़ी खिदमत च हाजिर हां इस वेले अमरदीप कौर मेरे वालों आप सब नूं बहुत प्यार भरी सत श्री अकाल गुड मॉर्निंग आदाब नमस्कार ते वाहेगुरु जी का खालसा वाहेगुरु जी की फतेह जी उम्मीद करदी हां तुहाडा अज दा दिन सुहावना चढ़िया होना तुहाडे दिन दी हर घड़ी हर पल सुहावना होवे इस दी अरदास परमात्मा दे अगे करदे हां ते अज दा दिन हैगा जी मंगलवार दा मेलबर्न तो अज दा ए लहरां प्रोग्राम प्रसारित कीता जांदा है मंगलवार वाले दिन सो लो जी अज भी मंगलवार है ते जे दिन दी गल करां साल 2021 दे फरवरी महीने दी अज 16 तारीख हो चुकी है उधर नानक शाही संवत 552 दे फगण महीने दी दोस्तो 5 तरीक है घड़िया वाल नजर मारा तो घड़िया कहंदियां जी कि सिडनी कैनबरा ते मेलबर्न दे विच समा 8:04 दा होया जबकि अजे ब्रिस्बेन दे विच समा 7:04 दा ते उधर पर्थ दे विच समा 5:04 दा होया ते एडिलेड दे विच 7:34 इस वेले हो चुके ने सवेर दे पर असी अपने गुआंढी मुल्क चलिए न्यूजीलैंड दा ऑकलैंड शहर दे विच इस वेले समा 10:04 दा हो चुकिया ते इसे तरह होर कुछ मुल्क जिथे जिथे भी मंगलवार दा दिन चढ़िया होया उथे दे समय दी गल करदे आ हांगकांग दे विच मंगलवार चढ़िया होया 5:05 दा समा इस वेले हांगकांग दे विच ते इसे तरह दुबई दे विच अजे 1 घंटा पहला ही मंगलवार चढ़िया और उथे 1:05 दा समा ते इसे तरह मंगलवार दा जिहड़ा दिन है जी ओ चढ़ चुका है भारत विच पंजाब दे विच पंजाब च समा 2:35 दा काफी वड्डा तड़का इस वेले चल रहा है ते इस तो अलावा जिथे जिथे चल रहा है सो जिथे जिथे सोमवार चल रहा है जी उन्हां मुल्कां दी गल कर लैने आ सो सोमवार चल रहा जी कैनेडा दे विच बहुत सारे शहरां दे विच वखो वखरा समा वैनकूवर दे विच इस वेले सोमवार दी दुपहर पई हुई है 1:05 दा समा टोरंटो दे विच शाम पई हुई है 4:05 उत्थे हो चुके ने ते इसे तरह विनीपेग दे विच 3:05 है बाद दुपहर चल रही है ते जे असी यूएस चलिए तो यूएस दे विच भी सोमवार चल रहा यूएस दे न्यूयॉर्क शहर दे विच शाम पई हुई है 4:06 दा समा ते उधर लॉस एंजल्स दे विच दुपहर पई हुई है 1:06 दा समा ते इसे तरह सियाटल दे विच भी इस वेले दुपहर ही है 1:06 दा समा उत्थे होया ते सोमवार दी रात पई हुई है जी इटली दे विच रोम शहर दे विच इस वेले 10:06 हो चुके ने इटली दे रोम शहर दे विच ते इसे तरह रात पई हुई है लंडन दे विच 9:06 होए ने सोमवार दी रात ਤੇ ਲਓ ਜੀ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਹ ਤਾਂ ਕਰਾਂਗੇ। ਸੋ ਵਿਰਸਾ ਤੇ ਇਤਿਹਾਸ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਤਿਉਹਾਰਾਂ ਦੇ ਨਾਲ ਸੰਬੰਧਿਤ, ਕਿਉਂਕਿ ਬਸੰਤ ਆ ਰਹੀ ਹੈ। ਸੋ ਉਹਦੇ ਸੰਬੰਧ ਵਿੱਚ ਗੱਲਬਾਤ ਅੱਜ ਕੁਲਜੀਤ ਸਿੰਘ ਦਿਲਬਰ ਹੋਰਾਂ ਨਾਲ ਕਰਾਂਗੇ ਕਿ ਇਸ ਬਸੰਤ ਦੇ ਨਾਲ ਹੋਰ ਕੀ ਜੁੜਦਾ ਹੈ ਇਤਿਹਾਸ ਦੇ ਵਿੱਚ ਜਾਂ ਵਿਰਸੇ ਦੇ ਵਿੱਚ। ਤੇ ਇਸੇ ਤਰ੍ਹਾਂ ਅਗਲੇ ਸਿਲਸਿਲੇ ਜਿਹੜੇ ਨੇ ਉਹਨਾਂ ਦੇ ਵਿੱਚ ਅਸੀਂ ਖਾਸ ਵਿਸ਼ਿਆਂ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ। ਸੋ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਵੀ ਬੜਾ ਆਮ ਜਿਹਾ ਵਿਸ਼ਾ। ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀਗੀ ਜਿਉਂਦੇ ਜੀ, ਜਿਉਂਦੇ ਜੀ ਕਿਸੇ ਦੇ, ਜਿਉਂਦੇ ਜੀ ਅਸੀਂ ਕਿਸੇ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰੀਏ ਜੇਕਰ ਸਾਡੇ ਦਰਮਿਆਨ ਕੋਈ ਰੋਸੇ, ਕੋਈ ਗੁੱਸੇ, ਗਿਲੇ, ਕੋਈ ਸ਼ਿਕਵੇ ਬਣਦੇ ਆ, ਪਰ ਉਸ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਕਦੇ ਪਛਤਾਵਾ ਨਾ ਹੋਵੇ। ਇਹ ਵਿਸ਼ਾ ਅਸੀਂ ਚੁਣਿਆ ਸੀ ਪਿਛਲੇ ਹਫ਼ਤੇ, ਪਰ ਅੱਜ ਦਾ ਜਿਹੜਾ ਵਿਸ਼ਾ ਉਹ ਇਸੇ ਵਿਸ਼ੇ ਨੂੰ ਥੋੜਾ ਜਿਹਾ ਅੱਗੇ ਤੋਰਾਂਗੇ। ਸੋ ਜਿਹੜੇ ਵੀ ਗਿਲੇ ਸ਼ਿਕਵੇ ਜਾਂ ਫਿਰ ਜਿਹੜੀ ਜ਼ਿੰਦਗੀ ਦੇ ਵਿੱਚ ਨਕਲੀ ਪੰਨ ਦੀ ਜਿਹੜੀ ਪਰਤ ਹੈ ਉਹ ਕਿਉਂ ਚੜੀ ਹੋਈ ਆ, ਉਹਦੇ ਉੱਤੇ ਅੱਜ ਅਸੀਂ ਜ਼ਰੂਰ ਗੱਲ ਕਰਾਂਗੇ। ਸੋ ਨਕਲੀ ਤੋਂ ਅਸਲੀ ਤੱਕ, ਸੋ ਨਕਲ ਤੋਂ ਅਸਲ ਤੱਕ ਇਹ ਵਿਸ਼ਾ ਰਹੇਗਾ ਅੱਜ। ਸੋ ਜ਼ਿੰਦਗੀ ਦੇ ਵਿੱਚ ਨਕਲ ਤੋਂ ਅਸਲ ਤੱਕ ਕੀ ਹੈ ਅਸਲ ਦੇ ਵਿੱਚ, ਹਨਾ, ਉਹਦੇ ਉੱਤੇ ਅਸੀਂ ਅੱਜ ਗੱਲ ਕਰਨੀ ਹੈ। ਤੇ ਜੋ ਜਿਹੜੀ ਨਕਲ ਹੈ ਜਾਂ ਜਿਹੜਾ ਨਕਲੀਪਨ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਮੁਸ਼ਕਲਾਂ ਪੈਦਾ ਕਰਦਾ, ਜਦਕਿ ਜੇ ਅਸਲ ਵੱਲ ਅਸੀਂ ਵੱਧਦੇ ਰਹੀਏ ਤਾਂ ਉਹ ਸਾਨੂੰ ਮੁਸ਼ਕਲਾਂ ਤੋਂ ਸੁਖਾਲਾ ਰੱਖਦਾ। ਸੋ ਨਕਲ ਤੋਂ ਅਸਲ ਤੱਕ ਇਹ ਵਿਸ਼ਾ ਰਹੇਗਾ ਅੱਜ ਸਾਡਾ, ਔਰ ਇਹਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਇਹਦੇ ਨਾਲ ਹੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨਗੇ ਜਸਵਿੰਦਰ ਬਿੱਟਾ ਹੋਰੀ, ਜਿਹਦੇ ਵਿੱਚ ਅਸੀਂ ਕੁਝ ਖਬਰਾਂ ਜਿਹੜੀਆਂ ਉਹ ਤਾਂ ਤੁਹਾਡੀ ਨਜ਼ਰ ਕਰਾਂਗੇ ਨਾਲੋ ਨਾਲ ਅਸੀਂ ਪੰਜਾਬ ਦੇ ਵਿੱਚ ਜਾਂ ਫਿਰ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਚੱਲ ਰਹੀਆਂ ਕੁਝ ਸਰਗਰਮੀਆਂ ਦੇ ਉੱਤੇ ਉਹਨਾਂ ਤੋਂ ਜ਼ਮੀਨੀ ਹਕੀਕਤ ਵੀ ਜਾਣਾਂਗੇ। ਔਰ ਉਸ ਸਮੇਂ ਸਾਡੇ ਨਾਲ ਜਸਵਿੰਦਰ ਬਿੱਟਾ ਹੋਰੀ ਸਾਡਾ ਸਾਥ ਦੇਣਗੇ। ਔਰ ਇਸ ਤੋਂ ਇਲਾਵਾ ਦੋਸਤੋ, ਤੁਹਾਡੇ ਸੁਨੇਹੇ ਸਾਡੇ ਲਈ ਬੜੇ ਅਹਿਮ ਹੁੰਦੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਕਿ ਕੁਝ ਨਵੇਂ ਦੋਸਤ ਵੀ ਸਾਡੇ ਨਾਲ ਜੁੜ ਰਹੇ ਆ ਪ੍ਰੋਗਰਾਮ ਦੇ ਵਿੱਚ, ਅਸੀਂ ਅੱਜ ਵੀ ਉਮੀਦ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਜ਼ਰੂਰ ਜੁੜਿਓ। ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਨਹੀਂ ਤਾਂ ਫਿਰ ਜੇ ਇਹ ਪ੍ਰੋਗਰਾਮ ਤੁਸੀਂ ਰੇਡੀਓ ਦੀ ਐਪ ਦੇ ਜ਼ਰੀਏ ਸੁਣ ਰਹੇ ਹੋ ਤਾਂ ਰੇਡੀਓ ਦੀ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਉਹਨਾਂ ਨੂੰ ਕਲਿੱਕ ਕਰੋ, ਉੱਥੇ ਆਪਣਾ ਮੈਸੇਜ ਟਾਈਪ ਕਰੋ ਤੇ ਸਾਨੂੰ ਜਲਦੀ ਜਲਦੀ ਭੇਜ ਦਿਓ। ਕਾਲ ਤੁਸੀਂ ਕਰ ਸਕਦੇ ਹੋ 02-85-99-28-11, ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਸਿੱਧਾ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਤੇ ਲਓ ਜੀ, ਫਿਰ ਬਹੁਤੀ ਆਪਾਂ ਦੇਰ ਨਹੀਂ ਕਰਨੀ, ਗੀਤ ਸੰਗੀਤ ਜਿਹੜਾ ਉਹ ਵੀ ਆਪਾਂ ਤੁਹਾਡੀ ਨਜ਼ਰ ਕਰਨਾ ਅੱਜ ਦਾ ਵਿਚਾਰ ਜਿਹੜਾ ਗੀਤ ਸੰਗੀਤ ਤੋਂ ਬਾਅਦ, ਔਰ ਵਿਚਾਰ ਦੇ ਨਾਲ ਨਾਲ ਅਸੀਂ ਮੌਸਮ ਦੇ ਉੱਤੇ ਝਾਤ ਵੀ ਪਾਉਣੀ ਆ। ਫਿਲਹਾਲ ਵਧਦੇ ਆ ਫਿਰ ਗੀਤ ਸੰਗੀਤ ਵੱਲ, ਪ੍ਰੋਗਰਾਮ ਦਾ ਪਹਿਲਾ ਗੀਤ ਕਰਦੇ ਆ ਤੁਹਾਡੀ ਨਜ਼ਰ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ। ਵਾਕਿਆ ਪਤਾ ਨੀ ਰੱਬ ਕਿਹੜਿਆਂ ਰੰਗਾਂ ਚ ਰਾਜ਼ੀ ਔਰ ਇਹ ਅਸਲ ਹਕੀਕਤ ਹੈ। ਔਰ ਅਸੀਂ ਜਾਣਦੇ ਵੀ ਭਲੀ ਭਾਂਤ ਪਰ ਅਕਸਰ ਭੁੱਲ ਜਾਂਦੇ ਹਾਂ। ਖੈਰ ਕਮਲ ਖਾਨ ਤੇ ਫਿਰੋਜ਼ ਖਾਨ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ। ਉਮੀਦ ਕਰਦੇ ਹਾਂ ਜੀ ਗੀਤ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਚ ਇਸ ਵੇਲੇ ਮੈਂ ਤੁਹਾਡੇ ਰੂਬਰੂ ਹਾਂ ਅਮਰਦੀਪ ਕੌਰ ਤੇ ਪ੍ਰੋਗਰਾਮ ਚ ਹੁਣ ਵੇਲਾ ਹੋ ਗਿਆ ਜੀ ਅੱਜ ਦੇ ਮੌਸਮ ਦੇ ਉੱਤੇ ਝਾਤ ਮਾਰਨ ਦਾ। ਆਸਟ੍ਰੇਲੀਆ ਭਰ ਦੇ ਵਿੱਚ ਅੱਜ ਵੱਖ ਵੱਖ ਸ਼ਹਿਰਾਂ ਦੇ ਵਿੱਚ ਤਕਰੀਬਨ ਵੱਖੋ ਵੱਖਰਾ ਮੌਸਮ ਹੈ। ਮੈਲਬਨ ਦੀ ਗੱਲ ਕਰਾਂ ਤਾਂ ਮੈਲਬਨ ਦੇ ਵਿੱਚ ਦੋਸਤੋ ਅੱਜ 16 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ, ਬੱਦਲਬਾਈ ਵੀ ਅਸਮਾਨ ਦੇ ਵਿੱਚ ਦਿਖਾਈ ਦੇਣੀ ਹੈ। ਸਿਡਨੀ ਦੇ ਵਿੱਚ 19 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਸਿਡਨੀ ਦੇ ਵਿੱਚ ਅੱਜ ਬੱਦਲਬਾਈ ਦੇ ਨਾਲ ਨਾਲ ਮੀਂਹ ਜਿਹੜਾ ਜੀ ਉਹ ਦੱਸਿਆ ਗਿਆ ਔਰ ਮੀਂਹ ਜਿਹੜੇ ਆ ਮੀਂਹ ਪੈਣ ਦੇ ਆਸਾਰ ਜਿਹੜੇ ਪੂਰੇ ਪੂਰੇ ਬਣੇ ਹੋਏ ਆ। ਔਰ ਤੁਸੀਂ ਵੀ ਜ਼ਰੂਰ ਦੱਸਿਓ ਵੀ ਸਿਡਨੀ ਵਾਲੇ ਹੋ ਤੁਸੀਂ, ਜੇਕਰ ਰੇਡੀਓ ਸੁਣ ਰਹੇ ਹੋ ਪ੍ਰੋਗਰਾਮ ਸੁਣ ਰਹੇ ਹੋ ਤੇ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ। ਬ੍ਰਿਸਬੇਨ ਦੇ ਵਿੱਚ ਇਸ ਵੇਲੇ 20 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਜਿਹੜਾ ਦੱਸਿਆ ਜਾ ਰਿਹਾ ਤੇ ਇੱਥੇ ਵੀ ਮੀਂਹ ਦੀ ਸੰਭਾਵਨਾ, ਮੀਂਹ ਦੇ ਛਰਾਟੇ ਜਿਹੜੇ ਉਹ ਪੈ ਸਕਦੇ ਆ, ਪਰ ਵੈਸੇ ਅਸਮਾਨ ਜਿਹੜਾ ਉਹ ਸਾਫ਼ ਵੀ ਹੋਣਾ, ਸੂਰਜ ਦੇਵਤਾ ਵੀ ਦਰਸ਼ਨ ਦੇਣਗੇ, ਪਰ ਇਹਦੇ ਨਾਲ ਨਾਲ ਬੱਦਲਬਾਈ ਦੇ ਨਾਲ ਨਾਲ ਜਿਹੜੇ ਮੀਂਹ ਦੇ ਛਰਾਟੇ ਵੀ ਦੱਸੇ ਗਏ। ਪਰਥ ਦੇ ਵਿੱਚ 21 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਔਰ ਇੱਥੇ ਵੀ ਸੋਹਣਾ ਦਿਨ ਹੈ, ਪਰ ਕਿਤੇ ਕਿਤੇ ਕਿਸੇ ਕਿਸੇ ਇਲਾਕੇ ਚ ਹੋ ਸਕਦਾ ਬੱਦਲਬਾਈ ਵੀ ਦਿਖਾਈ ਦੇਵੇ। ਐਡੀਲੈਂਡ ਦੇ ਵਿੱਚ 17 ਤੋਂ ਲੈ ਕੇ 33 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਔਰ ਇੱਥੇ ਪੂਰੀ ਧੁੱਪ ਹੈ, ਜਿਹਨੂੰ ਕਹਿੰਦੇ ਹੁੰਦੇ ਆ ਵੀ ਅੱਜ ਕਰੜਾ ਦਿਨ ਲੱਗਣਾ, ਸਖ਼ਤ ਦਿਨ ਲੱਗਣਾ ਗਰਮੀ ਵਾਲਾ। ਤੇ ਐਡੀਲੈਂਡ ਵਾਲਿਓ ਧਿਆਨ ਰੱਖਿਓ ਆਪਣਾ। ਕੈਨਬਰਾ ਦੇ ਵਿੱਚ 12 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਇੱਥੇ ਸੂਰਜ ਦੇਵਤਾ ਜਿਹੜੇ ਪੂਰੇ ਪ੍ਰਕਾਸ਼ਮਾਨ ਰਹਿਣਗੇ, ਪਰ ਬੱਦਲਬਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਹੋਬਰਟ ਚ 13 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਜੀ। ਇੱਥੇ ਵੀ ਬੱਦਲਬਾਈ ਪਹਿਲਾਂ ਬਣੀ ਰਹਿਣੀ ਹੈ, ਪਰ ਉਸ ਤੋਂ ਬਾਅਦ ਅਸਮਾਨ ਸਾਫ਼ ਹੋ ਜਾਣਾ ਹੈ ਔਰ ਬਾਅਦ ਵਿੱਚ ਸੂਰਜ ਜਿਹੜਾ ਜੀ ਉਹ ਆਪਣਾ ਜਿਹੜਾ ਪ੍ਰਕਾਸ਼ ਹੈ ਕਿਰਨਾਂ ਬਖੇਰੇਗਾ। ਡਾਰਵਿਨ ਦੇ ਵਿੱਚ 24 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਔਰ ਇੱਥੇ ਦੱਸਿਆ ਜਾ ਰਿਹਾ ਕਿ ਅੱਜ ਥੰਡਰ ਸਟੋਰਮ ਜਿਹੜੇ ਆ ਉਹਨਾਂ ਦੀ ਸੰਭਾਵਨਾ ਬਣੀ ਹੋਈ ਹੈ। ਤੇ ਇਸੇ ਤਰ੍ਹਾਂ ਕੇਨਸ ਦੀ ਗੱਲ ਕਰੀਏ ਤਾਂ ਕੇਨਸ ਦੇ ਵਿੱਚ ਵੀ ਅੱਜ ਬੱਦਲਬਾਈ ਤੇ ਮੀਂਹ ਦੇ ਪੂਰੇ ਪੂਰੇ ਆਸਾਰ ਬਣੇ ਹੋਏ ਆ। 25 ਡਿਗਰੀ ਤੋਂ ਲੈ ਕੇ ਤਾਪਮਾਨ ਜਿਹੜਾ 30 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ, ਪਰ ਬੱਦਲਬਾਈ ਤੇ ਮੀਂਹ ਵਾਲਾ ਜਿਹੜਾ ਮੌਸਮ ਆ ਉਹ ਇੱਥੇ ਦੱਸਿਆ ਜਾ ਰਿਹਾ। ਚਲੋ ਜੀ, ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦਾ ਮੌਸਮ ਤੇ ਹੁਣ ਪ੍ਰੋਗਰਾਮ ਦੇ ਵਿੱਚ ਅੱਜ ਦਾ ਵਿਚਾਰ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਸੋ ਅੱਜ ਦਾ ਵਿਚਾਰ ਹੈ ਕਿ ਅਰਥ ਭਰਪੂਰ ਜ਼ਿੰਦਗੀ, ਅਮੀਰ ਹੋਣਾ, ਮਸ਼ਹੂਰ ਹੋਣਾ, ਉੱਚ ਵਿਦਿਆ ਹਾਸਲ ਕਰਨਾ ਜਾਂ ਸੰਪੂਰਨ ਹੋਣਾ ਨਹੀਂ ਹੈ। ਅਰਥ ਭਰਪੂਰ ਜ਼ਿੰਦਗੀ, ਮੀਨਿੰਗਫੁੱਲ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਅਰਥ ਭਰਪੂਰ ਜ਼ਿੰਦਗੀ, ਅਮੀਰ ਹੋਣਾ, ਮਸ਼ਹੂਰ ਹੋਣਾ, ਉੱਚ ਵਿਦਿਆ ਹਾਸਲ ਕਰਨਾ ਜਾਂ ਸੰਪੂਰਨ ਹੋਣਾ ਨਹੀਂ ਹੈ, ਸਗੋਂ ਅਰਥ ਭਰਪੂਰ ਜ਼ਿੰਦਗੀ ਜਿਹੜੀ ਹੈ ਉਹ ਨਕਲੀਪਨ ਤਿਆਗ ਕੇ ਜ਼ਿੰਦਗੀ ਦੇ ਅਸਲ ਨਾਲ ਰੂਬਰੂ ਹੋਣਾ, ਨਿਮਰ ਹੋਣਾ, ਆਪਣੇ ਉਸ ਅਸਲ ਦੇ ਜ਼ਰੀਏ ਦੂਜਿਆਂ ਦੇ ਜੀਵਨ ਨਾਲ ਆਪਣਾ ਆਪਾ ਸਾਂਝਾ ਕਰਨਾ ਤੇ ਉਸ ਅਸਲ ਨੂੰ ਉਸ ਅਸਲ ਜ਼ਰੀਏ ਦੂਜਿਆਂ ਨੂੰ ਛੂ ਸਕਣ ਦੀ ਪ੍ਰਕਿਰਿਆ। ਸੋ ਅਰਥ ਭਰਪੂਰ ਜ਼ਿੰਦਗੀ ਜਿਹੜੀ ਅਸੀਂ ਇਹ ਮੰਨਦੇ ਹਾਂ ਕਿ ਸ਼ਾਇਦ ਜਦੋਂ ਸਾਡੇ ਕੋਲ ਧਨ ਦੌਲਤ ਆ ਜਾਂਦੀ ਹੈ, ਹਨਾ, ਹੁਣ ਮੀਨਿੰਗਫੁੱਲ ਹੋਈ ਹੈ ਲਾਈਫ, ਜਾਂ ਅਸੀਂ ਜਦੋਂ ਬਹੁਤ ਮਸ਼ਹੂਰ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਵੀ ਹਾਂ ਹੁਣ ਮੇਰਾ ਦੁਨੀਆਂ ਦੇ ਵਿੱਚ ਨਾਮ ਹੈਗਾ, ਲੋਕਾਂ ਦੇ ਵਿੱਚ ਨਾਮ ਹੈਗਾ, ਸ਼ਾਇਦ ਇਹੀ ਮੀਨਿੰਗਫੁੱਲ ਲਾਈਫ ਆ। ਜਾਂ ਫਿਰ ਜਦੋਂ ਅਸੀਂ ਕਹਿੰਦੇ ਹਾਂ ਵੀ ਅਸੀਂ ਹਾਈਲੀ ਐਜੂਕੇਟਡ ਆ, ਹਨਾ, ਮੇਰੇ ਜਿੰਨੀ ਤਾਂ ਕੁਆਲੀਫਿਕੇਸ਼ਨ ਹੀ ਹੈ ਨੀ ਕਿਸੇ ਦੇ ਕੋਲ, ਜਾਂ ਜਦੋਂ ਸਾਨੂੰ ਲੱਗਦਾ ਕਿ ਸਾਰਾ ਹੀ ਕੁਛ ਆ, ਦੇਖੋ ਮੇਰੇ ਕੋਲ ਧਨ ਦੌਲਤ ਵੀ ਆ, ਮੇਰੇ ਕੋਲ ਨਾਮ ਵੀ ਆ, ਮੇਰੇ ਕੋਲ ਹਾਈਲੀ ਕੁਆਲੀਫਿਕੇਸ਼ਨ ਵੀ ਆ, ਹਨਾ, ਔਰ ਮੈਂ ਤਾਂ ਪਰਫੈਕਟ ਆ, ਸੰਪੂਰਨ ਆ ਸਾਰੇ ਪਾਸਿਆਂ ਤੋਂ, ਇਹੀ ਮੇਰੀ ਲਾਈਫ ਆ। ਪਰ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਕਈ ਵਾਰ ਜ਼ਿੰਦਗੀ ਦੇ ਵਿੱਚ ਇੰਨੀ ਕੁ ਖੱਜਲ ਖੁਆਰੀ ਚੱਲ ਰਹੀ ਹੁੰਦੀ ਹੈ, ਹਨਾ, ਕਿ ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦਾ ਵੀ ਹੈ ਤਾਂ ਸਭ ਕੁਛ ਆ ਜੋ ਚਾਹੁੰਦੇ ਸੀ, ਪਰ ਕੀ ਮਿਸਿੰਗ ਆ, ਹਨਾ। ਔਰ ਇੱਥੇ ਅੱਜ ਦਾ ਜਿਹੜਾ ਵਿਚਾਰ ਹੈ ਸਾਨੂੰ ਇਹੀ ਦੱਸ ਰਿਹਾ ਕਿ ਅਰਥ ਭਰਪੂਰ ਜਿਹੜੀ ਜ਼ਿੰਦਗੀ ਹੈ ਉਹ ਅਸਲ ਦੇ ਵਿੱਚ ਨਕਲੀਪਨ ਨੂੰ ਤਿਆਗ ਕੇ ਜ਼ਿੰਦਗੀ ਦੇ ਅਸਲ ਨਾਲ ਰੂਬਰੂ ਹੋਣਾ, ਨਿਮਰ ਹੋਣਾ, ਆਪਣੇ ਆਪ ਨੂੰ ਦੂਜਿਆਂ ਨਾਲ ਆਪਣੇ ਉਸ ਅਸਲ ਦੇ ਜ਼ਰੀਏ ਸਾਂਝਾ ਕਰਨ ਤੇ ਦੂਜਿਆਂ ਦੇ ਜੀਵਨ ਨੂੰ ਉਸ ਅਸਲ ਦੇ ਜ਼ਰੀਏ ਛੂ ਸਕਣ ਦੀ ਪ੍ਰਕਿਰਿਆ। ਸੋ ਇਹ ਪ੍ਰਕਿਰਿਆ ਜਿਹੜੀ ਹੈ ਇੱਥੇ ਜਦੋਂ ਆਪਾਂ ਵਿਚਾਰ ਚ ਸਾਂਝੀ ਕਰ ਰਹੇ ਹਾਂ ਤਾਂ ਥੋੜੀ ਜਿਹੀ ਲੱਗਦਾ ਵੀ ਔਖੀ ਜਿਹੀ ਹੈ ਤੇ ਬੜਾ ਪਤਾ ਨੀ ਕਿੱਦਾਂ ਹੇਰ ਫੇਰ ਜਿਹਾ ਸ਼ਬਦਾਂ ਦਾ, ਹਨਾ, ਪਰ ਨਹੀਂ, ਅਸਲ ਦੇ ਵਿੱਚ ਇਹ ਹੇਰ ਫੇਰ ਨਹੀਂ ਆ, ਅਸਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਿਰ ਅਸਲ ਦੇ ਨਾਲ ਜੁੜਨਾ ਹੀ ਜਿਹੜਾ ਉਹ ਅਰਥ ਭਰਪੂਰ ਜ਼ਿੰਦਗੀ ਹੈ ਹਨਾ। ਔਰ ਜਦੋਂ ਅਸੀਂ ਜ਼ਿੰਦਗੀ ਦੇ ਉੱਤੋਂ ਜਿਹੜੀ ਨਕਲੀਪਨ ਦੀ ਪਰਤ ਲਾ ਕੇ ਅਸਲ ਜਿਹੜੀ ਜ਼ਿੰਦਗੀ ਹੈ ਉਹਨੂੰ ਜਿਉਂਦੇ ਹਾਂ ਨਾ ਤਾਂ ਫਿਰ ਜ਼ਿੰਦਗੀ ਵਾਕਈ ਅਰਥ ਭਰਪੂਰ ਹੁੰਦੀ ਹੈ ਔਰ ਇਹਨੂੰ ਤੁਸੀਂ ਮਹਿਸੂਸ ਵੀ ਕਰ ਸਕਦੇ ਹੋ। ਖੈਰ ਇਹ ਸੀ ਜੀ ਅੱਜ ਦਾ ਵਿਚਾਰ ਤੇ ਹੁਣ ਆਪਾਂ ਪ੍ਰੋਗਰਾਮ ਦਾ ਅਗਲਾ ਗੀਤ ਵੀ ਤੁਹਾਡੀ ਨਜ਼ਰ ਕਰਨਾ ਤੇ ਅਗਲੇ ਸਿਲਸਿਲੇ ਦੇ ਵਿੱਚ ਬਹੁਤ ਜਲਦੀ ਅਸੀਂ ਵਾਪਸ ਆਵਾਂਗੇ। ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੀ ਉਡੀਕ ਲਗਾਤਾਰ ਬਣੀ ਹੋਈ ਹੈ ਪਰ ਸੁਨੇਹਾ ਅਜੇ ਤੱਕ ਪਹੁੰਚਿਆ ਕੋਈ ਨਹੀਂ ਹੈ। ਖੈਰ ਮੈਂ ਉਡੀਕ ਕਰ ਰਹੀ ਹਾਂ ਤੇ ਇੱਕ ਆਪਾਂ ਨਾ ਬੁਝਾਰਤ ਵੀ ਪਾਉਣੀ ਹੈ ਤੇ ਬੁਝਾਰਤ ਪਿਛਲੇ ਹਫ਼ਤੇ ਜਿਹੜੀ ਪਾਈ ਸੀ ਉਹ ਤੁਸੀਂ ਬੁੱਝ ਨਹੀਂ ਸੀ ਸਕੇ ਸੋ ਉਹੀ ਬੁਝਾਰਤ ਮੈਨੂੰ ਲੱਗਦਾ ਵੀ ਕੰਟੀਨਿਊ ਕਰਨੀ ਚਾਹੀਦੀ ਹੈ। ਅੱਜ ਦੀ ਜਿਹੜੀ ਬੁਝਾਰਤ ਹੈ ਲਓ ਜੀ ਫਿਰ ਬੁਝਾਰਤ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਹੈਗੀ ਤੁਹਾਡੀ ਆਪਣੀ ਹੈ ਪਰ ਜ਼ਿਆਦਾਤਰ ਜਿਹੜੇ ਦੂਜੇ ਲੋਕ ਨੇ ਜਿਹੜੇ ਤੁਹਾਡੀ ਜਾਣ ਪਛਾਣ ਵਾਲੇ ਨੇ ਜਾਂ ਕਈ ਵਾਰ ਅਣਜਾਣ ਵੀ ਹੈ ਜਿਹੜੇ ਅਸਲ ਦੇ ਵਿੱਚ ਉਹ ਉਸ ਨੂੰ ਜ਼ਿਆਦਾ ਵਰਤਦੇ ਆ ਜਾਂ ਫਿਰ ਉਹ ਉਹਨੂੰ ਜ਼ਿਆਦਾ ਲੈਂਦੇ ਆ ਔਰ ਤੁਸੀਂ ਦੱਸਣਾ ਵੀ ਉਹ ਕਿਹੜੀ ਚੀਜ਼ ਇਹੋ ਜਿਹੀ ਜਿਹੜੀ ਅਸਲ ਦੇ ਵਿੱਚ ਤੁਹਾਡੀ ਆਪਣੀ ਆ ਪਰ ਇਹਦੇ ਬਾਵਜੂਦ ਤੁਸੀਂ ਆਪ ਨਹੀਂ ਉਹਨੂੰ ਕਦੇ ਵੀ ਵਰਤਦੇ ਤੁਸੀਂ ਆਪ ਨਹੀਂ ਉਹਦਾ ਕਦੇ ਵੀ ਪ੍ਰਯੋਗ ਕਰਦੇ ਸੋ ਤੁਸੀਂ ਜ਼ਰੂਰ ਦੱਸਿਓ। ਇਹ ਹੈਗੀ ਹੈ ਜੀ ਅੱਜ ਦੀ ਬੁਝਾਰਤ ਤੇ ਆਪਾਂ ਫਿਰ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਵੱਲ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜ ਰਹੇ ਨੇ ਜੀਆਂ ਨੂੰ ਕਹਿੰਦੇ ਹਾਂ ਜਿਹੜੇ ਦੋਸਤ ਇਸ ਵੇਲੇ ਸ਼ਾਮਲ ਹੋਣੇ ਸ਼ੁਰੂ ਹੋ ਗਏ ਆ ਪਰ ਆਪਾਂ ਆਉਂਦੇ ਹਾਂ ਫਿਰ ਤੁਹਾਡੇ ਸੁਨੇਹੇ ਵੀ ਆਪਾਂ ਸ਼ਾਮਲ ਕਰਾਂਗੇ ਬਹੁਤ ਜਲਦੀ। ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੇ ਪਾਸ
ਹਿੰਦੂ ਹਿੰਦੂਆਂ ਲਈ ਸਿੱਖ ਖਾਲਸੇ ਲਈ ਮੁਸਲਮਾਨ ਇਸਲਾਮ ਦੇ ਵਾਸਤੇ ਨੇ ਇੱਕ ਦੂਜੇ ਲਈ ਨਫ਼ਰਤਾਂ ਨਾ ਸਾਰੇ ਧਰਮ ਇਨਸਾਨ ਦੇ ਵਾਸਤੇ ਨੇ ਸੱਚ ਪੁੱਛੋ ਤਾਂ ਦਿਲ ਹੀ ਰੱਬ ਦਾ ਮੰਦਰ ਹੈ ਸੱਚ ਪੁੱਛੋ ਤਾਂ ਦਿਲ ਹੀ ਰੱਬ ਦਾ ਮੰਦਰ ਹੈ ਦਿਲ ਨਾ ਤੋੜੀ ਰੱਬ ਦਿਲਾਂ ਦੇ ਅੰਦਰ ਹੈ ਦਿਲ ਨਾ ਤੋੜੀ ਰੱਬ ਦਿਲਾਂ ਦੇ ਅੰਦਰ ਹੈ ਦਿਲ ਨਾ ਤੋੜੀ ਰੱਬ ਹੀ ਦਿਲ ਦੇ ਅੰਦਰ ਹੈ ਕੀਤਾ ਕੁਰਬਾਨੀ ਉਹ ਮਸਤ ਕਲੰਦਰ ਹੈ ਉਸਨੇ ਦਿਲ ਨੂੰ ਜਿੱਤਿਆ ਉਹੀ ਸਿਕੰਦਰ ਹੈ ਸਮੁੰਦਰ ਹੈ ਦਿਲ ਤੋੜੀ ਰੱਬ ਦਿਲਾਂ ਦੇ ਅੰਦਰ ਹੈ ਦਿਲ ਤੋੜੀ ਰੱਬ ਹੀ ਦਿਲ ਦੇ ਅੰਦਰ ਹੈ
ਲਓ ਜੀ ਗੁਰਦਾਸ ਮਾਨ ਤੇ ਕਵਿਤਾ ਕ੍ਰਿਸ਼ਨ ਮੂਰਤੀ ਦੀਆਂ ਆਵਾਜ਼ਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਗਾਇਕ ਕਲਾਕਾਰ ਇਸ ਸੰਗੀਤ ਦੇ ਵਿੱਚ ਸਨ ਔਰ ਗੀਤ ਵਾਕਈ ਬਾ ਕਮਾਲ ਰੱਬ ਦਿਲਾਂ ਦੇ ਅੰਦਰ ਹੈ ਜੇ ਇਹੀ ਸਮਝ ਆ ਜਾਏ ਤਾਂ ਵੈਸੇ ਸਾਰਾ ਕੁਛ ਹੱਲ ਹੋ ਜਾਂਦਾ ਪਰ ਅਸਲ ਵਿੱਚ ਇਹੀ ਸਮਝਣਾ ਹੀ ਮੁਸ਼ਕਲ ਹੈ ਨਾ ਕਿਉਂਕਿ ਸਾਨੂੰ ਜਦੋਂ ਅਸੀਂ ਇੱਕ ਦੂਸਰੇ ਨੂੰ ਵੇਖਦੇ ਹਾਂ ਤਾਂ ਹੋਰ ਹੀ ਬਹੁਤ ਕੁਛ ਉਹਦੇ ਪਿੱਛੇ ਦਿਖਾਈ ਦਿੰਦਾ ਔਰ ਇਹੀ ਸਾਡੀ ਇੱਕ ਤਰਾਸਤੀ ਵੀ ਹੈ ਸਾਡਾ ਦੁਖਾਂਤ ਵੀ ਹੈ ਜ਼ਿੰਦਗੀ ਦਾ ਦੁਖਾਂਤ ਕਹਿ ਲਓ ਇਹਨੂੰ ਹਨਾ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਬਣਾਈ ਹੈ ਅਰਸ਼ ਮੱਲੀ ਹੋਰਾਂ ਨੇ ਮੱਲੀ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ ਔਰ ਨਾਈਸ ਸ਼ੋਅ ਕਹਿੰਦੇ ਬਹੁਤ ਬਹੁਤ ਧੰਨਵਾਦ ਸ਼ੋਅ ਪਸੰਦ ਕਰਨ ਦੇ ਲਈ ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਝ ਦੋਸਤ ਜੁੜੇ ਨੇ ਸਾਡੇ ਨਾਲ ਜਗਜੀਵਨ ਮਠਾਰੂ ਹੋਰ ਜੁੜੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ ਵੀ ਤੇ ਅੱਗੇ ਜੀ ਸਾਡੇ ਨਾਲ ਜੁੜੇ ਨੇ ਸੰਦੀਪ ਸਿੰਘ ਹੋਰੀ ਸੰਦੀਪ ਸਿੰਘ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਔਰ ਕਹਿੰਦੇ ਅਮਰਦੀਪ ਭੈਣ ਜੀ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਸਪੈਸ਼ਲੀ ਅੱਜ ਦਾ ਵਿਚਾਰ ਸੁਣ ਕੇ ਸਕੂਨ ਮਿਲ ਗਿਆ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਤੇ ਤੁਹਾਨੂੰ ਅੱਜ ਦਾ ਵਿਚਾਰ ਪਸੰਦ ਆਇਆ ਤੇ ਵਾਕਈ ਮੈਨੂੰ ਵੀ ਖੁਦ ਨੂੰ ਬੜਾ ਚੰਗਾ ਲੱਗਿਆ ਸੀ ਵਿਚਾਰ ਔਰ ਕੁਛ ਚੀਜ਼ਾਂ ਜਿਹੜੀਆਂ ਮੈਨੂੰ ਖੁਦ ਨੂੰ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਿਖਾਉਣ ਦਿੰਦੀਆਂ ਹਨਾ ਉਹ ਵੀ ਮੈਂ ਇਸ ਵਿਚਾਰ ਦੇ ਨਾਲ ਜੋੜ ਕੇ ਤੁਹਾਡੇ ਨਾਲ ਸਾਂਝਾ ਕੀਤਾ ਔਰ ਤੁਹਾਨੂੰ ਵੀ ਸਕੂਨ ਮਿਲਿਆ ਤਾਂ ਇਹਦੇ ਨਾਲ ਮੈਨੂੰ ਵੀ ਬਹੁਤ ਖੁਸ਼ੀ ਹੋਈ ਹੈ ਤੇ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਤੁਹਾਡੇ ਵਿਚਾਰਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿੱਚ ਆਪਾਂ ਵਿਚਾਰ ਜਿਹੜੇ ਸਾਂਝੇ ਵੀ ਕਰਨੇ ਅੱਜ ਦੇ ਟੌਪਿਕ ਤੇ ਹਨਾ ਨਕਲ ਤੋਂ ਅਸਲ ਤੱਕ ਸੋ ਅੱਗੇ ਸਾਡੇ ਨਾਲ ਨਰਿੰਦਰ ਰਠੌਰ ਹੋਰੀ ਵੀ ਜੁੜ ਚੁੱਕੇ ਨੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਠੌਰ ਸਾਹਿਬ ਕਹਿੰਦੇ ਸਾਰੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਤੱਕ ਵੀ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਲਓ ਜੀ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣਾ ਸਾਡੇ ਲਈ ਬਹੁਤ ਸੁਹਾਵਣਾ ਅਨੁਭਵ ਹੁੰਦਾ ਹੈ ਨਾ ਔਰ ਅਸੀਂ ਅਕਸਰ ਇਹ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਆਮਦ ਨਹੀਂ ਹੁੰਦੀ ਤਾਂ ਪ੍ਰੋਗਰਾਮ ਜਿਹੜਾ ਉਹ ਹਮੇਸ਼ਾ ਹੀ ਸਾਡੇ ਲਈ ਅਧੂਰਾ ਅਧੂਰਾ ਰਹਿੰਦਾ ਤੁਹਾਡੀ ਜਿਹੜੀ ਆਮਦ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਸ਼ਿਰਕਤ ਹੈ ਪ੍ਰੋਗਰਾਮ ਦੇ ਵਿੱਚ ਉਹ ਹੋਰ ਚਾਰ ਚੰਨ ਲਾਉਂਦੀ ਹੈ ਪ੍ਰੋਗਰਾਮ ਨੂੰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਤੇ ਬਾਕੀ ਜਿਵੇਂ ਇਸ ਗੀਤ ਦੇ ਵਿੱਚ ਵੀ ਆਪਾਂ ਸੁਣਿਆ ਹਨਾ ਕਿ ਰੱਬ ਜਿਹੜਾ ਉਹ ਅਸਲ ਦੇ ਵਿੱਚ ਦਿਲਾਂ ਦੇ ਅੰਦਰ ਵੱਸਦਾ ਪਰ ਅਸੀਂ ਬਹੁਤ ਤਰ੍ਹਾਂ ਦੇ ਵਖਰੇਵੇਂ ਜਿਹੜੇ ਆ ਉਹ ਅਕਸਰ ਆਪਸ ਦੇ ਵਿੱਚ ਖੜੇ ਕਰ ਲੈਂਦੇ ਆ ਜੇ ਕਿਸਾਨ ਅੰਦੋਲਨ ਨੂੰ ਹੀ ਦੇਖ ਲਓ ਵੇਖੋ ਤੁਸੀਂ ਆਪਾਂ ਜਦੋਂ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਆ ਤਾਂ ਵੀ ਅਸੀਂ ਇੱਕ ਦੂਸਰੇ ਤੋਂ ਚਿੜਦੇ ਆ ਹਨਾ ਈਰਖਾ ਪੈਦਾ ਹੋ ਜਾਂਦੀ ਹੈ ਤੇ ਆਪਾਂ ਧਰਮ ਦਾ ਰੌਲਾ ਪਾ ਕੇ ਬੈਠ ਜਾਂਦੇ ਆ ਸੋ ਅੱਜ ਵੀ ਇਹੀ ਇੱਕ ਜਿਹੜਾ ਦਵੰਦ ਹੈ ਉਹ ਚੱਲ ਰਿਹਾ ਹਨਾ ਔਰ ਪਿਛਲੇ ਦਿਨ ਮੈਨੂੰ ਲੱਗਦਾ ਸਿਡਨੀ ਦੇ ਵਿਚ ਵੀ ਇਕ ਦੋ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਕਿ ਇਹ ਦਵੰਦ ਜਿਹੜਾ ਅਸੀਂ ਆਪ ਪੈਦਾ ਕਰ ਰਹੇ ਹਾਂ ਬਿਨਾਂ ਕਿਸੇ ਲੋੜ ਤੋਂ। ਔਰ ਇਹੋ ਜਿਹੇ ਹੋਰ ਬਹੁਤ ਸਾਰੇ ਦਵੰਦ ਆ ਜਿਹੜੇ ਜ਼ਿੰਦਗੀ ਦੇ ਵਿਚ ਅਸੀਂ ਖੜੇ ਕਰ ਲੈਂਦੇ ਹਾਂ ਔਰ ਜ਼ਿੰਦਗੀ ਫਿਰ ਉਹਨਾਂ ਦਵੰਦਾਂ ਦੇ ਵਿਚ ਹੀ ਖਤਮ ਹੋ ਜਾਂਦੀ ਹੈ ਕਿਤੇ। ਸੋ ਅਸਲ ਦੇ ਵਿਚ ਇਹ ਜਿਹੜੇ ਵਖਰੇਵੇਂ ਆ, ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਿੰਨੀ ਸਹੀ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਦੂਰ ਕਰ ਸਕੀਏ ਓਨੀ ਛੇਤੀ ਦੂਰ ਕਰ ਲੈਣੇ ਚਾਹੀਦੇ ਆ, ਕਿਉਂਕਿ ਇਹ ਵਖਰੇਵੇਂ ਜ਼ਿੰਦਗੀ ਦੇ ਵਿਚ ਸਿਰਫ ਸਾਡੇ ਅੰਦਰ ਦੂਰੀਆਂ ਹੀ ਨਹੀਂ ਪੈਦਾ ਕਰਦੇ ਸਗੋਂ ਹੋਰ ਵੀ ਬਹੁਤ ਕੁਛ ਪੈਦਾ ਕਰ ਦਿੰਦੇ ਆ, ਜਿਵੇਂ ਅਸੀਂ ਈਰਖਾ ਦੀ ਗੱਲ ਕੀਤੀ ਹੈ, ਸਾੜੇ ਦੀ ਗੱਲ ਕੀਤੀ ਹੈ, ਹਨਾ। ਔਰ ਇਹ ਜਿਹੜਾ ਈਰਖਾ ਜਾਂ ਸਾੜਾ ਜਿਹੜਾ ਇਹ ਸਿਰਫ ਵਖਰੇਵੇਂ ਨਹੀਂ ਲੈ ਕੇ ਆਉਂਦਾ, ਇਹ ਅਸਲ ਦੇ ਵਿਚ ਸਾਡੇ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਉਂਦਾ। ਖੈਰ ਗੱਲ ਜਿਹੜੀ ਆ ਉਹ ਅੱਗੇ ਜਦੋਂ ਅਸੀਂ ਟੌਪਿਕ ਦੇ ਉੱਤੇ ਕਰਨੀ ਹੈ, ਵਿਸ਼ੇ ਦੇ ਉੱਤੇ ਕਰਨੀ ਹੈ, ਉਦੋਂ ਵੀ ਕਰਾਂਗੇ। ਫਿਲਹਾਲ ਅਗਲਾ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਕਰਦੇ ਆ ਤੇ ਅਗਲਾ ਜਿਹੜਾ ਸਿਲਸਿਲਾ ਬਹੁਤ ਜਲਦ ਲੈ ਕੇ ਆਪਾਂ ਹਾਜ਼ਰ ਹੁੰਨੇ ਆ। ਅਗਲਾ ਸਿਲਸਿਲਾ ਜੀ ਵਿਰਸਾ ਤੇ ਇਤਿਹਾਸ ਤੇ ਮੇਰੇ ਨਾਲ ਉਸ ਸਿਲਸਿਲੇ ਦੇ ਵਿਚ ਸ਼ਾਮਲ ਹੋਣਗੇ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਪਹਿਲਾਂ ਛੋਟਾ ਜਿਹਾ ਇਕ ਸੁਨੇਹਾ ਤੇ ਸੁਨੇਹੀ ਤੋਂ ਬਾਅਦ ਇਕ ਗੀਤ ਆਪਾਂ ਸੁਣਨਾ ਸਤਿੰਦਰ ਸਰਤਾਜ ਦੀ ਆਵਾਜ਼ ਵਿਚ। ਸੁਨੇਹਾ ਜੀ ਜ਼ਰਾ ਸੁਣ ਕੇ ਜੀ, ਜਿਹੜਾ ਬੱਚਿਆਂ ਦਾ ਜਿਹੜਾ ਸ਼ੋਅ ਹੈ ਉਹ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਂਦਾ ਐਤਵਾਰ ਸਵੇਰੇ 10 ਵਜੇ ਤੇ ਉਹਦੇ ਬਾਰੇ ਚ ਸੁਨੇਹਾ, ਉਸ ਤੋਂ ਬਾਅਦ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਚ ਆਉਣੇ ਆ। ਫਿਰ ਅਗਲੇ ਸਿਲਸਿਲੇ ਚ ਮਿਲਦੇ ਆ ਬਹੁਤ ਜਲਦੀ ਵਿਰਸਾ ਤੇ ਇਤਿਹਾਸ ਦੇ ਵਿਚ।
ਸਤਿ ਸ਼੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ, ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ, ਆ ਤਾਂ ਫਿਰ ਸੁਣਨਾ ਤਾਂ ਪੈਣਾ। ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਰੇ 10 ਵਜੇ
ਆਰ ਸੀ ਨੀ ਮੈਂ ਬੋਲਦਾ ਪਿਆਰ ਨਾ, ਆਰ ਸੀ ਨੀ ਮੈਂ ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮਾਏ, ਬੋਲਦਾ ਪਿਆਰ ਨਾਲ, ਬੋਲਦਾ ਪਿਆਰ ਨਾਲ ਫਾਰਸੀ ਨੀ ਮਾਏ, ਬੋਲਦਾ ਪਿਆਰ ਨਾਲ। ਓ ਜਦੋਂ ਮੁੰਡਿਆਂ ਵੇ ਤੇਰਾ ਆਪਿਆ ਸੀ ਛੋਰਾ, ਪਿਆ ਸੀ ਛੋਰਾ, ਕੱਲ ਜਦੋਂ ਟੋਲੀ ਕਦੋਂ ਆਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ, ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ, ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ। ਉਹ ਚਿੱਟੇ ਕੁੜਤੇ ਤੇ ਫੁੱਲ ਦਰੇ ਆਈ ਦਾ, ਤੈਨੂੰ ਇਸ਼ਕ ਲਗਾ ਪਰ ਜਾਈ ਦਾ ਵੇ, ਸਾਡਾ ਸੰਗ ਛੋੜ ਦੇ ਜੀਵੇ ਢੋਲਾ ਢੋਲ ਜਾਨੀ, ਸਾਡੀ ਗਲੀਆਂ ਈ ਨਾ ਵੇ ਮਿਹਰਬਾਨੀ, ਸਾਡੀ ਗਲੀਆਂ ਈ ਨਾ ਵੇ ਮਿਹਰਬਾਨੀ। ਸਯੋ ਫੁੱਲਾਂ ਦਾ ਸ਼ੌਂਕੀ, ਹੋ ਰਾਂਝਾ ਤਾਂ ਮੇਰਾ ਸਯੋ ਫੁੱਲਾਂ ਦਾ
ਸ਼ੌਂਕੀ ਪੱਲਾ ਦੀ ਸੇਜ ਵਿਛਾਉਂਦਾ ਨੀ ਪੱਲਾ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਪੱਲਾ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਪੱਲਾ ਡੋਰੀਏ ਦਾ ਮਾਰ ਕੇ ਹੁਣ ਪੈ ਗਈਆਂ ਤਕਾਲਾਂ ਵੇ ਹੁਣ ਪੈ ਗਈਆਂ ਤਕਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾ ਇੱਥੋਂ ਉੱਤੋਂ ਗਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾ ਉੱਤੋਂ ਉੱਤੋਂ ਗਾਲਾਂ ਵੇ
ਲੋ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਕਰਦੇ ਹਾਂ ਸਵਾਗਤ। ਇਸ ਵੇਲੇ ਸਾਡੇ ਨਾਲ ਮੌਲੀ ਆਂਟੀ ਵੀ ਜੁੜ ਚੁੱਕੇ ਨੇ। ਸੋ ਰਿਵਰਲੈਂਡ ਤੋਂ ਮੌਲੀ ਤੇ ਸਰੂਪ ਅੰਕਲ, ਮੌਲੀ ਤੇ ਸਰੂਪ ਸਿੰਘ ਚਾਹਲ ਕਹਿੰਦੇ ਰਿਵਰਲੈਂਡ ਵਾਲੇ ਪਹੁੰਚ ਚੁੱਕੇ ਆ ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੁਡ ਮਾਰਨਿੰਗ ਕਹਿੰਦੇ ਅਮਰਦੀਪ ਬੇਟਾ ਟੂ ਯੂ ਐਂਡ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ। ਸੋ ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਬਹੁਤ ਜੀ। ਐਨ ਪ੍ਰੋਗਰਾਮ ਦੇ ਵਿੱਚ ਰੌਣਕ ਲੱਗ ਗਈ, ਤੁਸੀਂ ਆ ਗਏ ਦੋਵੇਂ। ਪਰ ਕਹਿੰਦੇ ਇੰਜੋਇੰਗ ਯੂਅਰ ਸ਼ੋ ਐਸ ਆਲਵੇਜ਼, ਅਸੀਂ ਵੀ ਤੁਹਾਡੀ ਕੰਪਨੀ ਮੰਨ ਰਹੇ ਹਾਂ, ਤੁਹਾਡਾ ਸਾਥ ਮੰਨ ਰਹੇ ਹਾਂ, ਬੜਾ ਚੰਗਾ ਲੱਗ ਰਿਹਾ ਸਾਨੂੰ ਵੀ। ਔਰ ਕਹਿੰਦੇ ਮਾਈ ਆਨਸਰ ਆਈ ਥਿੰਕ ਇਟਸ ਓਕੇ, ਠੀਕ ਹੈ ਜੀ, ਠੀਕ ਹੈ। ਚਲੋ ਇਹ ਤੁਹਾਡੇ ਵੱਲੋਂ ਅਸੀਂ ਜਵਾਬ ਰੱਖ ਲੈਂਦੇ ਹਾਂ, ਪਰ ਜਵਾਬ ਅਸਲ ਵਿੱਚ ਇਹ ਨਹੀਂ ਹੈਗਾ, ਤੁਸੀਂ ਅਜੇ ਹੋਰ ਸੋਚੋ ਜਵਾਬ ਕੀ ਹੈ। ਅੱਛਾ, ਬੁਝਾਰਤ ਦਾ ਜਵਾਬ ਜਿਹੜਾ ਜੀ ਉਹ ਮੌਲੀ ਆਂਟੀ ਹੋਰਾਂ ਨੇ ਬੁੱਝਣ ਦੀ ਕੋਸ਼ਿਸ਼ ਕੀਤੀ ਹੈ, ਔਰ ਤੁਸੀਂ ਵੀ ਭੁੱਲ ਨਾ ਜਾਇਓ, ਆਪਾਂ ਇੱਕ ਬੁਝਾਰਤ ਵੀ ਪਾਈ ਹੋਈ ਹੈ। ਬੁਝਾਰਤ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਹੈਗੀ ਤੁਹਾਡੀ ਆਪਣੀ ਹੈ, ਪਰ ਜ਼ਿਆਦਾਤਰ ਉਹਦਾ ਇਸਤੇਮਾਲ ਦੂਜੇ ਲੋਕ ਕਰਦੇ ਆ, ਤੁਸੀਂ ਆਪ ਨੀ ਉਹਨੂੰ ਵਰਤਦੇ, ਤੁਸੀਂ ਆਪ ਨੀ ਉਹਨੂੰ ਕਹਿੰਦੇ। ਸੋ ਮੈਂ ਤਾਂ ਹੁਣ ਹਿੰਟ ਵੀ ਦੇ ਦਿੱਤਾ ਹਨਾ, ਸੋ ਹੈਗੀ ਉਹ ਟੋਟਲੀ ਤੁਹਾਡੀ ਆਪਣੀ ਆ ਹਨਾ, ਔਰ ਤੁਸੀਂ ਦੱਸਣਾ ਹੁਣ ਉਹ ਕਿਹੜੀ ਚੀਜ਼ ਆ। ਇਹ ਬੁਝਾਰਤ ਹੈ ਅੱਜ ਦੀ, ਪਰ ਆਪਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈ ਉਹ ਤੋਰੀ ਰੱਖਣਾ ਹੈ। ਪਰ ਅਸੀਂ ਜਿਹੜਾ ਸਿਲਸਿਲਾ ਅੱਗੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਸੀ ਉਹ ਹੈ ਵਿਰਸਾ ਤੇ ਇਤਿਹਾਸ। ਕਿਸੇ ਕਾਰਨ ਦਿਲਬਰ ਸਾਹਿਬ ਦੇ ਨਾਲ ਜਿਹੜਾ ਸਾਡਾ ਸੰਪਰਕ ਹੈ ਉਹ ਨਹੀਂ ਹੋ ਰਿਹਾ, ਅਸੀਂ ਲਗਾਤਾਰ ਉਹਨਾਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਦੇ ਵਿੱਚ ਆ, ਔਰ ਜਿੱਦਾਂ ਹੀ ਸੰਪਰਕ ਹੁੰਦਾ ਅਸੀਂ ਬਹੁਤ ਜਲਦ ਉਹਨਾਂ ਦਾ ਇਸ ਸਿਲਸਿਲਾ ਜਿਹੜਾ ਲੈ ਕੇ ਹਾਜ਼ਰ ਹੁੰਦੇ ਆ। ਤੇ ਇਸ ਦੌਰਾਨ ਸਾਡੇ ਨਾਲ ਜਿਹੜੇ ਵੀ ਦੋਸਤ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸ਼ਿਰਕਤ ਕਰ ਰਹੇ ਨੇ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਪ੍ਰੋਗਰਾਮ ਦਾ ਅਗਲਾ ਗੀਤ ਵਾਲੀ ਨਜ਼ਰ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਬਹੁਤ ਜਲਦ ਅਸੀਂ ਦਿਲਬਰ ਸਾਹਿਬ ਨੂੰ ਵੀ ਸ਼ਾਮਲ ਕਰੀਏ। ਕੁਲਬੀਰ ਝੰਜਰ ਦੀ ਆਵਾਜ਼ ਅੱਗੇ ਜੀ। ਕੁਲਬੀਰ ਝੰਜੜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕੀਤਾ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ, ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਅਗਲਾ ਜਿਹੜਾ ਸਿਲਸਿਲਾ ਹੈ ਉਹ ਸਾਡਾ ਵਿਰਸਾ ਤੇ ਇਤਿਹਾਸ ਹੈ। ਸੋ ਲੋ ਜੀ, ਇਸ ਸਿਲਸਿਲੇ ਨੂੰ ਲੈ ਕੇ ਇਸ ਵੇਲੇ ਆਪਾਂ ਤੁਹਾਡੇ ਰੂਬਰੂ ਹੋ ਗਏ, ਔਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਯੂ ਐਸ ਸਿਆਟਲ ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਸਿਆਟਲ ਦੇ? ਠੰਡ ਕਿਵੇਂ ਬਣੀ ਹੋਈ ਹੈ? ਵੈਸੇ ਠੰਡ ਦਾ ਜ਼ੋਰ ਹੈ, ਪਰ ਕਹਿੰਦੇ ਆ ਵੀ ਆਈ ਬਸੰਤ ਤੇ ਪਾਲਾ ਉਡੰਤ, ਹੈ ਨਾ। ਅੱਜ ਆਪਾਂ ਬਸੰਤ ਦੇ ਉੱਤੇ ਗੱਲ ਵੀ ਕਰਨੀ ਆ।
ਆਈ ਬਸੰਤ ਪਾਲਾ ਲਿਆਂਤ ਕਹਿ ਰੋ,
ਠੀਕ ਹੈ ਜੀ।
ਸਵੇਰੇ ਸਿਆਟਲ
ਜੀ,
ਸਿਆਟਲ ਚਿੱਟੀ ਚਾਦਰ ਦੇ ਨਾਲ ਟਕਿਆ ਪਿਆ ਜੀ।
ਤਿੰਨ
ਦਿਨ ਤੋਂ ਲਗਾਤਾਰ ਸਨੋ ਪੈ ਰਹੀ ਹੈ
ਜੀ,
ਤੇ ਇਸ ਵੇਲੇ ਤੇ ਬਹੁਤ ਮੌਸਮ ਖਰਾਬ ਹੈ ਇਸ ਵੇਲੇ।
ਅੱਛਾ ਜੀ, ਫਿਰ ਧਿਆਨ ਰੱਖੋ। ਸੋ ਠੰਡ ਦੇ ਵਿਚ ਵੀ ਬਹੁਤੀ ਠੰਡ ਜਿਹੜੀ ਹੁੰਦੀ ਹੈ ਕਹਿੰਦੇ ਉਹ ਵੀ ਮਾੜੀ ਹੁੰਦੀ ਹੈ, ਔਰ ਬਹੁਤੀ ਗਰਮੀ ਵੀ ਮਾੜੀ ਹੁੰਦੀ ਹੈ, ਪਰ ਠੰਡ ਅਸਲ ਦੇ ਵਿਚ ਕੈਨੇਡਾ ਦੇ ਕੁਝ ਸ਼ਹਿਰਾਂ ਦੇ ਵਿਚ ਪੈਂਦੀ ਇਸ ਹੱਦ ਤੱਕ ਹੈ ਕਿ ਵੀ ਜਦੋਂ ਪੈਂਦੀ ਹੈ ਤਾਂ ਫਿਰ ਬਰਫ਼ ਦੇ ਨਾਲ ਹੀ ਢਕਿਆ ਰਹਿੰਦਾ ਸਾਰਾ ਕੁਛ, ਹੈ ਨਾ ਜੀ।
ਬਿਲਕੁਲ ਜੀ, ਇਸ ਵੇਲੇ ਸਾਰੇ ਪਾਸੇ ਚਿੱਟੀ ਚਾਦਰ ਵਿਛੀ ਪਈ ਹੈ ਜੀ, ਦੂਰ ਤੱਕ ਨਿਗਾਹ ਮਾਰੋ ਚਿੱਟੀ ਚਾਦਰ ਹੀ ਹੈ ਜੀ ਨਜ਼ਰ ਆ ਰਹੀ ਬਰਫ਼ ਦੀ
ਜੀ। ਸੋ ਇਸ ਸਮੇ ਚ ਜਦੋਂ ਬਹੁਤ ਜਿਆਦਾ ਸਨੋ ਪੈ ਜਾਂਦੀ ਹੈ, ਆਲਾ ਦੁਆਲਾ ਜਿਹੜਾ ਉਹ ਵੀ ਢਕਿਆ ਜਾਂਦਾ, ਸੋ ਆਮ ਜੀਵਨ ਦੀ ਪ੍ਰਕਿਰਿਆ ਕੀ ਹੁੰਦੀ ਹੈ ਦਿਲਬਰ ਸਾਹਿਬ? ਜਿਵੇਂ ਤੁਸੀਂ ਬਾਹਰ ਆਉਣਾ ਜਾਣਾ ਹੁੰਦਾ ਤੇ ਕਿਸ ਤਰ੍ਹਾਂ ਰਹਿੰਦਾ ਹੈ ਸਾਰਾ ਕੁਛ?
ਅਸੀਂ ਜਿਹੜੇ ਤੇ ਹਾਈਵੇ ਹੈ ਉਹਨਾਂ ਨੂੰ ਤੇ ਸਰਕਾਰ ਵੱਲੋਂ ਤਕਰੀਬਨ ਕਿਤੇ ਨਾਲੋ ਨਾਲ ਸਾਫ਼ ਕੀਤਾ ਜਾ ਰਿਹਾ ਲੂਣ ਪਾ ਕੇ ਜਾਂ ਬਲੂਜ਼ਰਾਂ ਦੇ ਨਾਲ, ਲੇਕਿਨ ਜਿਹੜੇ ਆਮ ਛੋਟੇ ਆ ਆਸੇ ਪਾਸੇ ਸੜਕਾਂ ਜਾਂਦੀਆਂ ਉੱਥੇ ਬੜੀ ਮੁਸ਼ਕਿਲ ਆਉਂਦੀ ਹੈ, ਦਿੱਕਤ ਆਉਂਦੀ ਹੈ
ਜੀ।
ਤੇ ਜਿਹੜਾ ਹੁਣ ਰਾਹੀ ਹੈ ਜਾਣ ਆਉਣ ਵਾਲਾ ਉਹਨੂੰ ਬੜੀ ਦਿੱਕਤ ਹੈ
ਜੀ। ਸੋ ਜਿਵੇਂ ਆਪਣੇ ਕੈਨੇਡਾ ਦੇ ਵਿਚ ਤਾਂ ਬਹੁਤ ਥਾਵਾਂ ਤੇ ਬਾਬਿਆਂ ਦੀਆਂ ਢਾਣੀਆਂ ਬਹਿੰਦੀਆਂ, ਸੋ ਆਸਟ੍ਰੇਲੀਆ ਦੇ ਵਿਚ ਵੀ ਅਸੀਂ ਦੇਖੀਏ ਤਾਂ ਹੁਣ ਅੱਜ ਕੱਲ ਪੰਜਾਬੀਆਂ ਦੀ ਗਿਣਤੀ ਵਾਹ ਵਾਹ ਹੋ ਗਈ ਹੈ, ਇੱਥੇ ਵੀ ਪੰਜਾਬੀਆਂ ਦੀਆਂ ਢਾਣੀਆਂ ਜਿਹੜੀਆਂ ਸਾਡੇ ਬੇਬੇ ਬਾਪੂਆਂ ਦੀਆਂ ਲੱਗਦੀਆਂ, ਤੇ ਜਦੋਂ ਏਦਾਂ ਬਰਫ਼ ਪਈ ਹੁੰਦੀ ਹੈ ਜਾਂ ਜਦੋਂ ਸਨੋਅ ਪੈਂਦੀ ਹੈ ਤਾਂ ਫੇਰ ਉਹ ਵੀ ਥੋੜਾ ਜਿਹਾ ਮਿਸ ਤਾਂ ਕਰਦੇ ਹੋਵੋਗੇ?
ਬਿਲਕੁਲ ਜੀ, ਬਿਲਕੁਲ ਬਿਲਕੁਲ ਮੁਸ਼ਕਿਲ। ਵੈਸੇ ਤਾਂ ਹੁਣ ਤੁਹਾਨੂੰ ਪਤਾ ਹੀ ਜੀ, ਵੈਸੇ ਕੋਰੋਨਾ ਕਰਕੇ ਪਬਲਿਕ ਪਲੇਸਾਂ ਸਾਰੀਆਂ ਬੰਦ ਹੈ, ਰੈਸਟੋਰੈਂਟ ਬੰਦ ਹੈ, ਪਬਲਿਕ ਪਲੇਸਾਂ ਜਿਹੜੀਆਂ ਵੀ ਤਕਰੀਬਨ ਪਾਰਕਾਂ ਬੰਦ ਹੈ, ਤੇ ਕਿਤੇ ਆ ਜਾ ਕੇ ਸਕਦੇ ਨੀ, ਆਪਣੀ ਘਰ ਦੇ ਵਿਚ ਹੀ ਹੈ, ਟੈਲੀਫੋਨ ਤੇ ਤੁਸੀਂ ਆਪਣੀ ਗੱਪ ਸ਼ੱਪ ਮਾਰਨੀ ਕਿਸੇ ਨਾਲ ਕਰ ਸਕਦੇ ਹੋ,
ਤੇ
ਵਰਨਾ ਤੇ ਕੋਰੋਨਾ ਕਰਕੇ ਬਹੁਤ ਦਿੱਕਤ ਆ
ਜੀ। ਜੀ ਬਿਲਕੁਲ, ਇਹ ਤਾਂ ਵੈਸੇ ਸਾਰੇ ਪਾਸੇ ਕਹਿੰਦੇ ਵੀ ਕੋਰੋਨਾ ਦਾ ਜਿਹੜਾ ਪ੍ਰਕੋਪ ਹੈ ਉਹ ਵੱਧ ਚੜ ਕੇ ਨਜ਼ਰ ਆ ਰਿਹਾ, ਤੁਸੀਂ ਯੂਕੇ ਦੇ ਵਿਚ ਦੇਖ ਲੋ, ਯੂਰਪ ਦੇ ਵਿਚ ਦੇਖ ਲੋ, ਅਸੀਂ ਆਸਟ੍ਰੇਲੀਆ ਦੇ ਵਿਚ ਇੱਥੇ ਖਾਸ ਤੌਰ ਦੇ ਉੱਤੇ ਵਿਕਟੋਰੀਆ ਸਟੇਟ ਜਿਹੜੀ ਸਟੇਟ ਦੇ ਵਿਚ ਪ੍ਰੋਗਰਾਮ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ, ਉਸ ਸਟੇਟ ਦੇ ਵਿਚ ਆ ਪਿਛਲੇ ਕੁਝ ਦਿਨਾਂ ਤੋਂ ਫਿਰ 5 ਦਿਨ ਦਾ ਜਿਹੜਾ ਲਾਕਡਾਊਨ ਆ, ਸਖ਼ਤ ਲਾਕਡਾਊਨ ਜਿਹਦੇ ਵਿਚੋਂ ਮਸੀਂ ਮਸੀਂ ਨਿਕਲੇ ਸੀ ਅਸੀਂ, ਔਰ ਉਹ ਲਾਕਡਾਊਨ ਜਿਹੜਾ ਫਿਰ ਲਗਾਇਆ ਗਿਆ, ਔਰ ਕੱਲ ਤੱਕ ਇਹ ਲਾਕਡਾਊਨ ਇਸੇ ਤਰ੍ਹਾਂ ਰਹਿਣਾ, ਹਨਾ, ਔਰ ਬਾਹਰ ਨਿਕਲਣ ਤੇ ਵੀ ਪਾਬੰਦੀ ਹੈ, ਪਰ ਫਿਰ ਜਦੋਂ ਇਹੋ ਜਿਹੀਆਂ ਪਾਬੰਦੀਆਂ ਹੁੰਦੀਆਂ ਨਾ ਤਾਂ ਕਿਤੇ ਨਾ ਕਿਤੇ ਜਿਹੜੀ ਆਪਣੀ ਪੰਜਾਬ ਵਾਲੀ ਮੌਜ ਹੈ ਉਹ ਬਹੁਤ ਯਾਦ ਆਉਂਦੀ ਹੈ। ਖੈਰ ਉਸ ਮੌਜ ਨੂੰ ਤਾਂ ਯਾਦ ਕਰਾਂਗੇ ਕਰਾਂਗੇ, ਪਰ ਨਾਲੋ ਨਾਲ ਬਸੰਤ ਦੇ ਉੱਤੇ ਜ਼ਰੂਰ ਗੱਲ ਕਰੀਏ ਦਿਲਬਰ ਸਾਹਿਬ। ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿਚ, ਔਰ ਦੁਨੀਆਂ ਭਰ ਦੇ ਵਿਚ ਵੀ ਜਿੱਥੇ ਜਿੱਥੇ ਆਪਣੇ ਲੋਕ ਵੱਸਦੇ ਹੋਣਗੇ, ਜਿੱਥੇ ਜਿੱਥੇ ਜਿਨ੍ਹਾਂ ਨੂੰ ਸੋਝੀ ਹੋਏਗੀ, ਕਿਉਂਕਿ ਬਹੁਤੀ ਵਾਰ ਸਾਡੀ ਜਿਹੜੀ ਵਿਦੇਸ਼ਾਂ ਦੇ ਵਿਚ ਬੈਠਿਆਂ ਦੀ ਜਿਹੜੀ ਜੂਬਨ ਇਹੋ ਜਿਹੀ ਹੁੰਦੀ ਹੈ ਵੀ ਕੰਮ ਕਾਜਾਂ ਦੇ ਵਿਚ ਪਤਾ ਹੀ ਨਹੀਂ ਹੁੰਦਾ ਕਿਹੜਾ ਤਿਉਹਾਰ ਆਇਆ ਤੇ ਕਿਹੜਾ ਲੰਘ ਗਿਆ, ਹਨਾ। ਪਰ ਇੱਕ ਜਿਹੜੀ ਬਹੁਤ ਸੋਹਣੀ ਗੱਲ ਮੈਨੂੰ ਲੱਗੀ ਆ, ਕਹਿੰਦੇ ਬਸੰਤ ਮੌਕੇ ਦੇ ਉੱਤੇ ਨਾ ਜਿਹੜਾ ਇਹ ਤਿਉਹਾਰ ਆ ਇਹ ਵੀ ਪੂਰੀ ਤਰ੍ਹਾਂ ਦਿਲਬਰ ਸਾਹਿਬ ਕਿਸਾਨੀ ਰੰਗ ਦੇ ਵਿਚ ਰੰਗਿਆ ਗਿਆ ਪੰਜਾਬ ਦੇ ਵਿਚ ਖਾਸ ਤੌਰ ਦੇ ਉੱਤੇ, ਜਿਹੜੇ ਪਤੰਗ ਆਏ ਆ ਜਿਹੜੀਆਂ ਗੁੱਡੀਆਂ ਆਈਆਂ ਨਾ ਉਹ ਵੀ ਕਿਸਾਨੀ ਅੰਦੋਲਨ ਦੇ ਹੀ ਜਿਹੜੇ ਉਹਦੇ ਪਤੰਗਾਂ ਦੇ ਜਿਹੜੇ ਡਿਜ਼ਾਇਨ ਆ ਉਹਨੂੰ ਹੀ ਪ੍ਰਭਾਸ਼ਿਤ ਕਰ ਰਹੇ ਆ ਉਹ, ਇਹ ਆਪਣੇ ਆਪ ਦੇ ਵਿਚ ਬੜੀ ਖੂਬਸੂਰਤੀ ਹੈ ਜੀ।
ਬੜੀ ਖੂਬਸੂਰਤੀ ਗੱਲ
ਜੀ,
ਬਿਲਕੁਲ। ਬਸੰਤ ਜੀ ਦੇਖੋ ਸਾਡੇ ਹਿੰਦੁਸਤਾਨ ਦੇ ਵਿਚ 6 ਰੁੱਤਾਂ ਦਾ ਆਗਮਨ ਹੁੰਦਾ, ਇਹਨਾਂ ਵਿਚੋਂ ਇੱਕ ਰੁੱਤ ਹੈ ਬਸੰਤ ਰੁੱਤ
ਜੀ।
ਬਸੰਤ ਰੁੱਤ ਮਹਾਰਾਜ ਜੀ ਨੇ ਗੁਰਬਾਣੀ ਦੇ ਵਿਚ ਵੀ ਲਿਖਿਆ ਹੈ, ਬਸੰਤ ਚੜਿਆ ਕੂਲੀ ਬਨ ਰਾਏ
ਜੀ,
ਇਹ ਜੀ ਜੰਤ ਫੂਲੇ ਹਰ ਚਿੱਤ ਲਾਏ, ਇਉਂ ਕਹਿ ਲੋ ਧਰਤੀ ਮੌਜ ਦੀ ਹੈ
ਜੀ,
ਬਨਸਪਤੀ ਤੇ ਨਵਾਂ ਨਿਖਾਰ ਆਉਂਦਾ ਫੁੱਲਾਂ ਤੇ ਬਹਾਰ ਆ ਜਾਂਦੀ ਹੈ, ਸੂਤਾਂ ਵਿਚ ਸਰੋਂ ਦੇ ਫੁੱਲ ਚਮਕਣ ਲੱਗ ਪੈਂਦੇ ਆ, ਕਣਕਾਂ ਨਿਸਰਨ ਲੱਗ ਪੈਂਦੀਆਂ, ਅੰਬਾਂ ਨੂੰ ਬੂਰ ਪੈ ਜਾਂਦਾ, ਹਰ ਪਾਸੇ ਰੰਗ ਬਿਰੰਗੀਆਂ ਤਿੱਤਲੀਆਂ ਮੰਡਰਾਉਣ ਲੱਗ ਪੈਂਦੀਆਂ। ਮਾਘ ਮਹੀਨੇ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਕਿਹਾ ਜਾਂਦਾ ਹੈ। ਹਿੰਦੂ ਲੋਕ ਇਹਨੂੰ ਵਿਸ਼ਨੂੰ ਦੀ ਪੂਜਾ ਕਰਦੇ ਆ, ਮਾਤਾ ਸਰਸਵਤੀ ਦੀ ਪੂਜਾ ਕਰਦੇ ਆ, ਕਾਮਦੇਵ ਦੀ ਪੂਜਾ ਕਰਦੇ ਆ, ਔਰ ਜਿਹੜੇ ਸਿੱਖ ਧਰਮ ਦੇ ਵਿਚ ਵੀ ਜਿਹੜਾ ਬਸੰਤ ਦਾ ਤਿਉਹਾਰ ਹੈ ਇਹ ਬੜੀ ਧੂਮ ਧਾਮ ਦੇ ਨਾਲ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਹੋਇਆ ਸੀ
ਜੀ ਜੀ।
ਔਰ ਸਾਡੀ ਮੁਗਲਾਂ ਦੇ ਸਮੇਂ ਦੇ ਵਿਚ ਬਾਲਕ ਹਕੀਕਤ ਰਾਏ ਉਹਨੂੰ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ ਸੀਗਾ। ਔਰ ਸਿੱਖ ਧਰਮ ਦੇ ਵਿਚ ਜੋ ਕੂਕਾ ਲਹਿਰ ਦੇ ਮੁਖੀ ਸੀ ਬਾਬਾ ਰਾਮ ਸਿੰਘ ਜੀ, ਉਹਨਾਂ ਦਾ ਜਨਮ ਵੀ ਬਸੰਤ ਪੰਚਮੀ ਦੀ ਰਾਤ ਨੂੰ ਪਿੰਡ ਭੈਣੀਆਂ ਵਿਚ ਹੋਇਆ ਸੀ
ਜੀ।
ਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਨਮ ਗੁਰੂ ਕੀ ਵਡਾਲੀ ਵਿਚ ਹੋਇਆ। ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬਚਪਨ ਦੇ ਵਿਚ ਗੁਰੂ ਕੀ ਵਡਾਲੀ ਤੋਂ ਅੰਮ੍ਰਿਤਸਰ ਪਹਿਲੀ ਵਾਰ ਆਏ 1599 ਈਸਵੀ ਦੇ ਵਿਚ, ਉਸ ਵੇਲੇ ਸੰਗਤਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਸੀ। ਸੋ ਸਿੱਖ ਧਰਮ ਦੇ ਵਿਚ ਇਸ ਕਰਕੇ ਇਸ ਬਸੰਤ ਪੰਚਮੀ ਨੂੰ ਬੜੇ ਧੂਮ ਧਾਮ ਮਨਾਇਆ ਜਾਂਦਾ ਕਿਉਂਕਿ ਇਹਦੇ ਕੁਝ ਇਤਿਹਾਸਕ ਪਹਿਲੂ ਵੀ ਹੈ
ਜੀ।
ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਹਕੀਕਤ ਰਾਏ ਦੀ
ਜੀ।
ਹਕੀਕਤ ਰਾਏ ਮੁਗਲਾਂ ਦੇ ਸਮੇਂ ਵਿਚ ਆਪਾਂ ਨੂੰ ਆਮ ਪਤਾ ਹੈ ਕਿ ਬੱਚੇ ਮਸੀਤ ਵਿਚ ਮੌਲਵੀਆਂ ਦੇ ਕੋਲ ਫਾਰਸੀ ਪੜ੍ਹਨ ਜਾਂਦੇ ਸੀ ਤੇ ਹਕੀਕਤ ਰਾਏ ਵੀ ਮੌਲਵੀ ਦੇ ਕੋਲ ਫਾਰਸੀ ਪੜ੍ਹਨ ਵਾਸਤੇ ਗਿਆ। ਬਾਕੀ ਤੇ ਸਾਰੇ ਬੱਚੇ ਮੁਸਲਮਾਨ ਸੀ, ਇਹ ਕੱਲਾ ਹੀ ਹਿੰਦੂ ਸੀ
ਜੀ।
ਮੈਂ ਇਹ ਵੀ ਦੱਸ ਦਿਆਂ ਵੀ ਹਕੀਕਤ ਰਾਏ ਦਾ ਛੋਟੀ ਉਮਰ ਦੇ ਵਿਚ ਹੀ ਵਿਆਹ ਹੋ ਗਿਆ ਸੀ
ਜੀ।
ਇਹਦੇ ਜਿਹੜੀ ਸਹੁਰੇ ਸੀ ਉਹ ਸਿੱਖ ਸਾਂ ਦੀ ਤੇ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਜਿਹੜਾ ਹਕੀਕਤ ਰਾਏ ਸੀ ਇਹਦਾ ਜਨਮ 1724 ਦੇ ਵਿਚ ਹੋਇਆ
ਜੀ,
ਭਾਗ ਮਲਕ ਖੱਤਰੀ ਦੇ ਘਰ ਮਾਤਾ ਗੌਰਾਂ ਦੀ ਕੁੱਖੋਂ। ਇਹਦੇ ਨਾਨਕੇ ਸਿੱਖ ਸੀ
ਜੀ
ਤੇ ਕਿਸ਼ਨ ਸਿੰਘ ਦੀ ਪੁੱਤਰੀ ਦੁਰਤੀ ਦੇ ਨਾਲ ਇਹਦਾ ਵਿਆਹ ਹੋ ਗਿਆ
ਠੀਕ।
ਤੇ ਇੱਕ ਦਿਨ ਕਿਤੇ ਮੌਲਵੀ ਬਾਹਰ ਗਿਆ ਹੋਇਆ ਸੀ, ਬੱਚਿਆਂ ਦੇ ਨਾਲ ਆਪਸ ਵਿਚ ਲੜਾਈ ਹੋ ਗਈ, ਇਹਨੇ ਉਹਨਾਂ ਨੇ ਇਹਦੀ ਮਾਂ ਨੂੰ ਗਾਲ ਕੱਢ ਦਿੱਤੀ, ਹਕੀਕਤ ਰਾਏ ਨੇ ਫਾਤਮਾ ਨੂੰ ਗਾਲ ਕੱਢ ਦਿੱਤੀ
ਜੀ।
ਤੇ ਮੁਸਲਮਾਨ ਬੱਚਿਆਂ ਨੇ ਜਾ ਕੇ ਮੌਲਵੀ ਦੇ ਕੋਲ ਫਰਿਆਦ ਕੀਤੀ ਵੀ ਇਹਨੇ ਫਾਤਮਾ ਨੂੰ ਗਾਲ ਕੱਢੀ ਹੈ ਤੇ ਮੌਲਵੀ ਨੇ ਇਸ ਹਕੀਕਤ ਰਾਏ ਨੂੰ ਬੜਾ ਕੁੱਟਿਆ ਮਾਰਿਆ, ਬੜਾ ਗੁੱਸੇ ਦੇ ਵਿਚ ਇਹਨੂੰ ਉਸ ਵੇਲੇ ਸਿਆਲਕੋਟ ਦਾ ਜਿਹੜਾ ਹਾਕਮ ਸੀਗਾ ਸੂਬੇਦਾਰ ਸੀ ਉਹਦੇ ਪੇਸ਼ ਕਰ ਦਿੱਤਾ
ਜੀ।
ਉਹਨੇ ਇਹਨੂੰ ਕਿਹਾ ਵੀ ਤੂੰ ਮੁਸਲਮਾਨ ਬਣ ਜਾ ਤੇ ਜਾਂ ਫਿਰ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾ। ਇਹਨੇ ਕਿਹਾ ਵੀ ਮੈਂ ਆਪਣਾ ਧਰਮ ਨਹੀਂ ਬਦਲਣਾ, ਮੈਂ ਮੁਸਲਮਾਨ ਨਹੀਂ ਹੋਣਾ, ਨਾ ਮੈਂ ਕਲਮਾ ਪੜ੍ਹਨਾ, ਮੈਨੂੰ ਜੋ ਸਜ਼ਾ ਦਿਓ ਮੈਨੂੰ ਪ੍ਰਵਾਨ ਹੈ
ਠੀਕ।
ਤੇ ਉਹ ਜਿਹੜਾ ਸਿਆਲਕੋਟ ਦਾ ਹਾਕਮ ਸੀ ਅਮੀਰ ਬੇਗ, ਉਹਨੇ ਅੱਗੇ ਖਾਨ ਬਹਾਦਰ ਜ਼ਿਕਰੀਆ ਖਾਨ ਦੇ ਕੋਲ ਲਾਹੌਰ ਭੇਜ ਦਿੱਤਾ
ਜੀ।
ਤੇ ਉੱਥੇ ਵੀ ਇਸ ਹਕੀਕਤ ਰਾਏ ਨੂੰ ਬੜੇ ਇਹਦੇ ਤੇ ਜ਼ੁਲਮ ਕੀਤੇ ਗਏ, ਇਹਨੂੰ ਮਾਰਿਆ ਗਿਆ ਕੁੱਟਿਆ ਗਿਆ। ਆਖਿਰਕਾਰ ਇੱਕ ਵਕਤ ਆ ਗਿਆ ਜਦੋਂ ਇਸ ਹਕੀਕਤ ਰਾਏ ਨੂੰ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕਰ ਦਿੱਤਾ ਗਿਆ
ਜੀ।
ਇਸ ਕਰਕੇ ਸਿੱਖ ਧਰਮ ਦੇ ਵਿਚ ਇਸ ਬੱਚੇ ਦੀ ਸ਼ਹਾਦਤ ਸਿੱਖ ਧਰਮ ਦੇ ਵਿਚ ਬੜਾ ਵੱਡਾ ਪ੍ਰਭਾਵ ਰੱਖਦੀ ਹੈ। ਸਾਡੇ ਅੱਜ ਦੇ ਬੱਚਿਆਂ ਨੂੰ ਸ਼ਾਇਦ ਹਕੀਕਤ ਰਾਏ ਬਾਰੇ ਪਤਾ ਹੀ ਨਾ ਹੋਵੇ ਕਿ ਇਹ ਹਕੀਕਤ ਰਾਏ ਕੌਣ ਸੀ।
ਬਿਲਕੁਲ,
ਇਹ ਜਿਹੜਾ ਹਕੀਕਤ ਰਾਏ ਸੀ ਇਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਦਾ ਬੜਾ ਅਨੰਦ ਸੇਵਕ ਸੀ। ਔਰ ਕਈ ਇਤਿਹਾਸਕਾਰਾਂ ਨੇ ਤਾਂ ਇਹ ਲਿਖਿਆ ਵੀ ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸੀ
ਤੇ
ਭਾਈ ਕਨ੍ਹਈਆ ਜੀ ਦੇ ਪੜ ਦੋਹਤੇ ਸਨ
ਜੀ।
ਤੇ ਜਦੋਂ ਸ਼ਹੀਦ ਹਕੀਕਤ ਸਿੰਘ ਸ਼ਹੀਦ ਹੋ ਗਿਆ ਫਿਰ ਇਹਦੇ ਜਿਹੜੇ ਸਹੁਰੇ ਸੀ ਇਹਦਾ ਸਹੁਰਾ ਕਿਸ਼ਨ ਸਿੰਘ, ਉਹਦੇ ਜਿਹੜੇ ਭਰਾ ਸੀਗੇ ਓਹਨਾ ਨੇ ਅਮੀਰ ਬੇਗ ਦਾ ਹਰ ਕਲਮ ਕਰਕੇ ਬਟਾਲੇ ਦੇ ਬਾਜ਼ਾਰਾਂ ਦੇ ਵਿਚ ਘੁਮਾਇਆ ਸੀ ਤੇ ਇਸੇ ਕਰਕੇ ਬਟਾਲੇ ਦੇ ਵਿਚ ਹਕੀਕਤ ਰਾਏ ਦੀ ਯਾਦ ਵਿਚ ਬੜਾ ਸ਼ਹੀਦੀ ਮੇਲਾ ਲੱਗਦਾ ਉਹ ਬਸੰਤ ਪੰਚਮੀ ਵਾਲੇ ਦਿਨ।
ਠੀਕ।
ਦੂਸਰਾ ਇਤਿਹਾਸਕ ਪੱਖ ਅਸੀਂ ਵੇਖਦੇ ਹਾਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਨ੍ਹਾਂ ਦਾ ਜਨਮ ਗੁਰੂ ਕੀ ਵਡਾਲੀ ਵਿਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਹੋਇਆ
ਜੀ।
ਜਦੋਂ ਪਹਿਲੀ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਅੰਮ੍ਰਿਤਸਰ ਆਏ 1599 ਈਸਵੀ ਵਿਚ ਉਸ ਵੇਲੇ ਸੰਗਤਾਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਦੇ ਨਾਲ ਚਾਵਾਂ ਦੇ ਨਾਲ ਤੇ ਮਲਹਾਰਾਂ ਦੇ ਨਾਲ ਮਨਾਇਆ ਸੀ
ਜੀ।
ਤੀਸਰਾ ਜੋ ਇਤਿਹਾਸਕ ਪੱਖ ਸਾਡੇ ਸਿੱਖ ਇਤਿਹਾਸ ਵਿਚ ਆਉਂਦਾ ਉਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ
ਜੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਅਨੰਦਪੁਰ ਵਸਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਕ ਦਿਨ ਵਿਸਾਖੀ ਵਾਲੇ ਦਿਨ ਦੀਵਾਨ ਸਜਾ ਕੇ ਬੈਠੇ ਸੀ
ਜੀ।
ਲਾਹੌਰ ਤੋਂ ਹਰ ਜਸ ਸੁਪੱਖੀ ਆਇਆ
ਜੀ।
ਉਹਦਾ ਪਰਿਵਾਰ ਵੀ ਨਾਲ ਸੀ, ਉਹਦੀ ਲੜਕੀ ਜੀਤੋ ਵੀ ਨਾਲ ਸੀ
ਜੀ।
ਉਹ ਬਾਲਾ ਪ੍ਰੀਤਮ ਜਦੋਂ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦੀ ਵਿਚ ਕਦੀ ਆਣ ਕੇ ਬਹਿ ਜਾਣ, ਕਦੀ ਹੱਸਣ ਨੱਚਣ ਕੁੱਦਣ ਲੱਗ ਪੈਣ
ਜੀ,
ਤੇ ਹਰ ਜਸ ਸੁਪੱਖੀ ਨੂੰ ਇਹ ਲੜਕਾ ਬੜਾ ਸੋਹਣਾ ਮਨਮੋਹਣਾ ਲੱਗਾ। ਉਹਨੇ ਆਪਣੀ ਪਤਨੀ ਦੇ ਨਾਲ ਗੱਲ ਕੀਤੀ ਵੀ ਜੇ ਕਿਤੇ ਮਹਾਰਾਜਾ ਆਪਣੀ ਜੀਤੋ ਦਾ ਰਿਸ਼ਤਾ ਪ੍ਰਵਾਨ ਕਰ ਲੈਣ ਤੇ ਆਪਾਂ ਗੋਬਿੰਦ ਰਾਏ ਨੂੰ ਆਪਣੀ ਜੀਤੋ ਵਿਆਹ ਦੇਜੇ
ਜੀ।
ਉਹ ਇਹ ਪਰਿਵਾਰ ਜਾ ਕੇ ਮਾਤਾ ਨਾਨਕੀ ਜੀ ਨੂੰ ਮਿਲਿਆ, ਮਾਤਾ ਗੁਜਰੀ ਜੀ ਨੂੰ ਮਿਲਿਆ ਤੇ ਮਾਤਾ ਗੁਜਰੀ ਜੀ ਨੇ ਮਾਤਾ ਨਾਨਕੀ ਜੀ ਨੇ ਜੀਤੋ ਜੀ ਨੂੰ ਪਿਆਰ ਵੀ ਦਿੱਤਾ। ਉਹ ਕਹਿੰਦੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਿਲਾਂ ਵਿਚ ਆਉਣਗੇ ਅਸੀਂ ਉਹਨਾਂ ਨਾਲ ਗੱਲ
ਕਰਾਂਗੇ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਿਲਾਂ ਵਿਚ ਆਏ ਤੇ ਮਾਤਾ ਨਾਨਕੀ ਜੀ ਨੇ ਮਾਤਾ ਗੁਜਰੀ ਜੀ ਨੇ ਗੱਲਬਾਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਰਿਸ਼ਤਾ ਪ੍ਰਵਾਨ ਕਰ ਲਿਆ
ਜੀ।
ਕੁੜਮਾਈ ਹੋ ਗਈ ਤੇ ਹੁਣ ਹੱਥ ਜੋੜ ਕੇ ਭਾਈ ਹਰਜਸ ਪੱਖੀ ਕਹਿਣ ਲੱਗਾ ਮਹਾਰਾਜ ਵੀ ਹੁਣ ਤੁਸੀਂ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਦੋਸਤ ਮਿੱਤਰਾਂ ਦੀ ਬਰਾਤ ਲੈ ਕੇ ਲਾਹੌਰ ਆਓ
ਜੀ।
ਤੇ ਮਹਾਰਾਜ ਸੋਚਾਂ ਚ ਪੈ ਗਏ
ਜੀ।
ਮਹਾਰਾਜ ਕਹਿਣ ਲੱਗੇ ਭਾਈ ਹਰਜਸ ਜੀ ਅਸੀਂ ਲਾਹੌਰ ਬਰਾਤ ਲੈ ਕੇ ਨਹੀਂ ਆ ਸਕਦੇ। ਤੇ ਭਾਈ ਹਰਜਸ ਪੱਖੀ ਜਿਹੜੇ ਸੀ ਮਾਯੂਸ ਹੋ ਗਏ। ਮਹਾਰਾਜ ਕਹਿਣ ਲੱਗੇ ਵੀ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਗਲਾਂ ਤੋਂ ਡਰਦੇ ਸੀ, ਇਸ ਕਰਕੇ ਉਹਨਾਂ ਨੇ ਲਾਹੌਰ ਜਾਣ ਤੋਂ ਇਨਕਾਰ ਕਰ ਦਿੱਤਾ
ਜੀ।
ਦਰਅਸਲ ਇਹ ਗੱਲ ਨਹੀਂ ਸੀ
ਜੀ।
ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਹਰਜਸ ਪੱਖੀ ਨੂੰ ਇਹ ਗੱਲ ਕਹੀ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਸਾਡੇ ਮਿੱਤਰ ਹੋ, ਪਿਆਰੇ ਹੋ, ਰਿਸ਼ਤੇਦਾਰ ਹੋ, ਪਰ ਜਿਸ ਜਗ੍ਹਾ ਦੇ ਉੱਤੇ ਸਾਡੇ ਦਾਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੋਵੇ, ਉਸ ਲਾਹੌਰ ਵਿਚ ਅਸੀਂ ਆਪਣੀ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਨਹੀਂ ਮਨਾ ਸਕਦੇ
ਜੀ।
ਕਾਰਨ ਆਸ ਮਹਾਰਾਜ ਨੇ ਸਿਰਫ ਇੰਨੀ ਗੱਲ ਕਹੀ ਵੀ ਹਰਜਸ ਜੀ ਜਿਸ ਜਗ੍ਹਾ ਦੇ ਉੱਤੇ ਸਾਡੇ ਪੰਚਮ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੋਵੇ, ਉਸ ਜਗ੍ਹਾ ਵਿਚ ਅਸੀਂ ਆਪਣੀ ਸਾਹਿਬਜ਼ਾਦੇ ਦੇ ਵਿਆਹ ਦੀਆਂ ਖੁਸ਼ੀਆਂ ਧੂਮ ਧਾਮ ਦੇ ਨਾਲ ਨਹੀਂ ਮਨਾ ਸਕਦੇ
ਜੀ।
ਤੇ ਮਹਾਰਾਜ ਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਚਿੰਤਾ ਨਾ ਕਰੋ, ਅਸੀਂ ਇੱਥੇ ਅਨੰਦਪੁਰ ਦੇ ਲਾਗੇ ਉਹੋ ਜਿਹਾ ਲਾਹੌਰ ਵਸਾ ਦੇਣੇ ਆ। ਤੇ ਉੱਥੇ ਫਿਰ ਮਹਾਰਾਜ ਨੇ ਅਨੰਦਪੁਰ ਤੋਂ 7 ਮੀਲ ਦੂਰ ਗੁਰੂ ਕਾ ਲਾਹੌਰ ਸ਼ਹਿਰ ਵਸਾਇਆ
ਜੀ।
ਕਦੀ ਆਪਾਂ ਪੰਜਾਬ ਜਾਈਏ ਤੇ ਉੱਥੇ ਅਨੰਦਪੁਰ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਇੱਕ ਨਗਰ ਹੈ ਗੁਰੂ ਕਾ ਲਾਹੌਰ, ਉੱਥੇ ਸੰਗਤਾਂ ਅੱਜ ਵੀ ਜਾ ਕੇ ਦਰਸ਼ਨ ਕਰਦੀਆਂ ਨੇ। ਉੱਥੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਇਆ ਜਾਂਦਾ
ਜੀ।
ਸੋ ਫਿਰ ਇੱਕ ਮੌਕਾ ਆਇਆ ਜਦੋਂ ਕਸ਼ਮੀਰ ਦੇ ਪੰਡਿਤਾਂ ਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਰਿਆਦ ਕੀਤੀ ਕਿ ਸਾਡਾ ਧਰਮ ਖਤਰੇ ਵਿਚ, ਸਾਡੇ ਧਰਮ ਨੂੰ ਬਚਾ ਲਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦੂ ਧਰਮ ਬਦਲੇ ਆਪਣਾ ਬਲੀਦਾਨ ਦਿੱਲੀ ਦੇ ਚਾਂਦਨੀ ਚੌਂਕ ਵਿਚ ਜਾ ਕੇ ਦੇਣਾ ਪਿਆ
ਜੀ।
ਤੇ ਫਿਰ 2 ਸਾਲ ਬਾਅਦ 1677 ਈਸਵੀ 10 ਜਨਵਰੀ 1677 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਵਿਆਹ ਮਾਤਾ ਜੀਤੋ ਜੀ ਦੇ ਨਾਲ ਇਸ ਗੁਰੂ ਕੇ ਲਾਹੌਰ ਵਿਚ ਹੋਇਆ ਸੀ
ਜੀ।
ਦੇਖੋ ਵਿਆਹ ਜ਼ਿੰਦਗੀ ਦਾ ਕਹਿੰਦੇ ਇੱਕ ਖੁਸ਼ੀਆਂ ਭਰਿਆ ਸਮਾਂ, ਇਹਨੂੰ ਵਿਆਹ ਵੀ ਕਹਿੰਦੇ ਨੇ, ਇਹਨੂੰ ਸ਼ਾਦੀ ਵੀ ਕਹਿੰਦੇ ਨੇ, ਇਹਨੂੰ ਨਿਕਾਹ ਵੀ ਕਹਿੰਦੇ ਨੇ, ਇਹਨੂੰ ਮੈਰਿਜ ਵੀ ਕਹਿੰਦੇ ਨੇ, ਇਹਨੂੰ ਕੋਰਟ ਮੈਰਿਜ ਵੀ ਕਹਿੰਦੇ ਨੇ, ਇਹਨੂੰ ਲਵ ਮੈਰਿਜ ਵੀ ਕਹਿੰਦੇ ਨੇ, ਲੇਕਿਨ ਸਿੱਖ ਧਰਮ ਦੇ ਵਿੱਚ ਆਪਾਂ ਇਸ ਨੂੰ ਆਨੰਦ ਕਾਰਜ ਕਹਿੰਦੇ ਹਾਂ, ਕਿਉਂਕਿ ਆਨੰਦ ਸ਼ਬਦ ਬੜਾ ਠੇਸ ਪੰਜਾਬੀ ਦਾ ਸ਼ਬਦ ਹੈ। ਜਦੋਂ ਸਾਨੂੰ ਬਹੁਤ ਵੱਡੀ ਖੁਸ਼ੀ ਮਿਲਦੀ ਹੈ, ਉਸ ਵੇਲੇ ਅਸੀਂ ਕਹਿੰਦੇ ਅੱਜ ਤੇ ਆਨੰਦ ਆ ਗਿਆ। ਸੋ ਇਸ ਕਾਰਜ ਦਾ ਨਾਂ ਰੱਖਿਆ ਗਿਆ ਆਨੰਦ ਕਾਰਜ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਆਨੰਦ ਕਾਰਜ ਸੀ, ਉਹ ਮਾਤਾ ਜੀਤੋ ਜੀ ਦੇ ਨਾਲ ਇਸ ਗੁਰੂ ਕੇ ਲਾਹੌਰ ਦੇ ਵਿੱਚ ਹੋਇਆ। ਹੁਣ ਅੱਜ ਕੱਲ ਵੇਖੋ ਆਪਾਂ ਵਿਆਹ ਦੀ ਯਾਦਗਾਰਾਂ ਬਣਾਉਣੀ ਆ, ਮੂਵੀਆਂ ਬਣਦੀਆਂ ਨੇ, ਕਿਤੇ ਪ੍ਰੀ ਵੈਡਿੰਗ ਸ਼ੂਟਿੰਗ ਹੁੰਦੀ ਹੈ, ਕਿਤੇ ਕੁੜਮਾਈ, ਕਿਤੇ ਸਾਗਣ, ਕਿੰਨਾ ਰਸਮਾਂ ਕੀਤੀਆਂ ਜਾਂਦੀਆਂ। ਉਹਨਾਂ ਸਾਰੀਆਂ ਰਸਮਾਂ ਨੂੰ ਅਸੀਂ ਇੱਕ ਕੈਮਰੇ ਦੇ ਵਿੱਚ ਯਾਦਗਾਰ ਦੇ ਤੌਰ ਤੇ ਕੈਦ ਕਰਦੇ। ਪਰ ਕਦੀ ਤੁਸੀਂ ਗੁਰੂ ਕੇ ਲਾਹੌਰ ਜਾਓ, ਉੱਥੇ ਮਹਾਰਾਜ ਨੇ ਆਪਣੀ ਵਿਆਹ ਦੀ ਯਾਦਗਾਰ ਵੀ ਬਣਾਈ। ਮਹਾਰਾਜ ਇੱਕ ਦਿਨ ਆਪਣੀ ਭੂਆ ਦੇ ਪੁੱਤਰਾਂ ਦੇ ਨਾਲ ਸ਼ਿਕਾਰ ਖੇਡਣ ਗਏ ਹੋਏ ਸੀ। ਭਾਈ ਸੰਗੋ ਸ਼ਾਹ, ਭਾਈ ਜੀਤ ਮੱਲ ਇਹ ਮਹਾਰਾਜ ਦੇ ਨਾਲ ਸੀ ਤੇ ਮਹਾਰਾਜ ਦੇ ਚਰਨਾਂ ਚ ਇੱਕ ਧੋਬੀ ਆਇਆ ਤੇ ਕਹਿੰਦਾ ਮਹਾਰਾਜ ਸਾਨੂੰ ਇਹ ਪਾਣੀ ਦੀ ਬੜੀ ਕਿੱਲਤ ਹੈ ਤੇ ਸਾਨੂੰ ਪਾਣੀ ਲੈਣ ਵਾਸਤੇ ਪਹਾੜਾਂ ਚ ਜਾਣਾ ਪੈਂਦਾ, ਵੀ ਸਾਡੇ ਤੇ ਕਿਰਪਾ ਕਰੋ ਵੀ ਸਾਨੂੰ ਪਾਣੀ ਬਖਸ਼ਿਸ਼ ਕਰੋ। ਤੇ ਮਹਾਰਾਜ ਨੇ ਫਿਰ ਇੱਕ ਖੰਜਰ ਗੱਡਿਆ ਤੇ ਜੀਤ ਮੱਲ ਨੂੰ ਕਹਿੰਦੇ ਵੀ ਤੂੰ ਇਹਨੂੰ ਕੱਢ। ਜੀਤ ਮੱਲ ਨੇ ਕੱਢਿਆ, ਉੱਥੇ ਫਿਰ ਮਹਾਰਾਜ ਨੇ ਤ੍ਰਿਵੇਣੀ ਦਿਖਾਈ। ਉੱਥੇ ਅੱਜ ਵੀ ਗੰਗਾ, ਜਮਨਾ ਤੇ ਸਰਸਵਤੀ ਉਸ ਗੁਰੂ ਕੇ ਲਾਹੌਰ ਦੇ ਵਿੱਚ ਵਗ ਰਹੀ ਹੈ। ਇਹ ਗੁਰੂ ਸਾਹਿਬ ਦੇ ਵਿਆਹ ਦੀ ਇੱਕ ਬੜੀ ਯਾਦਗਾਰ ਹੈ। ਕਦੀ ਤੁਸੀਂ ਜਾਓਗੇ ਤਾਂ ਤੁਸੀਂ ਦੇਖੋਗੇ ਅੱਜ ਵੀ ਉੱਥੇ ਉਹ ਗੁਰੂ ਕੇ ਲਾਹੌਰ ਦੇ ਵਿੱਚ ਤ੍ਰਿਵੇਣੀ ਵਗ ਰਹੀ ਹੈ, ਗੰਗਾ, ਜਮਨਾ ਔਰ ਸਰਸਵਤੀ। ਤੇ ਇਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਵਿੱਚ ਇੱਕ ਇਤਿਹਾਸਿਕ ਪੱਖ ਹੋਰ ਸਾਡੇ ਸਿੱਖ ਇਤਿਹਾਸ ਵਿੱਚ ਆਉਂਦਾ ਹੈ, ਉਹ ਹੈ ਉਕਾ ਲਹਿਰ ਦੇ ਮੁਖੀ ਬਾਬਾ ਰਾਮ ਸਿੰਘ ਜੀ। ਕਿਉਂਕਿ ਬਾਬਾ ਰਾਮ ਸਿੰਘ ਜੀ ਪਹਿਲੇ ਮਤਲਬ ਸੰਗਰਾਮੀ ਹੋਏ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸਾਨੂੰ ਆਜ਼ਾਦੀ ਦੀ ਜਾਗ ਲਾਈ ਸੀ। ਸੋ ਉਕਾ ਲਹਿਰ ਦੇ ਬਾਅਦ ਵਿੱਚ ਸਿੰਘ ਵੀ ਸ਼ਹੀਦ ਹੋਏ ਨੇ ਤੇ ਇੱਕ ਉਕਾ ਲਹਿਰ ਦਾ ਵੀ ਸਾਡੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬੜਾ ਵੱਡਾ ਮੁੱਢਲਾ ਯੋਗਦਾਨ ਹੈ। ਅੱਜ ਉਸ ਭੈਣੀ ਰਾਹੀਆਂ ਦੇ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਬਸੰਤ ਪੰਚਮੀ ਦੇ ਉੱਤੇ ਬਹੁਤ ਵੱਡਾ ਇੱਕ ਬਸੰਤ ਕੀਰਤਨ ਦਰਬਾਰ ਹੁੰਦਾ ਤੇ ਉੱਥੇ ਸੰਤਾਂ ਦੂਰ ਤੋਂ ਆਣ ਕੇ ਉਸ ਬਸੰਤ ਕੀਰਤਨ ਦਰਬਾਰ ਵਿੱਚ ਆਣ ਕੇ ਹਾਜ਼ਰੀਆਂ ਭਰਦੀਆਂ ਨੇ, ਆਨੰਦ ਮਾਣਦੀਆਂ ਨੇ। ਸੋ ਇਸ ਤਰ੍ਹਾਂ ਜਿਹੜਾ ਔਰ ਹਿੰਦੂ ਧਰਮ ਦੇ ਵਿੱਚ ਜਿਹੜਾ ਇਹ ਤਿਉਹਾਰ ਹੈ, ਇਹ ਮਾਤਾ ਸਰਸਵਤੀ ਦੇ ਨਾਲ ਜੋੜਿਆ ਜਾਂਦਾ ਹੈ, ਕਿਉਂਕਿ ਮਾਤਾ ਸਰਸਵਤੀ ਨੂੰ ਸੰਗੀਤ ਦੀ ਦੇਵੀ, ਕਲਾ ਦੀ ਦੇਵੀ ਕਿਹਾ ਜਾਂਦਾ ਹੈ। ਜਿਵੇਂ ਕਿ ਆਪਾਂ ਵੇਦਾਂ ਵਿੱਚ ਪੜ੍ਹਦੇ ਹਾਂ ਵੀ ਬ੍ਰਹਮਾ ਦੀਆਂ ਦੋ ਪੁੱਤਰੀਆਂ ਸੀ, ਸਰਸਵਤੀ ਤੇ ਲਕਸ਼ਮੀ, ਤੇ ਲਕਸ਼ਮੀ ਚੰਚਲ ਹੈ ਤੇ ਜਿਹੜੀ ਸਰਸਵਤੀ ਹੈ ਇਹ ਸੰਗੀਤ ਦੀ ਦੇਵੀ ਹੈ। ਤੋ ਇਸ ਕਰਕੇ ਕਈ ਲੋਕ ਲਕਸ਼ਮੀ ਦੀ ਪੂਜਾ ਵੇਦਾਂ ਅਨੁਸਾਰ ਲੋਕ ਮਾਇਆ ਹਾਸਲ ਕਰਨ ਲਈ ਲਕਸ਼ਮੀ ਦੀ ਪੂਜਾ ਕਰਦੇ ਹੈ। ਇਸੇ ਕਰਕੇ ਸਾਡੇ ਵੇਖੋ ਸਿੱਖ ਧਰਮ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸਵੇਰੇ ਜਦੋਂ ਅਸੀਂ ਆਸਾ ਜੀ ਦੇ ਵਾਰ ਦਾ ਕੀਰਤਨ ਸਰਵਨ ਕਰਦੇ ਹਾਂ ਤਾਂ ਉੱਥੇ ਬਸੰਤ ਦੀ ਰੋਤ ਦੇ ਵਿੱਚ ਮੌਲੀ ਧਰਤੀ ਮੌਲਿਆ ਕਾਸ ਜਿਹੜਾ ਸ਼ਬਦ ਹੈ ਉਹ ਜ਼ਰੂਰ ਗਾਇਨ ਕੀਤਾ ਜਾਂਦਾ ਹੈ।
ਜੀ ਜੀ,
ਵੈਸੇ ਤੇ ਸਾਰੀਆਂ ਰੁੱਤਾਂ ਵਧੀਆ ਨੇ, ਲੇਕਿਨ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਨਾਨਕ ਸੋਈ ਦਿਨ ਸੁਹਾਵੜਾ ਜਿੱਤ ਪ੍ਰਭ ਆਵੇ ਚਿੱਤ, ਜਿੱਤ ਦਿਨ ਵਿਸਰੇ ਪਾਰ ਬ੍ਰਹਮ ਖਿੱਟ ਭਲੇ ਦੀ ਰੁੱਤ। ਸੋ ਮਹਾਰਾਜ ਨੇ ਤੇ ਸਾਨੂੰ ਕਿਹਾ ਵੀ ਸਾਰੀਆਂ ਰੁੱਤਾਂ ਹੀ ਵਧੀਆ ਨੇ, ਸਾਰੇ ਦਿਨ ਵੀ ਵਧੀਆ ਨੇ, ਨਾਨਕ ਤਿਹਣਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਿਮਸ ਕਰੇ ਜਲੰਤ। ਸੋ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਸ ਬਸੰਤ ਦੇ ਨਾਲ ਜੋੜਿਆ, ਬਸੰਤ ਦੀ ਰੁੱਤ ਦੇ ਨਾਲ ਜੋੜਿਆ। ਸੋ ਸਾਡਾ ਇਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਜੋ ਬਸੰਤ ਦਾ ਮਹੱਤਵ ਹੈ ਉਹ ਮੈਂ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਮੈਂ ਬਸੰਤ ਦੇ ਸੰਬੰਧ ਵਿੱਚ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ, ਭਾਗਾਂ ਭਰੀ ਹੈ ਅੱਜ ਬਸੰਤ ਆਈ, ਹਰ ਪਾਸੇ ਹੀ ਦਿਸਣ ਬਹਾਰਾਂ ਖੇੜੀਆਂ, ਪੌਦੇ ਹਰੀਆਂ ਕੁਰੰਬਲਾਂ ਛੱਡ ਰਹੇ ਨੇ, ਕਿਤੇ ਬਾਗਾਂ ਦੇ ਵਿਚ ਗੁਲਜ਼ਾਰਾਂ ਖੇੜੀਆਂ, ਪਾਲਾ ਹੰਭਿਆ ਮੌਸਮ ਤਬਦੀਲ ਹੋਇਆ, ਬੱਚੇ ਬੁੱਢੇ ਦਿਸਣ ਮੁਹਾਰਾਂ ਖੇੜੀਆਂ, ਖੇਤਾਂ ਵਿਚ ਨੇ ਸਰੋਂ ਦੇ ਫੁੱਲ ਸਹਿ ਕੇ ਸਾਗ ਤੋੜਦੀਆਂ ਦਿਸਣ ਮੁਟਿਆਰਾਂ ਖੇੜੀਆਂ, ਜੋਬਨ ਨੱਚਿਆ ਖੁਸ਼ੀਆਂ ਦਾ ਹੜ ਆਇਆ, ਲੋਕੀ ਥਾਂ ਥਾਂ ਤੇ ਮੇਲੇ ਮਨਾ ਰਹੇ ਨੇ, ਗੀਤ ਕੁੜੀਆਂ ਦੇ ਬੁੱਲਾਂ ਤੇ ਥਿਰਕ ਰਹੇ ਨੇ, ਮੁੰਡੇ ਗੱਭਰੂ ਭੰਗੜੇ ਪਾ ਰਹੇ ਨੇ। ਜਦੋਂ ਆਉਂਦੀ ਬਸੰਤ ਤਾਂ ਯਾਦ ਆਉਂਦਾ ਸਾਡਾ ਲਾੜਾ ਹਕੀਕਤ ਕੁਰਬਾਨੀਆਂ ਦਾ, ਅੱਜ ਦੇ ਦਿਨ ਲਾਹੌਰ ਸ਼ਹੀਦ ਹੋਇਆ, ਤੋੜ ਗਿਆ ਸੀ ਮਾਨ ਅਭਿਮਾਨੀਆਂ ਦਾ, ਬਾਬੇ ਰਾਮ ਸਿੰਘ ਦਾ ਅੱਜ ਹੈ ਜਨਮ ਦਿਨ, ਮੁੱਲ ਪਾਇਆ ਸੀ ਜਿੰਨੀ ਜਵਾਨੀਆਂ ਦਾ, ਉਕਾ ਪੰਥ ਦਾ ਆਗੂ ਤੇ ਇਨਕਲਾਬੀ, ਪੂਰਾ ਸੰਤ ਤੇ ਪੂਰਾ ਗੁਰੂ ਗਿਆਨੀਆਂ ਦਾ, ਸਭ ਤੋਂ ਪਹਿਲਾਂ ਆਜ਼ਾਦੀ ਲਈ ਤੜਪਿਆ ਉਹ ਜਿਸ ਨੇ ਦੰਦ ਖੱਟੇ ਕੀਤੇ ਗੋਰਿਆਂ ਦੇ, ਤੋਪਾਂ ਨਾਲ ਤੇ ਕੂਕੇ ਸ਼ਹੀਦ ਹੋਏ, ਠਾਕੇ ਯਾਦ ਆਉਂਦੇ ਬਦਲਾ ਖੋਰਿਆਂ ਦੇ, ਖੁਸ਼ੀਆਂ ਲੈ ਕੇ ਇਹ ਸਦਾ ਬਸੰਤ ਆਵੇ, ਅਸਾਂ ਦੇਸ਼ ਨੂੰ ਬੜਾ ਉਸਾਰਨਾ ਏ, ਇੱਥੇ ਸਾਹਿਬਰ ਮਰਾਜ ਤੇ ਮਿੱਗ ਬਣਨੇ, ਅਸਾਂ ਦੁਸ਼ਮਣ ਤਾਈ ਲਲਕਾਰਨਾ ਏ, ਰਿਸ਼ਵਤ ਖੋਰੀ ਬਲੈਕ ਨੂੰ ਖਤਮ ਕਰਨਾ, ਭੁੱਖ ਨੰਗ ਦਾ ਬੇੜਾ ਨਿਘਾਰਨਾ ਏ, ਪਹਿਲੀ ਵਾਂਗ ਫਿਰ ਦੁੱਧ ਦੀਆਂ ਵਹਿਣ ਨਦੀਆਂ, ਅਸਾਂ ਵਤਨ ਨੂੰ ਰੱਜ ਕੇ ਸ਼ਿੰਗਾਰਨਾ ਏ, ਚੜ੍ਹਦੀ ਕਲਾ ਵਿਚ ਵਸਦਾ ਰਹੇ ਭਾਰਤ, ਅਸੀਂ ਖੁਸ਼ੀਆਂ ਵਿਚ ਨੱਚਦੇ ਗਾਉਂਦੇ ਰਹੀਏ, ਸਾਡੀ ਸ਼ਾਨ ਇਤਿਹਾਸ ਵਿਚ ਚਮਕਦੀ ਰਹੇ, ਦਿਲ ਵਿਚ ਸਦਾ ਬਸੰਤ ਮਨਾਉਂਦੇ ਰਹੀਏ। ਸੋ ਅੱਜ ਬਸੰਤ ਵਾਲੇ ਦਿਨ ਜਿਵੇਂ ਕਿ ਤੁਸੀਂ ਹੁਣ ਗੱਲ ਕਰ ਰਹੇ ਸੀ ਕਿ ਕਿਸਾਨੀ ਰੰਗ ਉਹਨੂੰ ਚੜਿਆ ਹੋਇਆ, ਅੱਜ ਪਤੰਗਾਂ ਦੇ ਵੀ ਅੱਜ ਕੰਪੀਟੀਸ਼ਨ ਹੁੰਦੇ ਨੇ। ਦੇਖੋ ਤੁਸੀਂ ਕਦੀ ਸਿੱਖ ਰਾਜ ਪੜ੍ਹੋ, ਸਿੱਖ ਰਾਜ ਦੇ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਓਹਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਬਸੰਤ ਪੰਚਮੀ ਦੇ ਉੱਤੇ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਂਦੇ ਹੁੰਦੇ ਸੀ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਸੰਤੀ ਚੋਲਾ ਪਾ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਮੱਥਾ ਟੇਕਣ ਬਸੰਤ ਪੰਚਮੀ ਵਾਲੇ ਦਿਨ ਆਇਆ ਕਰਦੇ ਸੀ
ਜੀ।
ਤੇ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਜਿਹੜੀ ਉਹਦੀ ਰਖੇਲ ਸੀ ਨਾਟੀ ਮੋਹਰਾਂ, ਵੀ ਮੋਹਰਾਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਤੰਗਬਾਜ਼ੀ ਦੇ ਮੁਕਾਬਲੇ ਕਰਾ ਕੇ ਉਹਦੇ ਨਾਲ ਬੈਠ ਕੇ ਆਨੰਦ ਲੈਂਦਾ ਸੀ। ਸਾਡੇ ਸਿੱਖ ਰਾਜ ਦਾ ਜਿਹੜਾ ਮਹਾਨ ਜਰਨੈਲ ਹੋਇਆ ਸਰਦਾਰ ਹਰੀ ਸਿੰਘ ਨਲਵਾ, ਹਰੀ ਸਿੰਘ ਨਲਵੇ ਦੀ ਚੋਣ ਸ਼ੇਰੇ ਪੰਜਾਬ ਨੇ ਬਸੰਤ ਪੰਚਮੀ ਵਾਲੇ ਦਿਨ ਕੀਤੀ
ਜੀ।
ਉਹਨੂੰ ਆਪਣੀ ਫੌਜ ਦੇ ਵਿਚ ਭਰਤੀ ਉਹਨੇ
ਬਸੰਤ ਪੰਚਮੀ ਦੇ ਨਾਲ ਜਿਹੜੀਆਂ ਸਾਡੀਆਂ ਕੁਛ ਸਿੱਖ ਇਤਿਹਾਸਕ ਘਟਨਾਵਾਂ ਦਾ ਜੋੜ ਮੇਲ ਹੁੰਦਾ ਹੈ ਜਾਂ ਪਿਛੋਕੜ ਦੇ ਵਿਚ ਵਿਰਸੇ ਦੇ ਵਿਚ ਉਹਨਾਂ ਦਾ ਕੀ ਮਹੱਤਵ ਰਹਿੰਦਾ ਉਹਦੇ ਬਾਰੇ ਬਹੁਤ ਸੋਹਣੀ ਜਾਣਕਾਰੀ ਜਿਹੜੀ ਉਹ ਸਾਨੂੰ ਤੁਸੀਂ ਪ੍ਰਦਾਨ ਕੀਤੀ ਹੈ ਇਸ ਸਿਲਸਿਲੇ ਦੇ ਜ਼ਰੀਏ। ਤੁਹਾਡੇ ਧੰਨਵਾਦੀ ਵੀ ਆ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਜਿਹੜਾ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਤੇ ਕੀਮਤੀ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕਰਦੇ ਹੋ, ਤੁਹਾਡਾ ਧੰਨਵਾਦ। ਔਰ ਜਾਂਦੇ ਜਾਂਦੇ ਜਿਵੇਂ ਤੁਸੀਂ ਇੱਕ ਕਵਿਤਾ ਜ਼ਰੂਰ ਸਾਨੂੰ ਸੁਣਾਈ ਹੈ, ਕਵਿਤਾ ਬਹੁਤ ਹੀ ਪਿਆਰੀ ਸੀਗੀ, ਬਸੰਤ ਦੇ ਜਿਹੜੇ ਅਸਲ ਜਿਹੜੇ ਉਹਦੇ ਅਰਥ ਹੈ ਉਹਨੂੰ ਪਹਿਲਾਂ ਤਾਂ ਤੁਸੀਂ ਦੱਸਿਆ ਔਰ ਉਸ ਤੋਂ ਬਾਅਦ ਜੋ ਜੋ ਵੀ ਇਸ ਵੇਲੇ ਸੁਧਾਰ ਦੀ ਲੋੜ ਮੰਗਦਾ ਹਨਾ ਉਸ ਬਸੰਤ ਨੂੰ ਉਹਨਾਂ ਸੁਧਾਰਾਂ ਦੇ ਨਾਲ ਜੋੜ ਕੇ ਤੁਸੀਂ ਸਾਡੇ ਅੱਗੇ ਰੱਖਿਆ। ਸੋ ਅਖੀਰ ਦੇ ਵਿਚ ਇੱਕ ਟਿੱਪਣੀ ਜ਼ਰੂਰ ਲੈਣਾ ਚਾਹਾਂਗੀ, ਜਦੋਂ ਅਸੀਂ ਹਮੇਸ਼ਾ ਆਪਣੇ ਦੇਸ਼ ਦੇ ਲਈ ਦੁਆ ਮੰਗਦੇ ਹਾਂ, ਉੱਥੋਂ ਦੀ ਮਿੱਟੀ ਦੇ ਲਈ, ਉੱਥੋਂ ਦੀ ਧਰਤੀ ਦੇ ਲਈ ਦੁਆ ਮੰਗਦੇ ਹਾਂ, ਪਰ ਇਸ ਵੇਲੇ ਹਕੂਮਤ ਜਿਹੜੀ ਆ ਉਹ ਇਸ ਹੱਦ ਤੱਕ ਸਾਨੂੰ ਆਪਣਾ ਵੈਰੀ ਜਿਹੜਾ ਆ ਉਹ ਬਣਾ ਕੇ ਗਰਦਾਨ ਰਹੀ ਹੈ ਹਨਾ, ਕਿ ਜੇਕਰ ਹੱਕਾਂ ਦੀ ਕੋਈ ਮੰਗ ਕਰ ਰਿਹਾ ਤਾਂ ਉਹਨਾਂ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਜਾ ਰਿਹਾ। ਇੱਥੇ ਹੁਣ ਆਪਣੇ ਆਪ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਸ਼ਿਕਵਾ ਆ ਉਹ ਵੀ ਹੁੰਦਾ ਕਿ ਅਸੀਂ ਕਿ ਅਸੀਂ ਸੱਚੀ ਸੁੱਚੀ ਨੀਯਤ ਦੇ ਨਾਲ ਆਪਣੇ ਦੇਸ਼ ਦੇ ਨਾਲ ਆਪਣੀ ਉਸ ਧਰਤੀ ਦੇ ਨਾਲ ਜੁੜੇ ਹੋਏ ਹਾਂ, ਪਰ ਉਸ ਨੀਯਤ ਨੂੰ ਕਿਸ ਤਰ੍ਹਾਂ ਬਦਨੀਯਤ ਦੀ ਉਸ ਜਿਹੜੀ ਇੱਕ ਪਰਤ ਚੜਾ ਕੇ ਵੇਖਿਆ ਜਾ ਰਿਹਾ। ਤੁਸੀਂ ਜਾਂਦੇ ਜਾਂਦੇ ਕੀ ਟਿੱਪਣੀ ਕਰੋਗੇ ਜੀ? ਮੈਨੂੰ ਲੱਗਦਾ ਦਿਲਬਰ ਸਾਹਿਬ ਦਾ ਸੰਪਰਕ ਜਿਹੜਾ ਜੀ ਸਾਡੇ ਨਾਲ ਟੁੱਟ ਚੁੱਕਿਆ, ਆਵਾਜ਼ ਉਹਨਾਂ ਦੀ ਮੇਰੇ ਤੱਕ ਨਹੀਂ ਪਹੁੰਚ ਰਹੀ। ਸੋ ਦਿਲਬਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਔਰ ਪ੍ਰੋਗਰਾਮ ਚ ਅੱਗੇ ਹੁਣ ਵਧਦੇ ਹਾਂ ਆਪਾਂ। ਇਸ ਵੇਲੇ ਇੱਕ ਬ੍ਰੇਕ ਦਾ ਵੀ ਸਮਾਂ ਦੋਸਤੋ, ਬ੍ਰੇਕ ਆਪਾਂ ਨੂੰ ਲੈਣੀ ਪੈਣੀ ਹੈ, ਕਮਰਸ਼ੀਅਲ ਬ੍ਰੇਕ। ਸੋ ਵਪਾਰਕ ਵਕਫੇ ਦੇ ਦੌਰਾਨ ਸਾਡੇ ਉਹਨਾਂ ਸਹਿਯੋਗੀਆਂ ਦੇ ਜਿਹੜੇ ਇਸ਼ਤਿਹਾਰ ਅਸੀਂ ਤੁਹਾਡੇ ਲਈ ਪ੍ਰਸਾਰਿਤ ਕਰਦੇ ਹਾਂ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਸੋ ਲਓ ਲੈਂਦੇ ਹਾਂ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਫਿਰ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਨਾਲ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਔਰ ਵਿਸ਼ਾ ਅੱਜ ਦਾ ਹੈਗਾ ਨਕਲ ਤੋਂ ਅਸਲ ਵੱਲ। ਸੋ ਇਹ ਨਕਲ ਕੀ ਹੈ ਤੇ ਅਸਲ ਕੀ ਹੈ ਉਹਦੇ ਬਾਰੇ ਛੋਟੀਆਂ ਛੋਟੀਆਂ ਜਿਹੜੀਆਂ ਆਮ ਜ਼ਿੰਦਗੀ ਦੀਆਂ ਗੱਲਾਂ ਉਹਦੇ ਵਿੱਚੋਂ ਹੀ ਸਾਨੂੰ ਪਤਾ ਲੱਗਣਾ ਕਿ ਅਸਲ ਦੇ ਵਿੱਚ ਜਿਹੜਾ ਨਕਲੀਪਨ ਹੈ, ਜਿਹੜਾ ਬਣਾਉਟੀਪਨ ਹੈ ਉਹ ਕੀ ਹੈ, ਉਹਦੇ ਕਾਰਨ ਕੀ ਮੁਸ਼ਕਲਾਂ ਜਿਹੜੀਆਂ ਪੈਦਾ ਹੋ ਰਹੀਆਂ, ਹਨਾ। ਸੋ ਜਿਉਂਦੇ ਜੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਿਚਾਰਨੀਆਂ ਚਾਹੀਦੀਆਂ ਵੀ ਆ। ਸੋ ਪ੍ਰੋਗਰਾਮ ਦੇ ਅਗਲੇ ਪਾਰ ਮਿਲਦੇ ਆਂ ਫਿਰ ਉਸ ਸਿਲਸਿਲੇ ਦੇ ਵਿੱਚ, ਔਰ ਵਿਸ਼ਾ ਹੋਵੇਗਾ ਨਕਲ ਤੋਂ ਅਸਲ ਵੱਲ। ਲੈਣੇ ਦੋ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਤੇ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਸਾਡੇ ਨਾਲ ਸ਼ਾਮਲ ਹੋ। ਸਮਾਂ ਮੈਲਬਰਨ ਸਿਡਨੀ ਤੇ ਸਮੇਂ ਮੁਤਾਬਕ ਹੋ ਗਿਆ ਜੀ 9:09 ਦਾ ਤੇ ਹੁਣ ਥੋੜੀਆਂ ਜਿਹੀਆਂ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਤੇ ਉਸ ਤੋਂ ਬਾਅਦ ਫਿਰ ਖ਼ਬਰਾਂ ਦੇ ਉੱਤੇ ਵੀ ਇੱਕ ਨਜ਼ਰ ਜਿਹੜੀ ਉਹ ਆਪਾਂ ਜ਼ਰੂਰ ਮਾਰਨੀ ਆ। ਸੋ ਗੱਲਾਂ ਬਾਤਾਂ ਜਿਹੜੀਆਂ ਉਹ ਅੱਜ ਦਾ ਟੌਪਿਕ ਹੈ ਜੀ ਅਸਲ ਤੋਂ ਨਕਲ ਵੱਲ। ਦੋਸਤੋ, ਆਮ ਤੌਰ ਦੇ ਉੱਤੇ ਜੋ ਦੇਖਣ ਦੇ ਵਿੱਚ ਆਉਂਦਾ, ਜਿਵੇਂ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀਗੀ ਕਿ ਜਿਉਂਦੇ ਜੀ ਅਸੀਂ ਕਈ ਵਾਰ ਉਹਨਾਂ ਚੀਜ਼ਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ ਜਿਨ੍ਹਾਂ ਨੂੰ ਅਣਗੌਲਿਆਂ ਕਰਨ ਦਾ ਜਿਹੜਾ ਪਛਤਾਵਾ ਉਹ ਸਾਨੂੰ ਬਾਅਦ ਵਿੱਚ ਹੁੰਦਾ ਹੈ ਨਾ, ਔਰ ਉਹਨਾਂ ਲੋਕਾਂ ਨੂੰ, ਉਹਨਾਂ ਅਹਿਮ ਜਿਹੜੇ ਜੀਵਨ ਦਾ ਸਾਡਾ ਹਿੱਸਾ ਬਣੇ ਰਹੇ ਲੋਕਾਂ ਨੂੰ ਜਦੋਂ ਅਸੀਂ ਅਣਗੌਲਿਆਂ ਕਰਦੇ ਹਾਂ ਤਾਂ ਉਹਨਾਂ ਦੇ ਤੁਰ ਜਾਣ ਤੇ ਸਾਨੂੰ ਦੁੱਖ ਹੁੰਦਾ। ਔਰ ਇਹੋ ਜਿਹੀਆਂ ਜਿਉਂਦੇ ਜੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਨੂੰ ਜਦੋਂ ਅਸੀਂ ਅਣਗੌਲਿਆਂ ਕਰਦੇ ਹਾਂ ਜਾਂ ਫਿਰ ਜਿਨ੍ਹਾਂ ਦਾ ਸਾਨੂੰ ਕਈ ਵਾਰ ਅਹਿਸਾਸ ਨਹੀਂ ਹੁੰਦਾ, ਔਰ ਜਦੋਂ ਉਹਨਾਂ ਦਾ ਅਹਿਸਾਸ ਹੁੰਦਾ ਤਾਂ ਉਦੋਂ ਬਹੁਤ ਦੇਰ ਹੋ ਗਈ ਹੁੰਦੀ ਹੈ ਨਾ। ਪਿਛਲੇ ਟੌਪਿਕ ਦੇ ਬਾਰੇ ਕਿਸੇ ਨਾਲ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਇੰਨਾ ਜ਼ਿਆਦਾ ਕਿਸੇ ਕੋਲ ਸਮਾਂ ਨਹੀਂ ਹੈਗਾ ਕਿ ਅਸੀਂ ਇਹ ਦੇਖਦੇ ਫਿਰੀਏ ਵੀ ਕੌਣ ਸਹੀ ਹੈ ਕੌਣ ਗਲਤ ਹੈ ਜਾਂ ਫਿਰ ਕੌਣ ਇਸ ਵੇਲੇ ਨਿਰਾਸ਼ਾ ਚੋਂ ਗੁਜ਼ਰ ਰਿਹਾ ਹਨਾ, ਜਾਂ ਕੌਣ ਜਿਹੜਾ ਭਰਪੂਰ ਜੀਵਨ ਜੀ ਰਿਹਾ, ਇੰਨਾ ਸਮਾਂ ਕਿਹਦੇ ਕੋਲ ਹੈ ਹਨਾ। ਸੋ ਪਰ ਇਨਸਾਨ ਹੋਣ ਦੇ ਨਾਤੇ ਕੀ ਕੁਛ ਜਿਹੜੇ ਫਰਜ਼ ਆ ਉਹ ਇਨਸਾਨੀਅਤ ਦੇ ਨਿਭਾਉਣੇ ਸਾਨੂੰ ਚਾਹੀਦੇ ਆ ਜਾਂ ਨਹੀਂ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਤੇ ਇਹੀ ਸਵਾਲ ਜਿਹੜਾ ਆ ਉਹ ਮੈਨੂੰ ਇਸ ਟੌਪਿਕ ਦੇ ਵੱਲ ਪ੍ਰੇਰ ਕੇ ਲੈ ਕੇ ਆਇਆ ਜਿਹਦਾ ਅੱਜ ਆਪਾਂ ਨਾਮ ਰੱਖਿਆ ਨਕਲ ਤੋਂ ਅਸਲ ਵੱਲ। ਸੋ ਨਕਲੀਪਨ ਤੋਂ ਅਸਲੀਪਨ ਵੱਲ ਜਾਂ ਫਿਰ ਬਣੌਟੀਪਨ ਤੋਂ ਅਸਲੀਅਤ ਵੱਲ ਅੱਜ ਇਸ ਟੌਪਿਕ ਦੇ ਉੱਤੇ ਅਸੀਂ ਗੱਲ ਕਰਨੀ ਆ। ਸੋ ਗੱਲਬਾਤ ਕੀ ਹੈ, ਅਸੀਂ ਪਿਛਲੇ ਟੌਪਿਕ ਚ ਗੱਲ ਕੀਤੀ ਸੀ ਵੀ ਕਈ ਵਾਰ ਬਹੁਤੇ ਗੂੜੇ ਰਿਸ਼ਤੇ ਜਿਹੜੇ ਸਾਡੇ ਕਿਸੇ ਟਾਈਮ ਰਹੇ ਹੁੰਦੇ ਆ ਉਹਨਾਂ ਦੇ ਨਾਲ ਗਿਲੇ ਸ਼ਿਕਵੇ ਪੈਦਾ ਹੋ ਜਾਂਦੇ ਆ, ਮਨ ਮੁਟਾਵ ਪੈਦਾ ਹੋ ਜਾਂਦੇ ਆ। ਕਾਰਨ ਕੀ ਹੁੰਦਾ, ਬਹੁਤ ਛੋਟੇ ਛੋਟੇ ਕਾਰਨ ਹੁੰਦੇ ਆ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖੀਏ ਹਨਾ, ਔਰ ਉਹ ਛੋਟੇ ਛੋਟੇ ਕਾਰਨ ਕੀ ਹੁੰਦੇ ਆ। ਆਹੀ ਟੌਪਿਕ ਦੇ ਉੱਤੇ ਗੱਲਬਾਤ ਕਿਸੇ ਨਾਲ ਕਰਦੇ ਆ, ਕਹਿੰਦੇ ਵੀ ਅੱਜ ਕੱਲ ਤਾਂ ਨਿੱਕੀ ਨਿੱਕੀ ਗੱਲ ਤੇ ਤਾਂ ਕਹਿੰਦੇ ਰੋਸੇ ਪੈਦਾ ਹੁੰਦੇ ਆ ਵੀ ਲੋਕੀ ਗੁੱਸੇ ਹੋ ਜਾਂਦੇ ਆ ਰੁੱਸ ਜਾਂਦੇ ਆ ਔਰ ਉਹ ਰੋਸੇ। ਮੈਂ ਕਿਹਾ ਵੀ ਕਿਹੜੀ ਗੱਲ ਤੇ ਪੈਦਾ ਹੁੰਦੇ, ਕਹਿੰਦੇ ਕਈ ਵਾਰ ਕੀ ਹੁੰਦਾ ਜੀ ਫੇਸਬੁੱਕ ਦੇ ਉੱਤੇ ਤੁਸੀਂ ਕਿਸੇ ਦੀ ਪੋਸਟ ਲਾਈਕ ਨਹੀਂ ਕੀਤੀ ਹੁੰਦੀ, ਅਗਲਾ ਤੁਹਾਡੇ ਨਾਲ ਕੱਟ ਆਫ ਕਰ ਦਿੰਦਾ, ਅਗਲਾ ਕਹਿੰਦਾ ਵੀ ਲੈ ਉਹ ਤਾਂ ਮੇਰੀ ਫੇਸਬੁੱਕ ਵਾਲੀ ਪੋਸਟ ਹੀ ਲਾਈਕ ਨਹੀਂ ਕਰਦਾ ਕੋਈ ਹਨਾ। ਸੋ ਦੇਖੋ ਇਹ ਜਿਹੜੀ ਬੜੀ ਹਾਸੋਹੀਣੀ ਗੱਲ ਆ, ਬੜੀ ਮਤਲਬ ਤੁੱਛ ਜਿਹੇ ਇਹ ਗਿਲੇ ਸ਼ਿਕਵੇ ਆ, ਮਤਲਬ ਇਹ ਇੱਕ ਫੇਸਬੁੱਕ ਪੋਸਟ ਲਾਈਕ ਨਾ ਕਰਨ ਤੇ ਅਸੀਂ ਕਿਸੇ ਨਾਲ ਰੁੱਸ ਜਾਂਦੇ ਆ ਹਨਾ। ਔਰ ਇਹ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ, ਬਹੁਤ ਵੱਡਾ ਮੁੱਦਾ ਨਹੀਂ ਹੈ। ਜ਼ਿੰਦਗੀ ਦੇ ਵਿੱਚ ਤਾਂ ਮੁੱਦੇ ਹੋਰ ਬਹੁਤ ਹੈ ਵਿਚਾਰਨ ਵਾਲੇ ਹਨਾ। ਔਰ ਅੱਜ ਜਦੋਂ ਅਸੀਂ ਕਿਰਸਾਨੀ ਦਾ ਮੁੱਦਾ ਜਦੋਂ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਤਾਂ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਦਵੰਦ ਖੜਾ ਕਰਦੀਆਂ, ਭੰਬਲ ਭੂਸੇ ਚ ਪਾਉਂਦੀਆਂ ਹਨਾ। ਪਰ ਉਹਦੇ ਉੱਤੇ ਸਾਨੂੰ ਪ੍ਰਤੀਕਿਰਿਆ ਦੇਣੀ ਜਿਹੜੀ ਆ ਉਹ ਜ਼ਰੂਰੀ ਵੀ ਆ ਹਨਾ। ਅਸੀਂ ਜਿਉਂਦੇ ਜੀ ਹੋਣ ਦਾ ਜਿਹੜਾ ਆਪਣਾ ਫਰਜ਼ ਆ ਉਹ ਅਦਾ ਕਰਨਾ ਹੁੰਦਾ। ਪਰ ਜੇ ਅਸੀਂ ਇਹਨਾਂ ਨਿੱਕੇ ਨਿੱਕੇ ਜਿਹੜੇ ਰੋਸੇ ਆ ਉਹਨਾਂ ਦੇ ਵਿੱਚ ਫਸ ਕੇ ਅਸੀਂ ਇੱਕ ਦੂਸਰੇ ਦੇ ਨਾਲ ਦੂਰੀਆਂ ਬਣਾ ਲਈਏ ਹਨਾ, ਵੀ ਫੇਸਬੁੱਕ ਮੇਰੀ ਆਹ ਵਾਲੀ ਪੋਸਟ ਉਹਨੇ ਲਾਈਕ ਨਹੀਂ ਕੀਤੀ ਜਾਂ ਫਿਰ ਮੇਰੀ ਜਿਹੜੀ ਫਲਾਣੀ ਪੋਸਟ ਆ ਹਨਾ ਉਹਦੇ ਉੱਤੇ ਉਹਨੇ ਇੱਦਾਂ ਕਮੈਂਟ ਕਰ ਦਿੱਤਾ ਜਾਂ ਫਿਰ ਕਿਸੇ ਨੂੰ ਸਾਡੇ ਤੇ ਸ਼ਿਕਵਾਇਆ ਹਨਾ। ਔਰ ਇਹ ਛੋਟੇ ਛੋਟੇ ਸ਼ਿਕਵੇ ਜਿਹੜੇ ਆ ਕਈ ਵਾਰ ਬਹੁਤ ਵੱਡੇ ਬਣ ਜਾਂਦੇ ਆ, ਪਰ ਕਿਸੇ ਨੂੰ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ ਹਨਾ। ਔਰ ਅਹਿਸਾਸ ਤਾਂ ਨਹੀਂ ਹੁੰਦਾ ਕਿਉਂਕਿ ਅਗਲੇ ਨੂੰ ਕੀ ਪਤਾ ਵੀ ਭਾਈ ਮੇਰੀ ਫੇਸਬੁੱਕ ਪੋਸਟ ਜਾਂ ਵੀ ਉਹਦੀ ਫੇਸਬੁੱਕ ਪੋਸਟ ਜਿਹੜੀ ਉਹ ਮੈਂ ਲਾਈਕ ਨਹੀਂ ਸੀ ਕੀਤੀ, ਇਸ ਕਰਕੇ ਉਹ ਮੇਰੇ ਨਾਲ ਹੁਣ ਦੂਰੀ ਬਣਾ ਰਿਹਾ। ਅਕਸਰ ਇਦਾਂ ਹੁੰਦਾ, ਲੋਕ ਚੁੱਪ ਕਰ ਜਾਂਦੇ ਆ, ਦੂਰੀ ਬਣਾ ਲੈਂਦੇ ਆ, ਔਰ ਉਹ ਅੰਦਰ ਹੀ ਅੰਦਰ ਆਪਣੇ ਅੰਦਰ ਇੱਕ ਜਿਹੜਾ ਸਾੜਾ ਆ ਹਨਾ ਉਹ ਪੈਦਾ ਹੁੰਦਾ ਰਹਿੰਦਾ, ਉਤਪੰਨ ਹੁੰਦਾ ਰਹਿੰਦਾ ਔਰ ਉਹ ਸਾਡਾ ਹੀ ਨੁਕਸਾਨ ਕਰਦਾ। ਕਾਰਨ ਕੀ ਹੈ, ਕਾਰਨ ਇਹ ਹੈ ਕਿ ਕਈ ਵਾਰ ਅਸੀਂ ਆਪਣੇ ਅਸਲ ਤੋਂ ਦੂਰ ਹੁੰਦੇ ਜਾਂਦੇ ਆ। ਫੇਸਬੁੱਕ ਪੋਸਟ ਆ, ਅਸੀਂ ਆਪਣੇ ਕੋਈ ਮਨ ਦੇ ਜਜ਼ਬਾਤ ਆ ਉਹ ਜ਼ਾਹਰ ਕੀਤੇ ਆ, ਉਹ ਤੁਹਾਡੇ ਪਿਓਰ ਜਜ਼ਬਾਤ ਨੇ ਹਨਾ, ਸੁੱਚੇ ਸੁੱਚੇ ਜਜ਼ਬਾਤ ਆ, ਤੁਸੀਂ ਉਹ ਫੇਸਬੁੱਕ ਦੇ ਉੱਤੇ ਜ਼ਾਹਰ ਕਰ ਦਿੱਤੇ ਹਨਾ। ਉਹਨਾਂ ਜਜ਼ਬਾਤਾਂ ਦੇ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਉਹ ਦੂਸਰੇ ਤੇ ਨਿਰਭਰ ਕਰਦਾ ਹਨਾ। ਉਹਦੇ ਲਈ ਸਾਨੂੰ ਇਹ ਇੱਕ ਆਸ ਨਹੀਂ ਬਣਾ ਕੇ ਰੱਖ ਲੈਣੀ ਚਾਹੀਦੀ ਕਿ ਫਲਾਣੇ ਨੇ ਮੇਰੀ ਇਹ ਪੋਸਟ ਲਾਈਕ ਕਰਨੀ ਹੀ ਕਰਨੀ ਆ, ਉਹਨੇ ਇਹਦੇ ਹੱਕ ਦੇ ਵਿੱਚ ਹੀ ਇਹਦੇ ਫੇਵਰ ਦੇ ਵਿੱਚ ਹੀ ਕਹਿਣਾ ਹਨਾ। ਸੋ ਇਸ ਕਰਕੇ ਇਹ ਬਹੁਤ ਮਤਲਬ ਤੁੱਛ ਜਿਹੇ ਆ, ਬਹੁਤ ਛੋਟੇ ਜਿਹੇ ਇਹ ਗਿਲੇ ਆ, ਇਹਨਾਂ ਨੂੰ ਤਾਂ ਬਿਲਕੁਲ ਨਕਾਰ ਦੇਣਾ ਚਾਹੀਦਾ ਕਿਉਂਕਿ ਜੇਕਰ ਤੁਹਾਡੇ ਸੱਚੇ ਸੁੱਚੇ ਜਜ਼ਬਾਤ ਆ ਤਾਂ ਤੁਸੀਂ ਜਾਣਦੇ ਹੋ ਕਿ ਉਹ ਅਸਲ ਦੇ ਵਿੱਚ ਪਿਓਰ ਨੇ ਹਨਾ। ਜੇ ਉਹ ਕਿਸੇ ਤੋਂ ਤੁਸੀਂ ਕਿਸੇ ਦਾ ਸਟੇਟਸ ਚੱਕ ਕੇ ਉਹਨੂੰ ਕਾਪੀ ਕਰਕੇ, ਬਹੁਤ ਵਾਰ ਇਹ ਵੀ ਹੁੰਦਾ ਜਦੋਂ ਅਸੀਂ ਨਕਲ ਤੋਂ ਅਸਲ ਦੀ ਗੱਲ ਕਰਨੀ ਆ, ਤਾਂ ਅੱਜ ਇਹਨਾਂ ਗੱਲਾਂ ਦੇ ਉੱਤੇ ਵੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਅਕਸਰ ਮੈਂ ਦੇਖਦੀ ਹੁੰਦੀ ਆ ਫੇਸਬੁੱਕ ਦੇ ਕੀ ਚੱਲ ਰਿਹਾ ਹੁੰਦਾ ਕਿ ਕਿਸੇ ਨੇ ਆਪਣੀ ਰੀਅਲ ਪੋਸਟ ਪਾਈ ਹੈ ਹਨਾ, ਔਰ ਤੁਸੀਂ ਇੱਕ ਮਿੰਟ ਦੇ ਅੰਦਰ ਹੀ ਉਹ ਪੋਸਟ ਪਈ ਹੁੰਦੀ ਹੈ ਹਲੇ, ਔਰ ਉਹਨੂੰ ਹੀ ਕਾਪੀ ਪੇਸਟ ਕਰਕੇ ਲੋਕ ਆਪਣੇ ਜਿਹੜੇ ਪ੍ਰੋਫਾਈਲ ਦੇ ਅੰਦਰ ਉਹਨੂੰ ਸ਼ੇਅਰ ਵੀ ਨਹੀਂ ਕਰਦੇ, ਉਹਨੂੰ ਸਿਰਫ ਕਾਪੀ ਪੇਸਟ ਕਰਦੇ ਹੋ ਤੇ ਅਗਲੇ ਦਾ ਜ਼ਿਕਰ ਵੀ ਨਹੀਂ ਕਰਦੇ ਵੀ ਕਿਹਦੀ ਲਿਖੀ ਹੋਈ ਹੈ ਹਨਾ। ਔਰ ਇਹ ਬੜਾ ਨਕਲੀਪਨ ਹੁੰਦਾ, ਫਿਰ ਉਹਦੇ ਉੱਤੇ ਬਹੁਤ ਸਾਰੇ ਲਾਈਕਸ ਵੀ ਖੱਟਣਾ ਚਾਹੁੰਦੇ ਆ ਹਨਾ। ਫਿਰ ਜੇ ਕਿਸੇ ਨੇ ਲਾਈਕ ਨਹੀਂ ਦਿੱਤੇ ਤਾਂ ਉੱਥੇ ਫਿਰ ਉਹਨਾਂ ਦੇ ਨਾਲ ਫਿਰ ਕੀ ਕਹਿੰਦੇ ਹੁੰਦੇ ਆ ਵੀ ਕੌੜੇ ਮਿੱਠੇ ਅਨੁਭਵ ਜਿਹੜੇ ਆ ਉਹ ਵੀ ਖੱਟੇ ਮਿੱਠੇ ਕਹਿ ਸਕਦੇ ਹਨਾ, ਅਨੁਭਵ ਜਿਹੜੇ ਆ ਉਹ ਵੀ ਹੁੰਦੇ ਆ ਹਨਾ। ਸੋ ਨਕਲ ਜਿਹੜੀ ਹੈ ਇਹ ਤਾਂ ਸਾਡਾ ਨੁਕਸਾਨ ਕਰਦੀ ਹੋਈ ਕਰਦੀ ਹੈ, ਉਸ ਵੇਲੇ ਨਾ ਕਰੇ ਦੇਰੀ ਨਾਲ ਕਰ ਸਕਦੀ ਹੈ, ਕਿਉਂਕਿ ਜਦੋਂ ਸਾਡਾ ਆਪਣਾ ਹੀ ਨਹੀਂ ਹੈਗਾ ਕੁਛ ਨਾ। ਫਿਰ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਹਾਡਾ ਆਪਣਾ ਹੈ ਸਾਰਾ ਕੁਛ, ਤੁਸੀਂ ਉਹ ਪੋਸਟ ਕੀਤਾ, ਉਹ ਪੋਸਟ ਕਰਨ ਤੋਂ ਬਾਅਦ ਜੇ ਤੁਸੀਂ ਇਹ ਉਮੀਦ ਕਰਦੇ ਹੋ ਵੀ ਉਸ ਚੀਜ਼ ਦੇ ਨਾਲ ਕੋਈ ਸਹਿਮਤੀ ਪ੍ਰਗਟਾਵੇ, ਲਾਈਕ ਕਰੇ, ਵਾਏ ਹਨਾ, ਅਸੀਂ ਇਸ ਛੋਟੀ ਜਿਹੀ ਸੋਚ ਦੇ ਵਿੱਚ ਕਿਉਂ ਫਸੇ ਹੋਏ ਆ, ਅਸੀਂ ਉਸ ਤੋਂ ਉੱਪਰ ਉੱਠ ਕੇ ਦੇਖੀਏ ਕਿ ਵਾਕਈ ਜੋ ਤੁਸੀਂ ਲਿਖਿਆ ਉਹ ਬੜੇ ਸੱਚੇ ਸੁੱਚੀ ਭਾਵਨਾ ਦੇ ਨਾਲ ਲਿਖਿਆ, ਸੱਚੇ ਸੁੱਚੇ ਜਜ਼ਬਾਤਾਂ ਦੇ ਨਾਲ ਲਿਖਿਆ, ਔਰ ਉਸ ਲਿਖੇ ਦੇ ਨਾਲ ਤੁਹਾਨੂੰ ਸਕੂਨ ਮਿਲਿਆ। ਇਸ ਗੱਲ ਦੇ ਨਾਲ ਤੁਹਾਨੂੰ ਨਹੀਂ ਸਕੂਨ ਮਿਲਦਾ ਕਦੀ ਵੀ ਕੋਈ ਲਾਈਕ ਕਰਦਾ ਜਾਂ ਕੋਈ ਕਮੈਂਟ ਕਰਦਾ ਜਾਂ ਨਹੀਂ ਕਰਦਾ, ਤੁਹਾਨੂੰ ਇਸ ਗੱਲ ਦੇ ਨਾਲ ਸਕੂਨ ਮਿਲਣਾ ਜ਼ਰੂਰੀ ਹੈ ਕਿ ਉਸ ਪੋਸਟ ਨੂੰ ਲਿਖ ਕੇ ਤੁਹਾਡੇ ਮਨ ਨੂੰ ਖੁਸ਼ੀ ਹੋਈ ਹੈ, ਤੁਹਾਡੇ ਮਨ ਨੂੰ ਸਕੂਨ ਮਿਲਿਆ, ਹੈ ਨਾ। ਦੂਸਰੀ ਚੀਜ਼ ਜਿਹੜੀ ਉਹ ਇਹ ਹੈ ਕਿ ਜਦੋਂ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਣੇ ਸ਼ਿਕਵੇ, ਗਿਲੇ ਸ਼ਿਕਵੇ ਵਧਾ ਲੈਂਦੇ, ਤਾਂ ਹੁਣ ਦੂਸਰੇ ਬੰਦੇ ਨੂੰ ਤਾਂ ਨਹੀਂ ਪਤਾ ਕਿ ਤੁਸੀਂ ਉਹਦੇ ਨਾਲ ਇਸ ਕਰਕੇ ਦੁਖੀ ਹੋ ਜਾਂ ਉਹਦੇ ਨਾਲ ਇਸ ਕਰਕੇ ਤੁਹਾਡਾ ਜਿਹੜਾ ਗੁੱਸਾ ਆ ਉਹ ਬਣਿਆ, ਹੈਨਾ, ਵੀ ਉਹਨੇ ਕਦੇ ਫੇਸਬੁੱਕ ਤੇ ਮੇਰੇ ਲਾਈਕ ਨਹੀਂ ਕੀਤੇ। ਕਈ ਵਾਰ ਕੀ ਹੁੰਦਾ ਕਿ ਅਸੀਂ ਪ੍ਰਗਟਾ ਵੀ ਦਿੰਨੇ ਆ, ਹੈਨਾ, ਵੀ ਮੇਰੀ ਤਾਂ ਤੂੰ ਕਦੇ ਫੇਸਬੁੱਕ ਤੇ ਕੋਈ ਲਾਈਕ ਨਹੀਂ ਕੀਤੀ, ਹੈਨਾ, ਮੈਂ ਵੀ ਨਹੀਂ ਹੁਣ ਤੇਰੀ ਕਰਨੀ, ਹੈਨਾ, ਕਈ ਵਾਰ ਐਂ ਕਰ ਵੀ ਦਿੰਨੇ ਆ ਆਪਾਂ ਗੁੱਸੇ ਦੇ ਵਿੱਚ, ਕਹਿ ਵੀ ਦਿੰਨੇ ਆ, ਹੈਨਾ। ਪਰ ਮੈਨੂੰ ਲੱਗਦਾ ਵੀ ਇਹ ਤਾਂ ਕੋਈ ਗੱਲਾਂ ਹੀ ਨਹੀਂ ਹੈ, ਇਹਨਾਂ ਨੂੰ ਤਾਂ ਨਕਾਰ ਦਿਓ ਭਾਈ, ਇਹਨਾਂ ਨੂੰ ਨਕਾਰ ਕੇ ਅੱਗੇ ਵਧੋ। ਔਰ ਜੇ ਆਪਾਂ ਇਹੀ ਗੱਲਾਂ ਦਾ ਜਿਹੜਾ ਗੁੱਸਾ ਗਿਲਾ ਆ ਉਹ ਵੱਡਾ ਬਣਾ ਲਿਆ, ਤਾਂ ਫੇਰ ਸਾਡੇ ਇਨਸਾਨ ਹੋਣ ਦਾ ਤਾਂ ਕੋਈ ਫਾਇਦਾ ਨਹੀਂ। ਦੇਖੋ, ਇਨਸਾਨ ਹੋ ਕੇ ਇਨਸਾਨੀ ਫਰਜ਼ ਜਿਹੜੇ ਆ ਤਾਂ ਬਹੁਤ ਵੱਡੇ ਆ, ਤੇ ਅਸੀਂ ਸਿਰਫ ਇਹ ਜਿਹੜੀ ਸੋਸ਼ਲ ਮੀਡੀਆ ਦੀ ਨਕਲੀ ਦੁਨੀਆ ਆ, ਹਨਾ, ਉਹਦੇ ਵਿੱਚ ਹੀ ਉਲਝ ਕੇ ਰਹਿ ਗਏ ਆ। ਸੋ ਇਹ ਉਲਝੇਵੇਂ ਜਿਹੜੇ ਉਹ ਇੰਨੇ ਵੱਡੇ ਬਣ ਗਏ ਆ ਕਿ ਬਸ ਪੁੱਛੋ ਹੀ ਨਾ। ਦੂਸਰੀ ਗੱਲ ਇੱਕ ਹੋਰ ਜਿਹੜੀ ਮੈਂ ਇੱਥੇ ਕਰਨਾ ਲਾਜ਼ਮੀ ਚਾਹੁੰਦੀ ਆ ਉਹ ਇਹ ਹੈ ਕਿ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਵੀ ਨਕਲੀਪਨ ਦੀ ਜਿਹੜੀ ਪਰਤ ਚਾੜ ਲੈਂਦੇ ਹਾਂ, ਹਨਾ, ਅਸੀਂ ਬਾਹਰੋਂ ਕੁਛ ਹੋਰ ਹੋਣ ਦਾ ਦਿਖਾਵਾ ਕਰਦੇ ਹਾਂ ਪਰ ਅਸਲ ਦੇ ਵਿੱਚ ਅਸੀਂ ਕੁਛ ਹੋਰ ਹੁੰਦੇ ਹਾਂ। ਸੋ ਉਹ ਅਸਲ ਦੇ ਵਿੱਚ ਸਾਡੇ ਲਈ ਹਮੇਸ਼ਾ ਹੀ ਮੁਸ਼ਕਲਾਂ ਪੈਦਾ ਕਰਦੀ ਹੈ, ਉਹ ਨਕਲੀਪਨ ਦੀ, ਉਹ ਬਣਾਉਟੀਪਨ ਦੀ ਜਿਹੜੀ ਪਰਤ ਆ ਸਾਡੇ ਉੱਤੇ ਚੜੀ ਹੁੰਦੀ ਹੈ, ਹਨਾ। ਕਿਉਂ? ਕਿਉਂਕਿ ਇੱਕ ਫੇਸਬੁੱਕ ਦੇ ਨਾਲ ਹੀ ਜੁੜਦੀ, ਚਲੋ ਗੱਲ ਪਹਿਲਾਂ ਜਦੋਂ ਆਪਾਂ ਛੇੜ ਹੀ ਲਈ ਆ ਉਹਦੇ ਨਾਲ ਹੀ ਜੁੜਦੀ ਗੱਲ ਕਰ ਲੈਂਦੇ ਹਾਂ। ਇੱਕ ਤਾਂ ਹੁੰਦਾ ਹੈ ਕਿ ਅਸੀਂ ਆਪਣੀ ਸੱਚੀ ਸੁੱਚੀ ਭਾਵਨਾ ਪ੍ਰਗਟ ਕੀਤੀ ਹੈ, ਆਪਣੀ ਉਸ ਭਾਵਨਾ ਨੂੰ ਪ੍ਰਗਟਾ ਦਿੱਤਾ, ਹਨਾ, ਵੀ ਜੇ ਅਸੀਂ ਕੋਈ ਖੁਸ਼ੀ ਵਾਲੀ ਫੀਲਿੰਗ ਸ਼ੇਅਰ ਕੀਤੀ ਹੈ ਸਾਨੂੰ ਉਹਦੇ ਨਾਲ ਸਕੂਨ ਮਿਲਿਆ, ਅਸੀਂ ਉਹ ਸ਼ੇਅਰ ਕਰ ਦਿੱਤੀ। ਜੇ ਅਸੀਂ ਕੋਈ ਦੁੱਖ ਵਾਲੀ ਭਾਵਨਾ ਸਾਂਝੀ ਕੀਤੀ ਹੈ ਤਾਂ ਸਾਨੂੰ ਉਹਦੇ ਨਾਲ ਕੀ ਹੁੰਦਾ, ਕਹਿੰਦੇ ਹੁੰਦੇ ਵੀ ਦੁੱਖ ਵੰਡਾਉਣ ਦੇ ਨਾਲ ਘਟਦਾ, ਹਨਾ, ਔਰ ਉੱਥੇ ਅਸੀਂ ਜੋ ਵੀ ਸਾਨੂੰ ਸਾਡੇ ਜਿਹੜੇ ਨੇੜੇ ਵਾਲੇ ਲੋਕ ਸੀ ਜਿਹੜੇ ਵਾਕਈ ਸਾਡੇ ਦੁੱਖ ਦੇ ਅਸਲ ਦੇ ਵਿੱਚ ਸ਼ਰੀਕ ਬਣੇ, ਹਨਾ, ਔਰ ਉਹ ਦੁੱਖ ਦੇ ਸੰਗੀ ਸਾਥੀ ਬਣੇ ਆ, ਹਨਾ, ਸਾਨੂੰ ਉਹਨਾਂ ਦੇ ਨਾਲ ਵੀ ਸਕੂਨ ਮਿਲਦਾ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਫੇਸਬੁੱਕ ਦੇ ਉੱਤੇ ਵੀ ਕਈ ਵਾਰ ਸਿਰਫ ਇਸ ਕਰਕੇ ਕੁਛ ਪਾਉਂਦੇ ਆ ਕਿ ਦੇਖੀਏ, ਹਨਾ, ਕਿੰਨੇ ਲਾਈਕ, ਔਰ ਬਹੁਤੇ ਲੋਕਾਂ ਦੇ ਵਿੱਚ ਇਹ ਦੌੜ ਵੀ ਲੱਗੀ ਹੁੰਦੀ ਆ ਵੀ ਇੱਕ ਮਿੰਟ ਦੇ ਵਿੱਚ ਦੇਖੋ ਇੰਨੇ ਲਾਈਕ ਆ ਗਏ, ਹਨਾ, ਅਸੀਂ ਬਾਰ ਬਾਰ ਉਹ ਚੀਜ਼ਾਂ ਚੈੱਕ ਕਰਦੇ ਆ, ਬਾਰ ਬਾਰ ਇਹ ਦੇਖਦੇ ਆ, ਔਰ ਇਹ ਵੀ ਇੱਕ ਨਕਲੀ ਪਨ ਹੈ ਜ਼ਿੰਦਗੀ ਦੇ ਵਿੱਚ। ਇਦਾਂ ਦੇ ਬਣਾਉਟੀਪਨ ਪਤਾ ਨਹੀਂ ਆਪਾਂ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਅਸੀਂ ਧਾਰਨ ਕੀਤੇ ਹੋਏ ਆ, ਕਿੰਨੇ ਕਿੰਨੀਆਂ ਕੁ ਪਰਤਾਂ ਜਿਹੜੀਆਂ ਉਹ ਆਪਾਂ ਚੜਾਈਆਂ ਹੋਈਆਂ ਜ਼ਿੰਦਗੀ ਦੇ ਵਿੱਚ। ਅਸਲ ਦੇ ਵਿੱਚ ਕੀ ਹੁੰਦਾ, ਅੱਜ ਇਸ ਟੌਪਿਕ ਦੇ ਉੱਤੇ ਗੱਲ ਕਰਨ ਦਾ ਜਿਹੜਾ ਮੇਰਾ ਮਕਸਦ ਵੀ ਇਹੀ ਸੀ, ਮੱਲੀ ਸਾਹਿਬ, ਅਰਸ਼ ਮੱਲੀ ਜਿਹੜੇ ਹਮੇਸ਼ਾ ਸਾਡੇ ਨਾਲ ਜੁੜਦੇ ਹੁੰਦੇ ਆ, ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਸਮਾਜਿਕ ਜਿਹੜੇ ਸੋਸ਼ਲ ਟੌਪਿਕਸ ਜਿਹੜੇ ਉਹਨਾਂ ਦੇ ਉੱਤੇ ਜ਼ਰੂਰ ਗੱਲ ਕਰਿਆ ਕਰੋ। ਸੋ ਅੱਜ ਇਸੇ ਚੀਜ਼ ਦੇ ਉੱਤੇ ਗੱਲ ਕਰਨੀ ਜਿਹੜੀ ਮੈਂ ਜ਼ਰੂਰੀ ਸਮਝੀ ਆ। ਦੂਸਰਾ ਜਿਹੜਾ ਇੱਕ ਪੱਖ ਆ ਉਹ ਇਹ ਹੈ, ਬਹੁਤੀ ਵਾਰ ਕੀ ਹੁੰਦਾ ਕਿ ਅਸੀਂ ਆਪਣੇ ਜਿਹੜੇ ਨੇੜੇ ਵਾਲੇ ਆ ਜਾਂ ਦੂਰ ਵਾਲੇ ਆ, ਹਨਾ, ਉਹਨਾਂ ਦੀਆਂ ਕਾਲਸ ਲੈਣੇ ਆ। ਕਈ ਵਾਰ ਕੀ ਹੁੰਦਾ ਸਾਡੇ ਰੁਝੇਵੇਂ ਬਹੁਤ ਜ਼ਰੂਰੀ ਹੁੰਦੇ ਆ ਔਰ ਉਹਨਾਂ ਰੁਝੇਵਿਆਂ ਦੇ ਵਿੱਚ ਅਸੀਂ ਉਹ ਕਾਲਸ ਜਿਹੜੀਆਂ ਆ ਅਟੈਂਡ ਨਹੀਂ ਕਰ ਪਾਉਂਦੇ, ਸਾਡੀ ਕੋਈ ਮਜਬੂਰੀ ਹੁੰਦੀ ਆ। ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਕਈ ਵਾਰ ਜਾਣ ਬੁੱਝ ਕੇ ਕਿਸੇ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਜਦੋਂ ਅਸੀਂ ਉਹਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਣਗੌਲਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਣਦੇਖੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਸ ਸਮੇਂ ਅਸੀਂ ਇੱਕ ਨਕਲੀ ਜੀਵਨ ਜਿਉਂ ਰਹੇ ਹੁੰਦੇ ਹਾਂ, ਹਨਾ। ਔਰ ਜੇ ਕਿਤੇ ਅਸੀਂ ਚੁੱਕ ਵੀ ਲਈਏ, ਅਸੀਂ ਕਹਿੰਦੇ ਹਾਂ ਵੀ ਫਲਾਣੇ ਦੀ ਕਾਲ ਦੋ ਵਾਰੀ ਆ ਗਈ, ਤੀਸਰੀ ਵਾਰ ਆ ਗਈ, ਹੁਣ ਇਹਦੀ ਚੁੱਕਣੀ ਹੀ ਪੈਣੀ ਆ, ਹਨਾ, ਔਰ ਬੜੇ ਅਜੀਬ ਜਿਹੇ ਸਾਡੇ ਉਸ ਵੇਲੇ ਜਿਹੜੇ ਤੇਵਰ ਹੁੰਦੇ ਆ, ਪਰ ਜਦੋਂ ਅਸੀਂ ਅਗਲੇ ਨਾਲ ਗੱਲ ਕਰਦੇ ਤੇ ਅਗਲੇ ਨੂੰ ਅਹਿਸਾਸ ਵੀ ਨਹੀਂ ਹੋਣ ਦਿੰਦੇ। ਪਰ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ, ਹੋਣਾ ਇਹ ਚਾਹੀਦਾ ਕਿ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਹੈ ਉਹਨੂੰ ਮੈਸੇਜ ਜ਼ਰੂਰ ਕਰ ਦਿਓ, ਉਹਨੂੰ ਮੈਸੇਜ ਕਰ ਦਿਓ ਕਿ ਇਸ ਵੇਲੇ ਤੁਸੀਂ ਕਿਸੇ ਜ਼ਰੂਰੀ ਰੁਝੇਵੇਂ ਵਿੱਚੋਂ ਤੁਸੀਂ ਉਹਨੂੰ ਕਾਲ ਲੇਟਰ ਔਨ ਕਰ ਸਕਦੇ ਹੋ ਹਨਾ। ਪਰ ਜੇਕਰ ਤੁਸੀਂ ਕਿਸੇ ਨੂੰ ਅਵੋਇਡ ਕਰ ਰਹੇ ਹੋ, ਜਾਣ ਬੁੱਝ ਕੇ ਅਵੋਇਡ ਕਰ ਰਹੇ ਹੋ, ਤਾਂ ਫਿਰ ਉਸ ਸਮੇਂ ਸਾਡੇ ਲਈ ਇਹ ਗੱਲ ਜਿਹੜੀ ਹੈ ਸਾਡੀ ਆਪਣੀ ਸ਼ਖਸੀਅਤ ਦੇ ਲਈ ਵੀ ਮਾੜੀ ਹੈ, ਕਿਉਂਕਿ ਜਦੋਂ ਕਿਤੇ ਤੁਸੀਂ ਬਾਅਦ ਵਿੱਚ ਉਹਨਾਂ ਦੀ ਕਾਲ ਚੁੱਕਦੇ ਹੋ ਔਰ ਕਿਤੇ ਨਾ ਕਿਤੇ ਤੁਸੀਂ ਕੋਈ ਨਾ ਕੋਈ ਜਿਹੜਾ ਝੂਠ ਆ ਉਹਦਾ ਸਹਾਰਾ ਜ਼ਰੂਰ ਲੈਂਦੇ ਹੋ ਹਨਾ। ਸੋ ਉਹ ਸਹਾਰਾ ਲੈਣ ਦੀ ਲੋੜ ਹੀ ਨਹੀਂ ਪੈਂਦੀ ਜੇਕਰ ਤੁਸੀਂ ਸਿੱਧੇ ਤੌਰ ਦੇ ਉੱਤੇ ਕਹਿ ਸਕਦੇ ਹੋ ਕਿ ਹਾਂ ਮੇਰੇ ਕੋਲ ਇੰਨਾ ਲੰਮਾ ਸਮਾਂ ਨਹੀਂ ਹੈ। ਬਹੁਤੀ ਵਾਰ ਕੀ ਹੁੰਦਾ ਕਿ ਬਹੁਤ ਲੋਕ ਜਿਹੜੇ ਆ ਉਹ ਫੋਨ ਦੇ ਉੱਤੇ ਬਹੁਤ ਜ਼ਿਆਦਾ ਸਮਾਂ ਲੈਂਦੇ ਆ ਹਨਾ, ਔਰ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਹੁੰਦਾ ਕਿ ਜਿਹੜਾ ਬੰਦਾ ਫੋਨ ਸੁਣ ਰਿਹਾ ਉਹਦੇ ਕੋਲ ਇੰਨਾ ਸਮਾਂ ਨਹੀਂ ਹੈ। ਸੋ ਜਦੋਂ ਤੁਸੀਂ ਫੋਨ ਕਰਦੇ ਹੋ ਤੁਸੀਂ ਅਗਲੇ ਨੂੰ ਪਹਿਲਾਂ ਹੀ ਇਹ ਅਹਿਸਾਸ ਕਰਵਾ ਦਿਓ ਕਿ ਮੇਰੇ ਕੋਲ ਸਮਾਂ ਘੱਟ ਹੁੰਦਾ, ਇਸ ਕਰਕੇ ਮੈਂ ਬਹੁਤੀ ਲੰਬੀ ਗੱਲ ਨਹੀਂ ਕਰ ਪਾਉਂਗਾ, ਪਰ ਜਿੰਨੀ ਗੱਲ ਤੁਸੀਂ ਅਸਲ ਦੇ ਵਿੱਚ ਕਰਨਾ ਚਾਹੁੰਦੇ ਹੋ ਮੇਰੇ ਨਾਲ ਓਨੀ ਜ਼ਰੂਰ ਕਰੋ ਹਨਾ। ਤੇ ਹਾਂ, ਅਗਲੇ ਨੂੰ ਤੁਹਾਡੀ ਉਸ ਸ਼ਖਸੀਅਤ ਦੀ ਉਸ ਜਿਹੜੀ ਵੀ ਤੁਹਾਡੀ ਸ਼ਖਸੀਅਤ ਦਾ ਜਿਹੜਾ ਉਹ ਹਿੱਸਾ ਹੈ ਉਹਦੇ ਬਾਰੇ ਪਤਾ ਲੱਗ ਜਾਊਗਾ ਕਿ ਹਾਂ ਇਹ ਬੰਦਾ ਜਿਹੜਾ ਬਹੁਤੀ ਲੰਬੀ ਗੱਲ ਪਸੰਦ ਨਹੀਂ ਕਰਦਾ, ਇਹਦੇ ਨਾਲ ਇੰਨੀ ਹੀ ਗੱਲ ਕਰਨੀ ਚਾਹੀਦੀ ਆ। ਉਹ ਤਾਂ ਤੁਹਾਡਾ ਅਸਲ ਹੋ ਗਿਆ, ਪਰ ਜਦੋਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਦੂਸਰੇ ਬੰਦੇ ਨੂੰ ਅਵੋਇਡ ਕਰਦੇ ਆ ਉਹਦੇ ਬਾਵਜੂਦ ਕਈ ਵਾਰ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਤੁਸੀਂ ਅਖੀਰ ਫੋਨ ਉਹਦਾ ਚੱਕ ਵੀ ਲੈਂਦੇ ਹੋ ਔਰ ਬਾਅਦ ਵਿੱਚ ਜਦੋਂ ਗੱਲ ਲੰਬੀ ਚਲੇ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਬਾਅਦ ਵਿੱਚ ਫਿਰ ਅਵਾ ਤਵਾ ਬੋਲਦੇ ਆ ਅਗਲੇ ਨੂੰ ਹਨਾ, ਵੀ ਇਹਨੇ ਇੰਨਾ ਸਮਾਂ, ਇਹਨੂੰ ਤਾਂ ਪਤਾ ਹੀ ਨਹੀਂ ਸਮੇਂ ਦੀ ਕਦਰ ਨਹੀਂ ਹੈ, ਫਲਾਣਾ ਢਮਕਾਨਾ ਹਨਾ। ਉਸ ਤੋਂ ਬਾਅਦ ਅਸੀਂ ਜਦੋਂ ਇਹੋ ਜਿਹੀਆਂ ਚੀਜ਼ਾਂ ਬੋਲਦੇ ਆ ਤਾਂ ਅਸੀਂ ਆਪਣੀ ਬੋਲਬਾਣੀ ਤਾਂ ਖਰਾਬ ਕਰਦੇ ਹੀ ਕਰਦੇ ਆ, ਪਰ ਨਾਲੋ ਨਾਲ ਆਪਣੇ ਅੰਦਰ ਵੀ ਸਾਡੇ ਅੰਦਰ ਕੀ ਹੁੰਦਾ ਕਿ ਇੱਕ ਚਿੜਚਿੜਾਪਨ ਵੀ ਪੈਦਾ ਹੋ ਜਾਂਦਾ ਹਨਾ, ਔਰ ਉਹ ਚਿੜਚਿੜਾਪਨ ਜਿਹੜਾ ਉਹ ਅਸਲ ਦੇ ਵਿੱਚ ਫਿਰ ਸਾਡਾ ਹੀ ਨੁਕਸਾਨ ਕਰਦਾ। ਤੇ ਇਸੇ ਤਰ੍ਹਾਂ ਵੀ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪੱਖ ਨੇ ਜਿਹੜੇ ਸਾਡੇ ਜ਼ਿੰਦਗੀ ਦੇ ਨਕਲੀਪਨ ਨੂੰ ਉਭਾਰਦੇ ਆ ਹਨਾ। ਪਿੱਛੋਂ ਅਸੀਂ ਕਈ ਵਾਰ ਤਪੇ ਤਪਾਏ ਆਉਂਦੇ ਆ ਹਨਾ, ਔਰ ਸਿਰਫ ਸਾਹਮਣੇ ਅਸੀਂ ਇਹ ਚੀਜ਼ ਦਾ ਜਿਹੜਾ ਅਹਿਸਾਸ ਹੈ ਉਹ ਕਿਸੇ ਨੂੰ ਨਾ ਹੋਵੇ ਹਨਾ, ਕਈ ਵਾਰ ਹੁੰਦਾ ਕਿ ਜ਼ਰੂਰੀ ਵੀ ਹੋ ਜਾਂਦਾ, ਪਰ ਅਸਲ ਦੇ ਵਿੱਚ ਕੀ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਜ਼ਿਆਦਾ ਅਸਲ ਦੇ ਅਸੀਂ ਨੇੜੇ ਰਹਿੰਦੇ ਹਾਂ ਓਨੇ ਹੀ ਜ਼ਿਆਦਾ ਸੌਖੇ ਰਹਿੰਦੇ ਹਾਂ। ਇੱਕ ਜਿਹੜੀ ਨਕਲੀਪਨ ਦੀ ਬਣਾਉਟੀਪਨ ਦੀ ਜਿਹੜੀ ਪਰਤ ਹੈ ਉਹ ਜਦੋਂ ਸਾਡੇ ਉੱਤੇ ਚੜੀ ਰਹਿੰਦੀ ਹੈ ਉਹਦੇ ਨਾਲ ਸਾਡਾ ਆਪਣਾ ਨੁਕਸਾਨ ਹੁੰਦਾ ਹੈ। ਅਸੀਂ ਕਹਿੰਦੇ ਹਾਂ ਕਿ ਨਹੀਂ ਸ਼ਾਇਦ ਸਾਡਾ ਕੀ ਨੁਕਸਾਨ ਹੈ ਹਨਾ, ਇੱਕ ਝੂਠ ਦੋ ਝੂਠ ਚੱਲੂਗਾ ਹਨਾ, ਵੀ ਅਗਲੇ ਨੂੰ ਕੀ ਪਤਾ ਨਹੀਂ। ਪਰ ਦੇਖੋ ਤੁਹਾਡੀ ਸ਼ਖਸੀਅਤ ਦਾ ਹਰ ਪੱਖ ਜਿਹੜਾ ਇੱਕ ਜਣਾ ਨਹੀਂ ਵਾਚਦਾ, ਬਹੁਤ ਜਣੇ ਵਾਚਦੇ ਆ, ਤੁਹਾਡੇ ਆਪਣੇ ਜਿਹੜੇ ਪਰਿਵਾਰ ਦੇ ਵਿੱਚ ਤੁਹਾਡੇ ਰਿਸ਼ਤੇਦਾਰ, ਤੁਹਾਡੇ ਆਲੇ ਦੁਆਲੇ ਵਾਲੇ, ਤੁਹਾਡੇ ਦੋਸਤ, ਤੁਹਾਡੇ ਮਿੱਤਰ, ਤੁਹਾਡੇ ਕੰਮ ਦੇ ਉੱਤੇ ਤੁਹਾਡੇ ਨਾਲ ਰਹਿਣ ਵਾਲੇ ਜਿਹੜੇ ਸਾਥੀ ਹੈ ਉਹ ਲੋਕ ਜਿਹੜੇ ਤੁਹਾਡੇ ਨੇੜੇ ਰਹਿੰਦੇ ਆ ਉਹ ਤੁਹਾਡੀ ਨਬਜ਼ ਜ਼ਿਆਦਾ ਪਛਾਣਦੇ ਆ ਹਨਾ। ਔਰ ਬਹੁਤ ਵਾਰ ਇਹ ਵੀ ਅਹਿਸਾਸ ਜਿਹੜਾ ਆ ਇਹ ਆਮ ਤੌਰ ਤੇ ਕੀਤਾ ਜਾ ਸਕਦਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਾਨੂੰ ਸਿਰਫ ਤੇ ਸਿਰਫ ਆਪਣੇ ਜਿਹੜੇ ਸਾਡੀਆਂ ਜੀ ਤਰਜੀਹ ਸਾਡੀਆਂ ਤਰਜੀਹਾਂ ਕੀ ਆ ਜਾਂ ਸਾਡੀ ਤਰਜੀਹ ਕੀ ਆ ਇਹਨੂੰ ਹੀ ਅਹਿਮੀਅਤ ਦੇਣ ਦੀ ਲੋੜ ਨਹੀਂ ਹੁੰਦੀ, ਸਾਨੂੰ ਦੂਜਿਆਂ ਦੀ ਕੀ ਤਰਜੀਹ ਆ ਉਹਨੂੰ ਅਹਿਮੀਅਤ ਦੇਣ ਦੀ ਵੀ ਲੋੜ ਹੁੰਦੀ ਹੈ ਹਨਾ। ਔਰ ਉਹਨੂੰ ਅਹਿਮੀਅਤ ਦੇਣ ਦੇ ਲਈ ਫਿਰ ਵੀ ਅਸਲ ਨਾਲ ਜੁੜੇ ਰਹਿਣਾ ਜਿਹੜਾ ਆ ਉਹ ਬੇਹੱਦ ਜ਼ਰੂਰੀ ਹੁੰਦਾ। ਅੱਜ ਦਾ ਅਸੀਂ ਵਿਚਾਰ ਵੀ ਇਸੇ ਕਰਕੇ ਇਹੀ ਸਾਂਝਾ ਕੀਤਾ ਸੀਗਾ ਕਿ ਅਰਥ ਭਰਪੂਰ ਜ਼ਿੰਦਗੀ ਇਹ ਨਹੀਂ ਹੈਗੀ ਕਿ ਸਾਡੇ ਕੋਲ ਬਹੁਤ ਸਾਰੀ ਦੌਲਤ ਆ ਹਨਾ, ਅਸਲ ਦੇ ਵਿੱਚ ਇਹ ਇੱਕ ਬਣਾਉਟੀ ਪਨ ਆ ਸਾਡੇ ਅੰਦਰ ਹਨਾ। ਜਦੋਂ ਅਸੀਂ ਦੂਸਰਿਆਂ ਨੂੰ ਇਹ ਦਿਖਾ ਕੇ ਚੱਲਣਾ ਚਾਹੁੰਦੇ ਆ ਹਨਾ ਵੀ ਮੇਰੇ ਕੋਲ ਤਾਂ ਭਾਈ ਹੁਣ ਮਤਲਬ ਅਸੀਂ ਤਾਂ ਆਹ ਵੀ ਬਿਜ਼ਨਸ ਆਮ ਤੌਰ ਤੇ ਤੁਸੀਂ ਦੇਖਿਓ ਆਮ ਤੌਰ ਤੇ ਲੋਕ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਇਹੋ ਜਿਹੀਆਂ ਕਰਦੇ ਹੁੰਦੇ ਆ ਹਨਾ। ਮੈਂ ਤਾਂ ਇੱਕ ਆ ਲਿਆ ਸੀਗਾ ਹੁਣ ਅੱਗੇ ਅਗਲੇ ਮਹੀਨੇ ਆਹ ਕਰ ਲੈਣਾ, ਅਗਲੇ ਸਾਲ ਆਪਾਂ ਆਹ ਸੋਚਿਆ ਹਨਾ। ਦੇਖੋ ਕਿਉਂਕਿ ਜਿਹੜੀ ਦੌਲਤ ਹੈ ਜਾਂ ਜਿਹੜੀ ਇੱਕ ਤਰੱਕੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ, ਪਰ ਉਸ ਤਰੱਕੀ ਦੇ ਨਾਲ ਮਾਣ ਮਹਿਸੂਸ ਹੋਣਾ ਜ਼ਰੂਰੀ ਹੈ, ਹੰਕਾਰ ਨਹੀਂ। ਕਿਉਂਕਿ ਜਦੋਂ ਹੰਕਾਰ ਸਾਡੇ ਅੰਦਰ ਆਉਂਦਾ ਹੈ ਤਾਂ ਉਹ ਵੀ ਜ਼ਿੰਦਗੀ ਦੇ ਬਣਾਉਟੀਪਣ ਦੇ ਨਾਲ ਹੀ ਜੁੜਿਆ ਹੁੰਦਾ, ਕਿਉਂਕਿ ਦੌਲਤ ਦੇ ਨਾਲ ਤੁਸੀਂ ਖੁਸ਼ੀਆਂ ਨਹੀਂ ਖਰੀਦ ਸਕਦੇ, ਦੌਲਤ ਦੇ ਨਾਲ ਤੁਸੀਂ ਸਹੀ ਸੰਬੰਧ ਨਹੀਂ ਖਰੀਦ ਸਕਦੇ, ਦੌਲਤ ਦੇ ਨਾਲ ਤੁਸੀਂ ਸਹੀ ਰਿਸ਼ਤੇ ਸੱਚੇ ਸੁੱਚੇ ਰਿਸ਼ਤੇ ਨਹੀਂ ਖਰੀਦ ਸਕਦੇ ਹਨਾ। ਔਰ ਜਦੋਂ ਤੁਸੀਂ ਦੌਲਤ ਆਉਣ ਦੇ ਉੱਤੇ ਜਾਂ ਫਿਰ ਸ਼ੋਹਰਤ ਆਉਣ ਦੇ ਉੱਤੇ ਹੰਕਾਰੀ ਬਣ ਜਾਂਦੇ ਆ ਤਾਂ ਇਹ ਇੱਕ ਸਭ ਤੋਂ ਵੱਡਾ ਬਣੌਟੀਪਨ ਜ਼ਿੰਦਗੀ ਦੇ ਵਿੱਚ ਸਾਡੇ ਅੰਦਰ ਪੈਦਾ ਹੁੰਦਾ। ਸਾਡੇ ਨਾਲ ਬਹੁਤ ਸਾਰੇ ਇਸ ਵੇਲੇ ਦੋਸਤ ਜੁੜ ਰਹੇ ਨੇ, ਆਪਾਂ ਗੱਲਬਾਤ ਜਿਹੜੀ ਆ ਜ਼ਰੂਰ ਥੋੜੀ ਜਿਹੀ ਅੱਗੇ ਵਧਾਵਾਂਗੇ। ਫਿਲਹਾਲ ਮੈਂ ਦੋਸਤਾਂ ਨੂੰ ਸ਼ਾਮਲ ਕਰਦੀ ਹਾਂ, ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਜਗਜੀਵਨ ਮਠਾਰੂ ਹੁਰੀ। ਸੋ ਉਹਨਾਂ ਨੇ ਇੱਕ ਬਹੁਤ ਸੋਹਣੀ ਤਸਵੀਰ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਨਲਕੇ ਦੀ। ਕਿਆ ਬਾਤ ਹੈ ਜੀ, ਆਸਟ੍ਰੇਲੀਆ ਦੇ ਵਿੱਚ ਨਲਕੇ ਦੀ ਫੋਟੋ, ਔਰ ਮੈਨੂੰ ਲੱਗਦਾ ਹੈਗਾ ਆਸਟ੍ਰੇਲੀਆ ਨਹੀਂ ਹੈ ਇਹ, ਕੋਈ ਇਲਾਕਾ ਦੱਸਿਓ ਜ਼ਰੂਰ ਕਿੱਥੇ ਦੀ ਫੋਟੋ ਹੈ ਜੀ। ਔਰ ਨਲਕੇ ਦੇ ਵਿੱਚੋਂ ਪਾਣੀ ਵੀ ਨਿਕਲ ਰਿਹਾ ਬਹੁਤ ਵਧੀਆ। ਔਰ ਇਹਦੇ ਨਾਲ ਹੀ ਉਹਨਾਂ ਨੇ ਬੁਝਾਰਤ ਦਾ ਜਵਾਬ ਵੀ ਦੇ ਦਿੱਤਾ, ਕਹਿੰਦੇ ਵੀ ਮੇਰੇ ਖਿਆਲ ਦੇ ਵਿੱਚ ਆਇਆ ਜਵਾਬ, ਵੈਸੇ ਇਹ ਨਹੀਂ ਹੈਗਾ, ਜਵਾਬ ਜ਼ਰੂਰ ਦੱਸਾਂਗੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾ ਕੇ ਦੱਸਾਂਗੇ। ਹਲੇ ਤੱਕ ਸਹੀ ਜਵਾਬ ਸਾਡੇ ਕੋਲ ਪਹੁੰਚਿਆ ਨਹੀਂ ਹੈ ਜਗਜੀਵਨ ਜੀ, ਔਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਤੇ ਗੱਲਬਾਤ ਜਿਹੜੀ ਉਹ ਅਸੀਂ ਕਰ ਰਹੇ ਹਾਂ ਨਕਲ ਤੋਂ ਅਸਲ ਵੱਲ, ਹਨਾ, ਕਿ ਜਿੰਨੇ ਅਸੀਂ ਅਸਲ ਦੇ ਨਾਲ ਰੂਬਰੂ ਹੋਵਾਂਗੇ ਓਨੇ ਹੀ ਸੌਖੇ ਰਹਾਂਗੇ ਜ਼ਿੰਦਗੀ ਦੇ ਵਿੱਚ। ਪਰ ਜਿਹੜੀ ਇੱਕ ਨਕਲੀਪਨ ਦੀ ਬਣੌਟੀਪਨ ਦੀ ਜਿਹੜੀ ਪਰਤ ਹੈ ਸਾਡੇ ਉੱਤੇ ਚੜੀ ਰਹਿੰਦੀ ਹੈ, ਜਿਹੜੀ ਕਿ ਸਾਡਾ ਆਪਣਾ ਹੀ ਨੁਕਸਾਨ ਕਰਦੀ ਹੈ, ਤੇ ਉਸ ਨੁਕਸਾਨ ਦਾ ਜਿਹੜਾ ਸਿਰਫ ਸਾਡੇ ਤੇ ਹੀ ਅਸਰ ਨਹੀਂ ਹੁੰਦਾ, ਬਾਕੀ ਸਾਡੇ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ ਵੀ ਅਸਰ ਹੁੰਦਾ। ਤੇ ਅੱਗੇ ਸਾਡੇ ਨਾਲ ਰਮਨਦੀਪ ਅਟਵਾਲ ਹੁਰੀ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਮਨਦੀਪ ਅਟਵਾਲ ਜੀ, ਪ੍ਰੋਗਰਾਮ ਦੇ ਵਿੱਚ ਹੀ ਆਇਆ ਨੂੰ, ਆਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਔਰ ਪ੍ਰੋਗਰਾਮ ਚ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਜ਼ਰੂਰ ਕਰਿਆ ਕਰੋ, ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ। ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਚ। ਕਹਿੰਦੇ ਜਦੋਂ ਬੰਦਾ 15 ਫੋਟੋਆਂ ਖਿਚਾ ਕੇ ਉਹਨਾਂ ਵਿੱਚੋਂ ਇੱਕ ਸਿਲੈਕਟ ਕਰਨੀ ਵਿੱਚੋਂ ਤੇ ਉਹਨੂੰ ਵੀ ਜੇ ਕੋਈ ਲਾਈਕ ਨਾ ਕਰੇ ਤੇ ਰੋਸ ਤੇ ਹੁੰਦਾ ਹੀ ਹੈ ਨਾ ਦੀਦੀ ਜੀ, ਇਹ ਸਾਡਾ ਵੀ ਨਟਖਟ ਜਿਹਾ ਤੇ ਵਾਕਈ ਚਲੋ ਇਹ ਜਿਹੜਾ ਮਿੱਠਾ ਮਿੱਠਾ ਜਿਹਾ ਰੋਸ ਹੈ ਇਹ ਤਾਂ ਬਣਦਾ ਹੈ ਨਾ, ਪਰ ਇੱਕ ਬਹੁਤ ਸਖਤ ਜਿਹੜਾ ਰੁੱਖ ਅਖਤਿਆਰ ਕਰ ਲੈਣਾ ਕਿਸੇ ਦੇ ਪ੍ਰਤੀ, ਹਨਾ, ਔਰ ਉਹ ਰੁੱਖ ਅਖਤਿਆਰ ਕਰਕੇ ਫਿਰ ਬਹੁਤ ਵੱਡੀਆਂ ਦੂਰੀਆਂ ਬਣਾ ਲੈਣੀਆਂ, ਹਨਾ, ਉਹ ਖੈਬੜਬਾਜ਼ੀਆਂ ਜਾਂ ਇੱਕ ਬਦਲਾਖੋਰੂ ਜਿਹੜੀ ਭਾਵਨਾ ਹਨਾ ਉਹ ਲੈ ਕੇ ਚੱਲਣੀ, ਇਹ ਬੜੀ ਨੁਕਸਾਨਦਾਇਕ ਹੈ ਜਿਹੜੀ ਅੱਜ ਕੱਲ ਚੱਲ ਰਹੀ ਹੈ ਧਨੀ ਸਾਹਿਬ, ਅੱਜ ਕੱਲ ਅਸਲ ਦੇ ਵਿੱਚ ਜੋ ਚੱਲ ਰਿਹਾ, ਹਨਾ, ਤੇ ਇਸ ਕਰਕੇ ਇਹੋ ਜਿਹੀਆਂ ਭਾਵਨਾਵਾਂ ਜਾਂ ਖੈਬੜਬਾਜ਼ੀ ਜਾਂ ਫਿਰ ਜਿਹੜਾ ਅਸੀਂ ਕਹਿੰਦੇ ਹਾਂ ਵੀ ਇੱਕ ਦੂਸਰੇ ਦੇ ਨਾਲ ਬਦਲਾਖੋਰੂ ਜਿਹੜੀ ਭਾਵਨਾ ਆ ਇਹਨਾਂ ਦਾ ਜ਼ਰੂਰ ਤਿਆਗ ਕਰਨਾ ਚਾਹੀਦਾ। ਸੋ ਸਾਡਾ ਗੱਲਬਾਤ ਕਰਨ ਦਾ ਜਿਹੜਾ ਅੱਜ ਮਕਸਦ ਹੈ ਉਹ ਸਿਰਫ ਇਹੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਤੇ ਅੱਗੇ ਸਾਡੇ ਨਾਲ ਮਨਦੀਪ ਮਾਨਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਾਨ ਸਾਹਿਬ, ਪ੍ਰੋਗਰਾਮ ਦੇ ਵਿੱਚ ਹੀ ਆਇਆਂ ਨੂੰ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਪ੍ਰੋਗਰਾਮ ਚ ਤੁਸੀਂ ਵੀ ਦੱਸਿਓ ਇਸ ਟੌਪਿਕ ਦੇ ਉੱਤੇ ਤੁਸੀਂ ਕੀ ਸੋਚਦੇ ਹੋ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵਾਸੀ ਵਧਣਾ, ਪਰ ਇਹ ਗੱਲਬਾਤ ਜਿਹੜੀ ਆ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਭੇਜ ਸਕਦੇ ਹੋ। ਇੱਕ ਬੁਝਾਰਤ ਆਪਾਂ ਆਲਰੇਡੀ ਪਾਈ ਹੋਈ ਹੈ ਜਿਹੜੀ ਕਿ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਆਪਣੀ ਹੈ ਪਰ ਤੁਸੀਂ ਆਪ ਉਹਦੀ ਵਰਤੋਂ ਨਹੀਂ ਕਰਦੇ, ਉਹਦਾ ਇਸਤੇਮਾਲ ਨਹੀਂ ਕਰਦੇ, ਲੋਕ ਦੂਜੇ ਲੋਕ ਤੁਹਾਡੇ ਜਾਣੂ ਲੋਕ ਵੀ ਹੋ ਸਕਦੇ ਨੇ ਅਣਜਾਣ ਲੋਕ ਵੀ ਹੋ ਸਕਦੇ ਨੇ ਪਰ ਉਹ ਉਹਨੂੰ ਜ਼ਿਆਦਾ ਵਰਤਦੇ ਆ, ਤੁਸੀਂ ਸਾਨੂੰ ਦੱਸਣਾ ਵੀ ਕਿਹੜੀ ਹੈ ਇਹ। ਸੋ ਅਜੇ ਤੱਕ ਜਿੰਨੇ ਕੁ ਜਵਾਬ ਆਏ ਉਹ ਸਹੀ ਨਹੀਂ ਹੈ, ਦੇਖਦੇ ਹਾਂ ਜੀ ਕੌਣ ਇਸ ਬੁਝਾਰਤ ਦਾ ਸਹੀ ਜਵਾਬ ਦਿੰਦਾ। ਸੋ ਤੁਸੀਂ ਸੋਚੋ ਜਵਾਬ ਔਰ ਨਾਲ ਹੀ ਨਾਲ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਪਰ ਅਸੀਂ ਅਗਲੇ ਸਿਲਸਿਲੇ ਵੱਲ ਵਧਣਾ, ਅਗਲਾ ਸਿਲਸਿਲਾ ਖਬਰਾਂ ਦਾ ਤੁਹਾਡੇ ਲਈ ਬਹੁਤ ਜਲਦ ਲੈ ਕੇ ਆ ਰਹੇ ਹਾਂ, ਔਰ ਜਸਵਿੰਦਰ ਬਿੱਟਾ ਹੁਰੀ ਸਾਡੇ ਨਾਲ ਜ਼ਮੀਨੀ ਹਕੀਕਤ ਜਿਹੜੀ ਆ ਉਹ ਲੈ ਕੇ ਹਾਜ਼ਰ ਹੋਣਗੇ ਅਗਲੇ ਸਿਲਸਿਲੇ ਚ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ, ਸੁਨੇਹੇ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਵੀ ਆਪਾਂ ਤੁਹਾਡੀ ਨਜ਼ਰ ਕਰਨਾ ਤੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ, ਬਹੁਤ ਜਲਦ ਹਾਜ਼ਰ ਹੁੰਨੇ ਆ, ਬਣੇ ਰਹੋ ਜੁੜੇ ਰਹੋ।
ਸਤਿ ਸ੍ਰੀ ਅਕਾਲ ਜੀ,
ਅਸੀਂ ਲੈ ਕੇ ਆ ਰਹੇ ਹਾਂ
ਇੱਕ ਖਾਸ ਸ਼ੋਅ,
ਜ਼ਰਾ ਸੁਣ ਕੇ ਜੀ।
ਬਿਲਕੁਲ ਹੁਣ ਹੋ ਜਾਓ ਤਿਆਰ ਕਿਉਂਕਿ ਹਰਮਨ ਰੇਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਜ਼ਰਾ ਸੁਣ ਕੇ।
ਨਾ ਵੀ ਜ਼ਰਾ ਸੁਣ ਕੇ ਜੀ ਆ ਤਾਂ ਫਿਰ ਸੁਣਨਾ ਤਾਂ ਪੈਣਾ,
ਜ਼ਰਾ ਸੁਣ ਕੇ ਜੀ,
ਕਰਾਂਗੇ ਖੂਬ ਮਸਤੀ,
ਸੁਣਾਵਾਂਗੇ ਗੀਤ ਗਾਣੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ।
ਜੀ ਹਾਂ, ਜ਼ਰਾ ਸੁਣ ਕੇ ਜੀ,
ਓਨਲੀ ਓਨ ਹਰਮਨ ਰੇਡੀਓ, ਸਟੇ ਟਿਊਨ ਵਿਦ ਅਸ।
ਹਰ ਐਤਵਾਰ
ਸਵੇਲੇ 10 ਵਜੇ
ਨੋ
ਕੋਈ ਹੋਰ ਜੀ ਦੇ ਹੱਥ ਡੋਰ ਜਿਵੇਂ ਉਹ ਚਾਵੇ ਜੀ ਤੁੜਕੇ ਲਾਵੇ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਪਹਿਲਾਂ ਕੰਵਰ ਗਰੇਵਾਲ ਦੀ ਆਵਾਜ਼ ਵਿਚ ਇੱਕ ਗੀਤ ਤੁਸੀਂ ਸੁਣ ਰਹੇ ਸੀ ਉਸ ਤੋਂ ਬਾਅਦ ਹਰਮਨ ਰੇਡੀਓ ਵੱਲੋਂ ਇੱਕ ਸੁਨੇਹਾ ਸੀ ਤੁਹਾਡੇ ਸਾਰਿਆਂ ਦੇ ਲਈ ਚਲੋ ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਔਰ ਪ੍ਰੋਗਰਾਮ ਚ ਹੁਣ ਵੇਲਾ ਹੋ ਚੁੱਕਿਆ ਜੀ ਖਬਰਾਂ ਦਾ ਸੋ ਖਬਰਾਂ ਦੇ ਉੱਤੇ ਜ਼ਰੂਰ ਇੱਕ ਝਾਤ ਜਿਹੜੀ ਮਾਰਨੀ ਬਣਦੀ ਹੈ ਵੈਸੇ ਤਾਂ ਆਸਟ੍ਰੇਲੀਆ ਦੇ ਵਿਚ ਲਾਕਡਾਊਨ ਵਿਕਟੋਰੀਆ ਸੂਬੇ ਦੇ ਵਿਚ ਚੱਲ ਰਿਹਾ ਔਰ ਉਹੀ ਸਖ਼ਤ ਲਾਕਡਾਊਨ ਜਿਹੜਾ ਸਟੇਜ 4 ਦੌਰਾਨ ਲੱਗਿਆ ਸੀਗਾ ਔਰ ਅਸੀਂ ਲੋਕ ਘਰਾਂ ਦੇ ਵਿਚ ਬੰਦ ਆ ਔਰ ਜਿਹੜਾ ਵਰਕ ਫਰੋਮ ਹੋਮ ਦੁਬਾਰਾ ਹਾਵੀ ਹੋ ਗਿਆ। ਵੈਸੇ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਪਰ ਬਹੁਤੇ ਜਿਹੜੇ ਖੇਤਰ ਸੀ ਉਹਨਾਂ ਦੇ ਵਿਚ ਆਮ ਵਾਂਗ ਜਿਹੜਾ ਜੀਵਨ ਸੀ ਉਹ ਹੋ ਗਿਆ ਸੀਗਾ। ਪਰ ਇਕ ਵਾਰ ਫੇਰ ਵਿਕਟੋਰੀਆ ਦੇ ਜਿਹੜੇ ਮੇਨ ਜਿਹੜੇ ਸ਼ਹਿਰ ਨੇ ਜਾਂ ਫਿਰ ਸਬਰਬ ਨੇ ਉਹ ਸ਼ਾਂਤ ਹੋ ਗਏ, ਉਥੇ ਚੁੱਪ ਛਾ ਗਈ, ਸੰਨਾਟਾ ਛਾ ਗਿਆ ਇਸ ਹਫਤੇ ਦੇ ਦੌਰਾਨ। ਔਰ ਜਿਹੜੇ ਸ਼ਾਪਿੰਗ ਮਾਲ ਆ ਉਹ ਤਕਰੀਬਨ ਬੰਦ ਰਹੇ ਆ, ਸਿਰਫ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿਚ ਗਰੋਸਰੀ ਆ ਉਨ੍ਹਾਂ ਨੂੰ ਹੀ ਲੈਣ ਜਾਣ ਦੀ ਜਿਹੜੀ ਇਕ ਖੁੱਲ ਸੀ ਉਹ ਵੀ ਸਿਰਫ ਘਰ ਦਾ ਇਕ ਮੈਂਬਰ ਜਿਹੜਾ ਸੀ ਉਹ ਜਾ ਸਕਦਾ ਸੀ। ਉਹ ਕੱਲ ਤੱਕ ਇਹ ਜਿਹੜਾ ਲਾਕਡਾਊਨ ਆ ਉਹ ਜਾਰੀ ਰਹਿਣਾ, ਪਰਸੋਂ ਇਹਦੇ ਤੋਂ ਸਾਨੂੰ ਜ਼ਰੂਰ ਇਕ ਰਾਹਤ ਮਿਲਣੀ ਹੈ ਔਰ ਉਮੀਦ ਕਰਦੇ ਹਾਂ ਕਿਉਂਕਿ ਕੇਸਿਸ ਜਿਹੜੇ ਆ ਉਹ ਵੀ ਕਾਫੀ ਘੱਟ ਨੇ ਹੁਣ। ਪਿਛਲੇ ਕੱਲ ਤਾਂ ਸਿਰਫ ਇਕ ਸੀਗਾ ਪਰ ਤਕਰੀਬਨ ਸਰਕਾਰ ਦਾ ਜਿਹੜਾ ਪੂਰਾ ਉਹ ਜ਼ੋਰ ਇਸੇ ਗੱਲ ਦੇ ਉੱਤੇ ਲੱਗਿਆ ਹੋਇਆ ਕਿ ਇਸ ਲਾਕਡਾਊਨ ਤੋਂ ਬਾਅਦ ਜਿਹੜੀ ਜ਼ਿੰਦਗੀ ਆ ਉਹ ਜ਼ਰੂਰ ਆਮ ਹੋਏਗੀ। ਪ੍ਰੀਮੀਅਰ ਸਾਹਿਬ ਦਾ ਵੀ ਇਹੀ ਕਹਿਣਾ ਸੀਗਾ ਕਿ ਬੁੱਧਵਾਰ ਤੋਂ ਬਾਅਦ ਲਾਕਡਾਊਨ ਦੇ ਵਿਚ ਰਾਹਤ ਜਿਹੜੀ ਆ ਉਹ ਦੇ ਦਿੱਤੀ ਜਾਣੀ ਆ। ਖੈਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਖ਼ਬਰਾਂ ਨੇ ਉਨ੍ਹਾਂ ਦੇ ਉੱਤੇ ਅੱਜ ਅਸੀਂ ਟਿੱਪਣੀ ਵੀ ਲੈਣੀ ਹੈ। ਜਸਵਿੰਦਰ ਬਿੱਟਾ ਹੋਰੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ, ਔਰ ਪੰਜਾਬ ਤੋਂ ਨਹੀਂ ਜਾਂ ਫਿਰ ਇਸ ਵੇਲੇ ਦਿੱਲੀ ਮੋਰਚੇ ਤੋਂ ਨੇ, ਇਹ ਉਨ੍ਹਾਂ ਤੋਂ ਹੀ ਪੁੱਛਦੇ ਆ। ਇਸ ਵੇਲੇ ਸਾਡੇ ਨਾਲ ਉਹ ਫੋਨ ਕਾਲ ਦੇ ਜ਼ਰੀਏ ਜੁੜੇ ਨੇ। ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ, ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਇਸ ਵਕਤ ਬਿਲਕੁਲ ਠੀਕ ਹੈ ਤੁਹਾਡੀ ਗੱਲ, ਮੈਂ ਦਿੱਲੀ ਦੇ ਵਿਚ ਆ ਜੀ
ਜੀ,
ਔਰ ਸਿੰਘੂ ਮੇਰੇ ਤੋਂ ਹੈਗਾ 42 ਕਿਲੋਮੀਟਰ, ਟਿਕਰੀ ਦੀ ਤਕਰੀਬਨ ਇੰਨੀ ਦੂਰੀ ਹੈ ਤੇ ਗਾਜੀਪੁਰ 23 ਕਿਲੋਮੀਟਰ ਹੈ
ਜੀ ਜੀ। ਸੋ ਉਥੋਂ ਦੇ ਕੀ ਹਾਲਾਤ ਨੇ, ਉਥੋਂ ਦੀ ਜ਼ਮੀਨੀ ਹਕੀਕਤ ਕੀ ਹੈ, ਇਹਦੇ ਬਾਰੇ ਤਾਂ ਜਾਣਾਂਗੇ। ਪਰ ਸਾਰੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਟੂਲ ਕਿੱਟ ਦੇ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਆ। ਟੂਲ ਕਿੱਟ ਮਾਮਲਾ ਕੀ ਹੈ, ਔਰ ਕਾਫੀ ਜ਼ਿਆਦਾ ਤੂਲ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਸ ਮਾਮਲੇ ਨੂੰ, ਸਰਕਾਰ ਦਾ ਜਿਹੜਾ ਰੁਖ ਹੈ ਉਹ ਵੀ ਕਾਫੀ ਸਖਤ ਬਣਿਆ ਹੋਇਆ।
ਬਿਲਕੁਲ ਜੀ, ਟੂਲ ਕਿੱਟ ਕੀ ਹੈ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਚਰਚਾ ਕਰ ਲਈਏ। ਟੂਲ ਕਿੱਟ ਇੱਕ ਐਸਾ ਡਾਕੂਮੈਂਟ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਕੋਈ ਵੀ ਅੰਦੋਲਨ, ਚਾਹੇ ਉਹ ਖੇਤੀ ਅੰਦੋਲਨ ਹੋਵੇ ਜਾਂ ਇਸ ਤੋਂ ਬਾਅਦ ਕੋਈ ਪਹਿਲਾਂ ਹੋਵੇ, ਉਹ ਅੰਦੋਲਨ ਦੇ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਟ੍ਰੈਂਡ ਕਰਾਇਆ ਜਾਵੇ, ਕਿਵੇਂ ਸਮਰਥਨ ਲੋਕਾਂ ਦਾ ਇਕੱਠਾ ਕੀਤਾ ਜਾਵੇ ਜਾਂ ਉਹਦਾ ਪ੍ਰਚਾਰ ਪ੍ਰਸਾਰ ਕਿਸ ਤਰ੍ਹਾਂ ਕੀਤਾ ਜਾਵੇ, ਹੈਸ਼ਟੈਗ ਦਾ ਇਸਤੇਮਾਲ ਕੀਤਾ ਜਾਵੇ, ਕਿਵੇਂ ਕੀਤਾ ਜਾਵੇ, ਔਰ ਇਸ ਕੋਈ ਵੀ ਜਿਹੜੀ ਸੰਘਰਸ਼ ਹੈਗਾ, ਕੋਈ ਵੀ ਪ੍ਰਦਰਸ਼ਨ ਹੈਗਾ, ਕੋਈ ਵੀ ਜੇ ਮੁੱਦਾ ਹੈਗਾ ਉਹਨੂੰ ਚੁੱਕਣਾ, ਤਾਂ ਉਹਦੇ ਦੌਰਾਨ ਕੋਈ ਦਿੱਕਤ ਆਈ ਤਾਂ ਉਹਦੇ ਲਈ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ। ਤੇ ਟੂਲ ਕਿੱਟ ਜਿਹੜਾ ਮਾਮਲਾ ਉਸ ਸਮੇਂ ਕਾਫੀ ਚਰਚਿਤ ਹੁੰਦਾ ਹੈ ਜਦੋਂ ਗ੍ਰੇਟਾ ਥੈਨਬਰਗ ਹੈ ਉਹਦੇ ਅਕਾਊਂਟ ਦੇ ਉੱਤੋਂ ਇੱਕ ਸ਼ੇਅਰ ਹੁੰਦਾ ਟੂਲ ਕਿੱਟ, ਔਰ ਉਸ ਟੂਲ ਕਿੱਟ ਤੋਂ ਇੱਕ ਗ੍ਰਿਫਤਾਰੀ ਹੁੰਦੀ ਹੈ ਜਿਹੜੀ ਸਰਗਰਮ ਵਰਕ ਨੇ ਦਿਸ਼ਾ ਰਵੀ, ਔਰ ਦਿੱਲੀ ਪੁਲਿਸ ਉਹਦੀ ਗ੍ਰਿਫਤਾਰੀ ਕਰਦੀ ਹੈ
ਜੀ।
ਔਰ ਦਿੱਲੀ ਪੁਲਿਸ ਦਾ ਇਹ ਕਹਿਣਾ ਹੈ, ਜਿਹੜੀ ਉਹਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਸਾਫ ਤੌਰ ਤੇ ਉਹਨਾਂ ਨੇ ਆਖਿਆ ਕਿ ਦਿਸ਼ਾ ਨੇ ਹੀ ਟੂਲ ਕਿੱਟ ਦਾ ਜਿਹੜਾ ਗੂਗਲ ਡਾਕੂਮੈਂਟ ਬਣਾ ਕੇ ਇਸ ਨੂੰ ਘੁਮਾਇਆ ਜਾਂ ਸਰਕੂਲੇਟਰ ਕੀਤਾ, ਤੇ ਇਹਦੇ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ, ਤੇ ਇਸੇ ਟੂਲ ਕਿੱਟ ਦੀ ਡਰਾਫਟਿੰਗ ਦੇ ਵਿੱਚ ਜਿਹੜੀ ਦਿਸ਼ਾ ਰਵੀ ਹੈਗੀ ਆ ਉਹ ਸਰਗਰਮ ਰੂਪ ਦੇ ਵਿਚ ਉਹਦੀ ਮੈਂਬਰ ਨੇ ਉਹ ਸ਼ਾਮਲ ਹੋ ਰਹੀ ਹੈ
ਜੀ।
21 ਸਾਲ ਦੀ ਲੜਕੀ ਹੈ ਇਹ ਦਿਸ਼ਾ ਰਵੀ, ਬੰਗਲੌਰ ਤੋਂ ਗ੍ਰਿਫਤਾਰ ਕੀਤੀ ਹੈ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ। ਦਿਸ਼ਾ ਜਿਹੜੀ ਇੱਕ ਕੰਪੇਨ ਚਲਾਉਂਦੀ ਹੈ ਫਰਾਈਡੇ ਫਾਰ ਫਿਊਚਰ ਕੰਪੇਨ, ਉਹਦੇ ਮੈਂਬਰਾਂ ਦੇ ਵਿਚੋਂ ਇੱਕ ਇਹਦਾ ਨਾਮ ਆਉਂਦਾ। 5 ਦਿਨਾਂ ਦੀ ਸਪੈਸ਼ਲ ਸੈੱਲ ਦੇ ਉੱਤੇ ਕਸਟਡੀ ਦੇ ਵਿਚ ਦਿੱਲੀ ਅੱਧੀ ਅਦਾਲਤ ਨੇ ਉਸਨੂੰ ਭੇਜਿਆ
ਜੀ।
ਔਰ ਐਤਵਾਰ ਸ਼ਾਮ ਨੂੰ 4:30 ਵਜੇ ਜਦੋਂ ਉਹਨੂੰ ਆਫਿਸ ਲਿਆਂਦਾ ਗਿਆ ਸਾਈਬਰ ਸੈੱਲ ਦੇ, ਉਥੋਂ ਪੁੱਛਗਿੱਛ ਕੀਤੀ ਗਈ ਔਰ ਪੁਲਿਸ ਨੇ ਇਹ ਦੱਸਿਆ ਕਿ ਦਿਸ਼ਾ ਨੇ ਇਹ ਮੰਨਿਆ ਕਿ ਉਸ ਨੇ ਖੁਦ ਟੂਲ ਕਿੱਟ ਦੇ ਵਿਚ ਕੁਝ ਜਾਣਕਾਰੀਆਂ ਜੋੜੀਆਂ ਸੀ ਤੇ ਇਸ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਸੀਗਾ, ਔਰ ਇਸੇ ਟੂਲ ਕਿੱਟ ਨੂੰ ਐਡਿਟ ਕਰਕੇ ਉਸਨੇ ਜਿਹੜੀ ਗ੍ਰੇਟਾ ਥੈਨਬਰਗ ਹੈ ਜਿਹੜੀ ਐਕਟਿਵਿਸਟ ਹੈ ਉਹਦੇ ਨਾਲ ਉਹਨੇ ਸ਼ੇਅਰ ਵੀ ਕੀਤਾ ਸੀ। ਤੇ ਜਦੋਂ ਉਸ ਦਾ ਇਹ ਜਿਹੜਾ ਇਹਨੂੰ ਪਤਾ ਲੱਗਿਆ ਕਿ ਇਹ ਜਨਤਕ ਹੋ ਗਿਆ ਔਰ ਉਹਨੇ ਗ੍ਰੇਟਾ ਨੂੰ ਇਸ ਨੂੰ ਜਿਹੜਾ ਮੇਨ ਡਾਕੂਮੈਂਟ ਹੈ ਟੂਲ ਕਿੱਟ ਤੋਂ ਉਥੋਂ ਨੂੰ ਆਖਿਆ ਕਿ ਇਸ ਨੂੰ ਤੁਸੀਂ ਰਿਮੂਵ ਕਰ ਦਿਓ
ਜੀ।
ਔਰ ਇਸੇ ਸੰਦਰਭ ਦੇ ਵਿਚ ਇੱਕ ਦਿਸ਼ਾ ਰਵੀ ਜਿਹੜੀ ਲੜਕੀ ਹੈ ਉਹ ਜੁੜ ਜਾਂਦੀ ਹੈ ਖਾਲਿਸਤਾਨੀ ਸਮਰਥਕ ਜਿਹੜੇ ਨੇ ਫਾਈਟ ਐਟ ਜਸਟਿਸ ਫਾਊਂਡੇਸ਼ਨ ਦੇ, ਜਿਹਦੇ ਤੇ ਦੋਸ਼ ਲੱਗਦਾ ਹੈ ਕਿ ਇਹ ਦੇਸ਼ ਵਿਰੋਧੀ ਪ੍ਰਚਾਰ ਕਰ ਰਹੇ ਨੇ। ਔਰ ਦਿਸ਼ਾ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਉਹਨੇ ਜਿਹੜੀ ਟੂਲ ਕਿੱਟ ਦੇ ਵਿਚ ਕੇਵਲ ਦੋ ਲਾਈਨਾਂ ਐਡਿਟ ਕੀਤੀਆਂ ਸੀਗੀਆਂ, ਦੋ ਲਾਈਨਾਂ ਉਹਨੇ ਆਪਣੇ ਵੱਲੋਂ ਲਿਖੀਆਂ ਸੀਗੀਆਂ। ਔਰ ਜਿਹੜੀ ਪੁਲਿਸ ਨੇ ਹੁਣ ਇਨਵੈਸਟੀਗੇਸ਼ਨ ਕੀਤੀ ਉਹਦੇ ਚ ਇਹ ਪਾਇਆ ਗਿਆ ਕਿ ਟੂਲ ਕਿੱਟ ਦੇ ਵਿਚ ਵੱਡੇ ਪੈਮਾਨੇ ਤੇ ਜਿਹੜੀ ਚੇਂਜ ਹੋਈ ਹੈ ਐਡਿਟ, ਜਿਹੜੀਆਂ ਦੋ ਲਾਈਨਾਂ ਨੇ ਜਿਆਦਾ ਲਾਈਨਾਂ ਚੇਂਜ ਹੋਈਆਂ। ਔਰ ਇਹਦੇ ਮਾਮਲੇ ਦੇ ਵਿਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋਣ ਦੀ ਸੰਭਾਵਨਾ ਹੈਗੀ ਹੈ, ਅਜਿਹੀ ਚਰਚਾ ਹੈਗੀ ਹੈ। ਦਰਅਸਲ ਇਹ ਟੂਲ ਕਿੱਟ ਉਦੋਂ ਚਰਚਾ ਚ ਆਉਂਦੀ ਹੈ ਜਦੋਂ ਸਵੀਡਨ ਦੀ ਕਲਾਈਮੇਟ ਐਕਟੀਵਿਸਟ ਗ੍ਰੇਟਾ ਥਨਬਰਗ ਇਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਦੀ ਹੈ ਜਾਂ ਇਹਨੂੰ ਸ਼ੇਅਰ ਕਰਦੀ ਹੈ
ਜੀ।
ਔਰ ਇਸ ਦੇ ਸੰਬੰਧੀ ਜਿਹੜੀ ਟੂਲ ਕਿੱਟ ਸ਼ੇਅਰ ਕਰਨ ਦੇ ਨਾਲ ਹੀ ਕਿਸਾਨੀ ਅੰਦੋਲਨ ਨੂੰ ਵੀ ਸਮਰਥਨ ਕੀਤਾ ਜਾਂਦਾ ਹੈ। ਔਰ 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲ ਕਿੱਟ ਨੂੰ ਲੈ ਕੇ ਅਣਪਛਾਤੇ ਲੋਕਾਂ ਖਿਲਾਫ਼ ਜਦੋਂ ਕੇਸ ਦਰਜ ਕੀਤਾ ਤਾਂ ਉਸ ਤੋਂ ਬਾਅਦ ਇਹ ਬੰਗਲੌਰ ਦੀ ਰਹਿਣ ਵਾਲੀ ਹੈ ਆਪਣੀ ਦਿਸ਼ਾ, ਜਿਹਦੇ ਫਾਦਰ ਜਿਹੜੇ ਮੈਸੂਰ ਚ ਰਹਿੰਦੇ ਨੇ, ਫਾਦਰ ਦੇ ਕੋਚ ਨੇ, ਔਰ ਇਹਦੀ ਮਦਰ ਜਿਹੜੀ ਹੈਗੀ ਹੈ ਹਾਊਸ ਵਾਈਫ ਹੈਗੀ ਹੈ। ਔਰ ਜਿਹੜੀ ਸਪੈਸ਼ਲ ਸੈੱਲ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਪ੍ਰੈਸ ਕਾਨਫਰੰਸ ਦੇ ਮੁਤਾਬਕ ਦੱਸਿਆ ਕਿ ਸੋਸ਼ਲ ਮੀਡੀਆ ਤੇ ਉਹ ਗ੍ਰੇਟਾ ਦੇ ਟੂਲ ਕਿੱਟ ਕੰਪੇਨ ਦਾ ਜਿਹੜੀ ਹਿੱਸਾ ਰਹੀ ਹੈ। ਔਰ ਸਾਨੂੰ ਯਾਦ ਹੋਣਾ ਕਿ ਗ੍ਰੇਟਾ ਥਨਬਰਗ ਨੇ 3 ਫਰਵਰੀ ਨੂੰ ਟਵੀਟ ਕਰਕੇ ਕਿਸਾਨੀ ਅੰਦੋਲਨ ਦਾ ਜਦੋਂ ਸਮਰਥਨ ਕੀਤਾ ਸੀ ਤੇ ਉਹਦੇ ਵਿਚ ਇੱਕ ਟੂਲ ਕਿੱਟ ਜਿਹੜੀ ਹੈ ਸ਼ੇਅਰ ਕੀਤੀ ਸੀ ਤੇ ਪੁਲਿਸ ਨੇ ਇਸੇ ਸਬੰਧੀ ਕੇਸ ਦਰਜ ਕੀਤਾ ਸੀ। ਔਰ ਅਗਲੇ ਦਿਨ ਹੀ ਗ੍ਰੇਟਾ ਨੇ ਫਿਰ ਟਵੀਟ ਕਰਕੇ ਆਖਿਆ ਸੀ ਕਿ ਮੈਂ ਹੁਣ ਵੀ ਕਿਸਾਨਾਂ ਦੇ ਨਾਲ ਖੜੀ ਹਾਂ। ਜਦੋਂ 26 ਜਨਵਰੀ ਨੂੰ ਇਹ ਘਟਨਾ ਵਾਪਰਦੀ ਹੈ ਦਿੱਲੀ ਦੇ ਵਿਚ ਇਸ ਸੰਘਰਸ਼ ਦੌਰਾਨ, ਤਾਂ ਉਦੋਂ ਟਵਿੱਟਰ ਨੇ ਇਸ ਡਾਕੂਮੈਂਟ ਨੂੰ ਬੈਨ ਕੀਤਾ ਔਰ ਗ੍ਰੇਟਾ ਦੇ ਜਿਹੜੇ ਟਵੀਟ ਹੈ ਉਹ ਡਿਲੀਟ ਕਰ ਦਿੱਤੇ। ਔਰ ਉਸ ਤੋਂ ਬਾਅਦ ਖ਼ਬਰ ਆਉਂਦੀ ਹੈ ਕਿ ਦਿੱਲੀ ਪੁਲਿਸ ਨੇ ਗ੍ਰੇਟਾ ਦੇ ਖਿਲਾਫ਼ ਮਾਮਲਾ ਦਰਜ ਕੀਤਾ, ਪਰ ਬਾਅਦ ਦੇ ਵਿਚ ਪੁਲਿਸ ਇਸ ਬਾਰੇ ਸਥਿਤੀ ਸਪਸ਼ਟ ਕਰਦੀ ਹੈ ਕਿ FIR ਦੇ ਵਿਚ ਕਿਸੇ ਦਾ ਨਾਮ ਨਹੀਂ ਦਰਜ ਕੀਤਾ ਗਿਆ ਔਰ ਸਿਰਫ ਤੇ ਸਿਰਫ ਇਹ ਜਿਹੜਾ ਕੇਸ ਹੈ ਕੇਵਲ ਟੂਲ ਕਿੱਟ ਬਣਾਉਣ ਵਾਲਿਆਂ ਦੇ ਖਿਲਾਫ਼ ਦਰਜ ਕੀਤਾ ਤੇ ਬਾਕੀ ਉਨ੍ਹਾਂ ਨੇ ਆਖਿਆ ਕਿ ਇਹ ਸਾਰਾ ਕੁਛ ਖਾਲੀ ਜਿਹੜਾ ਇਹ ਜਾਂਚ ਦਾ ਹਿੱਸਾ ਹੈਗਾ। ਇਸ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਗ੍ਰੇਟਾ ਥਨਬਰਗ ਦੇ ਖਿਲਾਫ਼ ਮੁਕੱਦਮਾ ਨਹੀਂ ਦਰਜ ਕੀਤਾ, ਇਹ ਜਾਂਚ ਦਾ ਹਿੱਸਾ। ਹੁਣ ਜਾਂਚ ਕਿੱਥੇ ਕਿੱਥੇ ਪਹੁੰਚੀ? ਇਹ ਜਾਂਚ ਪਹੁੰਚੀ 3 ਬੰਦਿਆਂ ਦੇ ਉੱਤੇ। ਇੱਕ ਤਾਂ ਦਿਸ਼ਾ ਰਵੀ ਨੂੰ ਐਕਟੀਵਿਸਟ ਹੈ ਜਿਹੜੀ, ਇਹਨੂੰ ਫੜ ਲਿਆ ਗਿਆ, ਇਹਦੇ ਤੇ ਦੋਸ਼ ਲੱਗਿਆ ਕਿ ਟੂਲ ਕਿੱਟ ਦੇ ਲਈ ਇਹਨੇ ਵਟਸਐਪ ਗਰੁੱਪ ਬਣਾਇਆ। ਔਰ ਦੂਜਾ ਹੈਗਾ ਨਿਕਤਾ, ਜਿਹੜੀ ਖੁਦ ਨਿਕਤਾ ਜੈਕਬ ਉਹਦਾ ਨਾਮ ਹੈਗਾ, ਐਕਟੀਵਿਸਟ ਹੈਗੀ ਹੈ, ਉਹਦੇ ਤੇ ਦੋਸ਼ ਲੱਗਿਆ ਕਿ ਇੱਕ ਸ਼ਾਂਤੂ ਨਾਂ ਦਾ ਵਿਅਕਤੀ ਹੈਗਾ ਜਿਹੜਾ ਦਿਸ਼ਾ ਔਰ ਨਿਕਤਾ ਦੋਨਾਂ ਦਾ ਸਾਥੀ ਹੈ। ਸ਼ਾਂਤੂ ਨੇ ਇਹ ਟੂਲ ਕਿੱਟ ਐਡਿਟ, ਸ਼ਾਂਤੂ ਨੇ ਬਣਾਈ ਤੇ ਟੂਲ ਕਿੱਟ ਫਿਰ ਦੁਬਾਰਾ ਐਡਿਟ ਕੀਤੀ ਤੇ ਸ਼ਾਂਤੂ ਤੇ ਇਹ ਵੀ ਦੋਸ਼ ਹੈ ਕਿ ਟੂਲ ਕਿੱਟ ਬਣਾਈ ਤੇ ਉਹਨੇ ਦੂਜਿਆਂ ਨੂੰ ਇਹ ਟੂਲ ਕਿੱਟ ਭੇਜੀ। ਹੁਣ ਜਿਹੜੀ ਗ੍ਰੇਟਾ ਥਨਬਰਗ ਟੂਲ ਕਿੱਟ ਕੇਸ ਦੇ ਵਿਚ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋਈ ਹੈ, ਹੁਣ ਦਿੱਲੀ ਪੁਲਿਸ ਨੂੰ ਹੋਰ ਵੀ ਸੁਰਾਗ ਮਿਲੇ ਹੈ, ਕਰੀਬੀਆਂ ਦੀ ਉਹ ਤਲਾਸ਼ ਕਰ ਰਹੀ ਹੈ। ਔਰ ਕੱਲ ਉਹਨੇ 2 ਸਾਥੀ ਨਿਕਤਾ ਜੀ ਦਾ ਜ਼ਿਕਰ ਕੀਤਾ ਔਰ ਸ਼ਾਂਤੂ ਉਹਦੇ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਿਹੜੇ ਜਾਰੀ ਕਰ ਦਿੱਤੇ। ਔਰ ਨਿਕਤਾ ਨੇ ਇਸ ਦੇ ਖਿਲਾਫ਼ ਬੰਬੇ ਹਾਈ ਕੋਰਟ ਦੇ ਵਿਚ ਆਪਣੀ ਜਿਹੜੀ ਟ੍ਰਾਂਜਿਟ ਬੇਲ ਦੀ ਅਰਜ਼ੀ ਦਾਇਰ ਕੀਤੀ ਹੈ ਜਿਹਦੇ ਤੇ ਅੱਜ ਸੁਣਵਾਈ ਹੋਣੀ ਹੈ। ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿਚ ਇੱਕ ਗੱਲ ਆਉਂਦੀ ਹੈ, ਉਹਦੇ ਚ ਇਹ ਆਉਂਦੀ ਹੈ ਕਿ ਬੰਗਲੌਰ ਦੀ ਜਿਹੜੀ ਔਰ ਮੁੰਬਈ ਦੀ ਜਿਹੜੀ ਐਕਟੀਵਿਸਟ ਹੈ ਜਿਹੜੀ ਵਕੀਲ ਹੈ ਨਿਕਤਾ
ਜੀ,
ਉਸ ਦਾ ਸਾਥੀ ਹੈ ਸ਼ਾਂਤੂਨ। ਔਰ ਸ਼ਾਂਤੂਨ ਤੇ ਦੋਸ਼ ਲੱਗਦਾ ਹੈ ਕਿ ਜਿਹੜੀ ਖਾਲਿਸਤਾਨ ਸਮਰਥਕ ਹੈਗੀ ਹੈ ਫਾਈਟ ਜਸਟਿਸ ਫਾਊਂਡੇਸ਼ਨ, ਉਹਦੇ ਨਾਲ ਇਹਨਾਂ ਨੇ ਜੂਨ ਤੇ ਮੀਟਿੰਗ ਦੇ ਵਿਚ ਹਿੱਸਾ ਲਿਆ ਸੀਗਾ। ਔਰ ਪੁਲਿਸ ਦਾ ਇਹ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਤਰਥੱਲੀ ਮਚਾਉਣ ਦੇ ਲਈ ਇੱਕ ਤਰ੍ਹਾਂ ਨਾਲ ਡਿਜੀਟਲ ਸਟ੍ਰਾਈਕ ਨੂੰ ਅੰਜਾਮ ਦੇਣਾ ਇਸੇ ਮੀਟਿੰਗ ਦਾ ਜਿਹੜਾ ਮਕਸਦ ਸੀ। ਔਰ ਇਸ ਦੇ ਮੁਤਾਬਕ ਉਨ੍ਹਾਂ ਨੇ ਇੱਕ ਟੂਲ ਕਿੱਟ ਬਣਾਈ ਸੀ ਜਿਹੜੀ ਗ੍ਰੇਟਾ ਥਨਬਰਗ ਦੇ ਹਵਾਲੇ ਨਾਲ 3 ਫਰਵਰੀ ਨੂੰ ਇਹ ਸਾਹਮਣੇ ਆਈ ਸੀ। ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਮੁੱਦੇ ਨਾਲ ਜੁੜਿਆ ਹੋਇਆ ਹੈ ਔਰ ਕਿਸਾਨੀ ਮੁੱਦਾ ਜਿਹੜਾ ਹੁਣ ਅੱਜ 85ਵੇਂ ਦਿਨ ਦੇ ਵਿਚ ਦਾਖਲ ਹੋ ਗਿਆ। ਔਰ ਜਦੋਂ ਗ੍ਰੇਟਾ ਜਿਹੜੀ 18 ਸਾਲ ਦੀ ਬੱਚੀ ਹੈਗੀ ਹੈ 3 ਫਰਵਰੀ ਨੂੰ ਸੋਸ਼ਲ ਮੀਡੀਆ ਤੇ ਪੋਸਟ ਲਿਖਦੀ ਹੈ, ਪਹਿਲੀ ਪੋਸਟ ਦੇ ਵਿਚ ਕਿਸਾਨਾਂ ਦਾ ਸਮਰਥਨ ਕਰਦੀ ਹੈ ਤੇ ਦੂਜੀ ਪੋਸਟ ਦੇ ਵਿਚ ਉਹਨੇ ਟੂਲ ਕਿੱਟ ਸ਼ੇਅਰ ਕਰਦੀ ਹੈ। ਔਰ ਇਹ ਉਹੀ ਟੂਲ ਕਿੱਟ ਹੈ ਜਿਹੜਾ ਗੂਗਲ ਦਾ ਇੱਕ ਡਾਕੂਮੈਂਟ ਸੀ ਜਿਹਦੇ ਉੱਤੇ ਅਰਜੈਂਟ ਪ੍ਰੋਪਰ ਤੇ ਆਨ ਗਰਾਊਂਡ ਐਕਸ਼ਨ ਦਾ ਜ਼ਿਕਰ ਕੀਤਾ ਗਿਆ ਸੀ। ਹੁਣ ਕੱਲ ਦਿੱਲੀ ਪੁਲਿਸ ਦੇ ਜਿਹੜੇ ਸਾਈਬਰ ਸੈੱਲ ਦੇ ਜੁਆਇੰਟ ਕਮਿਸ਼ਨਰ ਨੇ ਪ੍ਰੇਮ ਨਾਥ, ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਸਾਫ਼ ਤੌਰ ਤੇ ਇਹਦੇ ਵਿਚ ਤਿੰਨ ਲਾਈਨਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਇਹ ਆਖਿਆ ਕਿ ਦਿੱਲੀ ਦੇ ਵਿਚ 26 ਜਨਵਰੀ ਨੂੰ ਜੋ ਕੁਝ ਵੀ ਵਾਪਰਿਆ ਉਹ ਟੂਲ ਕਿੱਟ ਵਿਚ ਜਿਹੜਾ ਐਕਸ਼ਨ ਪਲਾਨ ਦੱਸਿਆ ਗਿਆ ਸੀ ਉਹਦੇ ਨਾਲ ਬਿਲਕੁਲ ਭਿੰਨ ਭਿੰਨ ਮੇਲ ਖਾਂਦਾ
ਜੀ।
ਵੀ ਕਿਸ ਨੂੰ ਫਾਲੋ ਕਰਨਾ, ਕਿਸ ਨੂੰ ਟੈਗ ਕਰਨਾ, ਇਹ ਸਾਰਾ ਕੁਝ ਉਹਦੇ ਵਿਚ ਤੈਅ ਸੀ
ਜੀ ਜੀ।
ਇਸੇ ਤੋਂ ਬਾਅਦ ਦਿੱਲੀ ਪੁਲਿਸ ਦੀ ਜਿਹੜੀ ਸਾਈਬਰ ਸੈੱਲ ਹੈ ਉਸ ਨੇ ਇਸ ਨੂੰ ਸਰਕਾਰ ਵਿਰੋਧੀ ਮੰਨਿਆ ਔਰ ਟੂਲ ਕਿੱਟ ਬਣਾਉਣ ਵਾਲਿਆਂ ਦੇ ਖਿਲਾਫ 4 ਫਰਵਰੀ ਨੂੰ ਦੇਸ਼ ਧਰੋਹ ਤੇ ਸਾਜਿਸ਼ ਰਚਨ ਦੇ ਦੋਸ਼ ਦੇ ਵਿਚ ਮੁਕਦਮਾ ਦਰਜ ਕੀਤਾ ਔਰ ਮੁਕਦਮੇ ਦੇ ਵਿਚ ਉਨ੍ਹਾਂ ਨੇ ਦੋ ਗੱਲਾਂ ਦੱਸੀਆਂ। ਇੱਕ ਤਾਂ ਇਹ ਕਿ ਜਿਹੜੀ 26 ਜਨਵਰੀ ਨੂੰ ਜੋ ਕੁਝ ਵਾਪਰਦਾ ਉਹ ਸੇਮ ਟੂਲ ਕਿੱਟ ਵਿਚ ਉਹਦੇ ਐਕਸ਼ਨ ਪਲਾਨ ਦੇ ਵਿਚ ਜਿਹੜਾ ਦੱਸਿਆ ਗਿਆ ਉਹਦੇ ਨਾਲ ਮਿਲਦਾ, ਕਿਸ ਨੂੰ ਫਾਲੋ ਕਰਨਾ, ਕਿਸ ਨੂੰ ਅਟੈਕ ਕਰਨਾ, ਇਸ ਤਰ੍ਹਾਂ ਦਿੱਤਾ ਹੈ। ਤੇ ਦੂਜਾ ਜਿਹੜਾ ਦੋਸ਼ ਹੈਗਾ ਉਹ ਇਹ ਹੈਗਾ ਕਿ ਇਸ ਟੂਲ ਕਿੱਟ ਦੇ ਪਿੱਛੇ ਜਿਹੜੀ ਜਥੇਬੰਦੀ ਹੈ ਉਹ ਪਾਬੰਦੀ ਸ਼ੁਦਾ ਜਥੇਬੰਦੀ ਹੈ ਤੇ ਉਹ ਖਾਲਿਸਤਾਨੀ ਸਮਰਥਕ ਨੇ ਔਰ ਐਮਓ ਧਾਲੀਵਾਲ ਦਾ ਨਾਮ ਇਸ ਜਥੇਬੰਦੀ ਦੇ ਨਾਲ ਇਸ ਟੂਲ ਕਿੱਟ ਕੇਸ ਦੇ ਵਿਚ ਉਹਦੇ ਨਾਲ ਜੁੜਦਾ ਔਰ ਦਿੱਲੀ ਪੁਲਿਸ ਦੀ ਜਾਂਚ ਦੇ ਵਿਚ ਧਾਲੀਵਾਲ ਦਾ ਜਿਹੜਾ ਨਾਮ ਦਾ ਖੁਲਾਸਾ ਹੋਇਆ ਉਹ ਇਹ ਹੈ ਕਿ ਕੈਨੇਡਾ ਦੇ ਵਿਚ ਧਾਲੀਵਾਲ ਰਹਿੰਦਾ ਜਾਂ ਉਹਦਾ ਜਨਮ ਹੋਇਆ ਔਰ ਉਹਨੇ ਇੱਕ ਡਾਇਰੈਕਟਰ ਇੱਕ ਕੰਪਨੀ ਦਾ, ਉਹਦਾ ਕੰਪਨੀ ਦਾ ਨਾਮ ਹੈਗਾ ਡਿਜੀਟਲ ਬਰੀਡਿੰਗ ਕ੍ਰੀਏਟਿਵ ਏਜੰਸੀ ਸਕਾਈ ਰਾਕਟ ਔਰ 2020 ਦੇ ਵਿਚ ਧਾਲੀਵਾਲ ਸੋਸ਼ਲ ਮੀਡੀਆ ਪੋਸਟ ਦੇ ਵਿਚ ਇਹ ਕਹਿੰਦਾ ਕਿ ਹਾਂ ਮੈਂ ਖਾਲਿਸਤਾਨੀ ਹਾਂ ਔਰ ਧਾਲੀਵਾਲ ਦੀ ਜਥੇਬੰਦੀ ਜਿਹੜੀ ਪਾਈਟੈਕ ਜਸਟਿਸ ਫਾਊਂਡੇਸ਼ਨ ਹੈ ਉਸ ਨੂੰ ਪੁਲਿਸ ਖਾਲਿਸਤਾਨੀ ਸਮਰਥਕ ਮੰਨਦੀ ਹੈ ਪੁਲਿਸ
ਜੀ। ਅੱਛਾ ਬੇਟਾ ਸਾਹਿਬ, ਇੱਥੇ ਇੱਥੇ ਇੱਕ ਹੋਰ ਗੱਲ ਜਿਹੜੀ ਇੱਥੇ ਜ਼ਰੂਰ ਕਰਨੀ ਬਣਦੀ ਹੈ, ਜਿਵੇਂ ਅਸੀਂ ਗੱਲ ਕਰਦੇ ਆ ਵੀ ਉਹ ਖਾਲਿਸਤਾਨੀ ਕਹਿੰਦਾ ਆਪਣੇ ਆਪ ਨੂੰ ਜਾਂ ਫਿਰ ਜਦੋਂ ਹੁਣ ਹੱਕ ਮੰਗਣਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਜਿਹੜਾ ਗੋਦੀ ਮੀਡੀਆ ਉਹ ਵੀ ਖਾਲਿਸਤਾਨੀ ਹੀ ਬਣਾ ਕੇ ਪੇਸ਼ ਕਰ ਰਿਹਾ ਸੀ ਔਰ ਸਰਕਾਰ ਦਾ ਇਸ ਵੇਲੇ ਪੂਰਾ ਜ਼ੋਰ ਇਹੀ ਲੱਗਿਆ ਹੋਇਆ ਵੀ ਕਿਸਾਨ ਅੰਦੋਲਨ ਦੇ ਜਿਹੜੇ ਹਮਾਇਤੀ ਆ ਉਹਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ਧੜਾ ਧੜ ਉਹਨਾਂ ਦੇ ਉੱਤੇ ਕੇਸ ਪਾਏ ਜਾ ਰਹੇ ਆ। ਕੀ ਤੁਹਾਨੂੰ ਲੱਗਦਾ ਕਿ ਜੇ ਟੂਲ ਕਿੱਟ ਦੇ ਰਾਹੀਂ ਜੇਕਰ ਕਿਸਾਨ ਅੰਦੋਲਨ ਦਾ ਹੀ ਜਿਹੜਾ ਰੁਪਿਆ ਉਹਨੂੰ ਉਭਾਰ ਕੇ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਜਾਂ ਫਿਰ ਕੀ ਜਿਹੜਾ ਸਰਕਾਰ ਦਾ ਜਿਹੜਾ ਮਨੋਰਥ ਹੈ ਉਹ ਉਸ ਨੂੰ ਗਲਤ ਸਾਬਤ ਕਰਕੇ ਫਿਰ ਇੱਕ ਵਾਰ ਖਾਲਿਸਤਾਨ ਦੀ ਸਾਜਿਸ਼ ਰਚਣ ਦਾ ਹਿੱਸਾ ਬਣਾ ਕੇ ਪੇਸ਼ ਕਰਨਾ?
ਦੇਖੋ ਕੱਲ ਮੇਰੀ ਕਾਫੀ ਇੱਥੇ ਜਿਹੜੇ ਨੈਸ਼ਨਲ ਮੀਡੀਆ ਚ ਕੰਮ ਕਰਦੇ ਨੇ ਐਡੀਟਰ ਟਾਈਪ ਉਹਨਾਂ ਨਾਲ ਗੱਲਬਾਤ ਹੋਈ ਹੈ। ਮੈਂ ਉਹਨੂੰ ਕਹਿ ਰਿਹਾ ਸੀਗਾ ਇਹ, ਮੈਂ ਕੱਲ KTS ਤੁਲਸੀ ਜਿਹੜੇ ਸੀਨੀਅਰ ਐਡਵੋਕੇਟ ਨੇ ਰਾਜ ਸਭਾ ਮੈਂਬਰ ਨੇ
ਜੀ,
ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ, ਕਾਫੀ ਲੰਬੀ ਚੌੜੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਹੁਣ ਲਗਾਤਾਰ ਧੜਾ ਧੜ ਛਾਪੇਮਾਰੀ ਕੀਤੀ ਜਾ ਰਹੀ ਹੈ, ਪੰਜਾਬ ਦੇ ਵਿੱਚ ਸਪੈਸ਼ਲ ਸੈੱਲ ਜਿਹੜੀ ਦਿੱਲੀ ਦੀ ਹੈ, ਦਿੱਲੀ ਦੇ ਵਿੱਚ 4 ਤਰ੍ਹਾਂ ਦੀ ਪੁਲਿਸ ਹੈ, ਦਿੱਲੀ ਪੁਲਿਸ ਹੈ, ਕ੍ਰਾਈਮ ਬ੍ਰਾਂਚ ਹੈ, ਸਪੈਸ਼ਲ ਸੈੱਲ ਹੈ ਤੇ ਇੱਕ SIT ਹੈਗੀ ਹੈ
ਜੀ।
ਇਹ ਸਪੈਸ਼ਲ ਸੈੱਲ ਜਿਹੜੀ ਹੈ ਬੜੀ ਅਹਿਮ ਜਿਹੜੀ ਇਹ ਮੌਕੇ ਤੇ ਲਾਈ ਜਾਂਦੀ ਹੈ ਔਰ ਸਪੈਸ਼ਲ ਸੈੱਲ ਵੱਲੋਂ ਛਾਪੇਮਾਰੀ ਕੀਤੇ ਜਾ ਰਹੇ ਨੇ। FIR ਬਹੁਤ ਸਾਰੀਆਂ ਦਰਜ ਵੀ ਹੋ ਚੁੱਕੀਆਂ ਤੇ ਬਹੁਤ ਸਾਰੀਆਂ FIR ਅਪਲੋਡ ਵੀ ਨਹੀਂ ਹੋਈਆਂ, ਸਿਰਫ ਤੇ ਸਿਰਫ ਮੋਬਾਈਲ ਫੋਨ ਦਾ ਜਿਹੜਾ ਡਾਟਾ ਹੈਗਾ, ਮੋਬਾਈਲ ਫੋਨ ਦਾ ਡਾਟਾ ਚੁੱਕ ਕੇ ਜਾਂ ਬਹੁਤ ਸਾਰੇ ਲੋਕ ਮੈਨੂੰ ਐਸੇ ਵੀ ਮਿਲ ਰਹੇ ਨੇ ਲਗਾਤਾਰ ਜਿਨ੍ਹਾਂ ਨੇ ਇਹ ਆਖਿਆ ਕਿ ਅਸੀਂ ਕਦੇ ਵੀ ਲਾਲ ਕਿਲੇ ਵਾਲੇ ਪਾਸੇ ਨਹੀਂ ਗਏ ਤੇ ਨਾ ਹੀ ਅਸੀਂ ਕੋਈ ਹਿੰਸਾ ਕੀਤੀ ਹੈ ਤੇ ਨਾ ਹੀ ਸਾਡਾ ਕੋਈ ਹਿੰਸਾ ਕਰਨ ਦਾ ਕੋਈ ਮਤਲਬ ਬਣਦਾ ਸੀਗਾ
ਜੀ।
ਜਦੋਂ ਉਹਨਾਂ ਨਾਲ ਮੇਰੀਆਂ ਗੱਲਾਂ ਬਾਤਾਂ ਹੋਈਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਇਹ ਤੁਹਾਡੇ ਨਾਲ ਵਾਪਰ ਕੀ ਰਿਹਾ, ਤੁਸੀਂ ਮੈਨੂੰ ਇਹ ਦੱਸੋ। ਤਾਂ ਉਹਨਾਂ ਦਾ ਇੱਕੋ ਹੀ ਕਹਿਣਾ, ਉਹ ਕਹਿੰਦੇ ਨੇ ਕਿ ਅਸੀਂ ਤਾਂ ਸਿਰਫ ਬੁਰਾੜੀ ਸੀਗੇ ਜਾਂ ਤਾਂ ਜਾਂ ਅਸੀਂ ਕਿਸੇ ਹੋਰ ਪਾਸੇ ਸੀਗੇ
ਜੀ,
ਸਾਨੂੰ ਨੀ ਪਤਾ ਲੱਗਿਆ ਕਿ ਸਾਡੇ ਤੇ ਕਦੋਂ ਪਰਚਾ ਦਰਜ ਹੋ ਗਿਆ ਤੇ ਸਾਨੂੰ ਕਦੋਂ ਇਹ ਚੁੱਕ ਕੇ ਲੈ ਗਏ। ਹੁਣ ਕੀਤਾ ਕੀ ਕੀਤਾ ਇਹਨਾਂ ਨੇ ਕਿ ਜਿਹੜੀ ਦਿੱਲੀ ਪੁਲਿਸ ਦੀ ਜਿਹੜੀ ਸਪੈਸ਼ਲ ਸੈੱਲ ਹੈ ਤੇ ਕ੍ਰਾਈਮ ਬ੍ਰਾਂਚ ਹੈ, ਉਹਨੇ ਇੱਕ ਟੀਮਾਂ ਬਣਾਈਆਂ
ਜੀ।
ਉਹ ਟੀਮਾਂ ਦੇ ਵਿਚ ਜਿਹੜੀਆਂ ਵੀਡੀਓ ਫੁਟੇਜ ਸੀ, ਜਿਹੜਾ ਡੰਪ ਡਾਟਾ ਸੀ, ਉਹਦੇ ਆਧਾਰ ਦੇ ਉੱਤੇ 36 ਨੰਬਰਾਂ ਦੀ ਜਿਹੜੀ ਕਾਲ ਡਿਟੇਲ ਕੱਢੀ ਤੇ ਸੋਸ਼ਲ ਮੀਡੀਆ ਦੀਆਂ ਖਾਤਿਆਂ ਦੀਆਂ ਜਿਹੜੀਆਂ ਸੀਗੀਆਂ ਦੀਪ ਸਿੱਧੂ ਦੇ ਖਿਲਾਫ ਜਿਹੜੇ ਭੜਕਾਊ ਭਾਸ਼ਣ ਲੋਕਾਂ ਨੂੰ ਉਕਸਾਉਣ ਦੇ ਭੰਨ ਤੋੜ ਦੇ ਉਹਨਾਂ ਦੇ ਦੋਸ਼ਾਂ ਤਹਿਤ ਜਿਹਨਾਂ ਨੇ ਮੁਕੱਦਮੇ ਜਿਹੜੇ ਦਰਜ ਕੀਤੇ। ਲੋਕ ਆਊਟ ਨੋਟਿਸ ਦੀਪ ਸਿੱਧੂ ਦੇ ਖਿਲਾਫ ਜਾਰੀ ਹੋਇਆ। ਦੀਪ ਸਿੱਧੂ ਵੀਡੀਓ ਅਪਲੋਡ ਕਰਦਾ ਰਿਹਾ, ਉਹਦਾ ਫੋਨ ਬੰਦ ਰਿਹਾ, ਫਿਰ ਉਸ ਤੋਂ ਬਾਅਦ ਸਪੈਸ਼ਲ ਸੈੱਲ ਦੀਆਂ ਟੀਮਾਂ ਪੁੱਛਗਿੱਛ ਕਰਦੀਆਂ ਰਹੀਆਂ, ਉਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਜਿਹੜੇ ਨੇੜੇ ਨੇੜੇ ਸੀਗੇ ਲੋਕੇਸ਼ਨ, ਲਾਲ ਕਿਲੇ ਦੇ ਨੇੜੇ ਦੀ ਲੋਕੇਸ਼ਨ ਸੀ ਜਾਂ ਕਿਸੇ ਜਿੱਥੇ ਆਈ ਟੀ ਓ ਦੇ ਨੇੜੇ ਦੀ ਲੋਕੇਸ਼ਨ ਸੀ, ਉਹ ਲੋਕੇਸ਼ਨ ਦੇ ਇਹਨਾਂ ਨੇ ਸਾਰਾ ਡਾਟਾ ਚੱਕ ਲਿਆ, ਕ੍ਰਾਈਮ ਬ੍ਰਾਂਚ ਨੇ, ਸਪੈਸ਼ਲ ਸੈੱਲ ਨੇ, ਉਹ ਕਿਉਂਕਿ ਸਰਵਲੈਂਸ ਟੀਮਾਂ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਨੇ ਜਦੋਂ ਇਹ ਸਾਰਾ ਡਾਟਾ ਚੱਕ ਲਿਆ ਤਾਂ ਉਸ ਮੌਕੇ ਦੇ ਉੱਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਬੰਦਾ ਉੱਤਰਾਖੰਡ ਦਾ, ਆਹ ਪੰਜਾਬ ਦਾ, ਆਹ ਹਰਿਆਣੇ ਦਾ, ਆਹ ਯੂਪੀ ਦਾ। ਇਹਨਾਂ ਨੇ ਕੱਲੇ ਕੱਲੇ ਬੰਦੇ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ, ਕੱਲੇ ਕੱਲੇ ਬੰਦੇ ਨੂੰ ਬੁਲਾਇਆ। ਜਿਹੜੇ 25-26 ਕਿਸਾਨ ਜਿਹੜੇ ਲਾਪਤਾ ਸੀ ਦੱਸਦੇ ਆ, ਬਹੁਤੇ ਬੰਦਿਆਂ ਨੂੰ ਤਾਂ ਮੰਨ ਲਓ ਮੈਨੂੰ ਫੋਨ ਆ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਦਿੱਲੀ ਪੁਲਿਸ ਨੇ ਮੈਨੂੰ ਬੁਲਾਇਆ ਸੀ, ਮੈਂ ਚਲੋ ਮੈਂ ਜਾਇਆ ਹੋਣਾ। ਉਹਨਾਂ ਨੇ ਮੈਨੂੰ ਇਹ ਨੀ ਦੱਸਿਆ ਕਿ ਤੇਰੇ ਖਿਲਾਫ਼ ਪਰਚਾ ਦਰਜ ਹੈ ਜਾਂ ਤੇਰੇ ਖਿਲਾਫ਼ ਆ ਧਾਰਾ ਹੈ। 25-50 ਜਿਹੜੀ ਹੈਗੀ ਆ ਸਲਾਹ ਚਲਾਉਣ ਦੀ, ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ, ਤੇ 307 ਹੈ ਜਾਨ ਤੋਂ ਮਾਰਨ ਦੀ, ਉਹ ਹਰੇਕ ਦੇ ਉੱਤੇ ਹੀ ਨੋਟਿਸ ਦੇ ਵਿੱਚ ਲੱਗੀ ਹੋਈ ਧਾਰਾ।
ਜੀ ਜੀ, ਸਰਕਾਰ ਦਾ ਜਿਹੜਾ ਇਹੀ ਰੁੱਖ ਜਿਹੜਾ ਹੈ ਇਹ ਸਮਝ ਤੋਂ ਬਾਹਰ ਹੈ, ਕਿਉਂਕਿ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਪੁਲਿਸ ਦੀ ਵੀ ਪੂਰੀ ਦੁਰਵਰਤੋਂ ਕਰ ਰਹੀ ਹੈ, ਔਰ ਇਹ ਧੜਾਧੜ ਜਿਹੜੇ ਕੇਸ ਪਾਏ ਜਾਣੇ ਇਹ ਆਪਣੇ ਆਪ ਦੇ ਵਿੱਚ ਕਾਨੂੰਨ ਦੇ ਤਾਂ ਖਿਲਾਫ਼ ਹੈਗੇ ਆ। ਦੇਖੋ, ਕਾਨੂੰਨ ਦੀ ਜਿਹੜੀ ਦੁਰਵਰਤੋਂ ਆ ਉਹ ਸ਼ਰੇਆਮ ਹੋ ਰਹੀ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਚਾਹਾਂਗੀ, ਕ੍ਰਿਕਟਰ ਯੁਵਰਾਜ ਸਿੰਘ ਦੇ ਖਿਲਾਫ਼ ਕਹਿੰਦੇ ਕੋਈ ਪੁਰਾਣੀ ਘਟਨਾ ਨਾਲ ਸੰਬੰਧਿਤ ਕੋਈ ਕੇਸ ਹੈ ਉਹ ਵੀ ਦਰਜ ਕੀਤਾ ਗਿਆ। ਔਰ ਸਭ ਤੋਂ ਜ਼ਿਆਦਾ ਸ਼ਰਮਨਾਕ ਜਾਂ ਅਫਸੋਸਜਨਕ ਗੱਲ ਮੈਂ ਇੱਥੇ ਬਿੱਟਾ ਸਾਹਿਬ ਇਹ ਕਹਾਂਗੀ ਵੀ ਮਹਾਰਾਸ਼ਟਰ ਦੇ ਵਿੱਚ ਇੱਕ ਟਰੱਕ ਪਲਟਿਆ ਜਿਹਦੇ ਵਿੱਚ 15 ਮਜ਼ਦੂਰ ਜਿਹੜੇ ਆ ਉਹ ਮਾਰੇ ਗਏ ਆ, ਜਿਹਦੇ ਉੱਤੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਨਾ, ਬੇਸ਼ਰਮੀ ਦੀ ਹੱਦ ਦੇਖੋ, ਪ੍ਰਧਾਨ ਮੰਤਰੀ ਸਾਹਿਬ ਨੇ ਜਾਂ ਰਾਸ਼ਟਰਪਤੀ ਸਾਹਿਬ ਨੇ ਇਨ੍ਹਾਂ ਕਿਸਾਨਾਂ ਦੇ ਮੌਤ ਦੇ ਉੱਤੇ ਇੱਕ ਸ਼ਬਦ ਨਹੀਂ ਬੋਲਿਆ, ਤੇ ਦੂਜੇ ਪਾਸੇ ਹਰਿਆਣੇ ਦੇ ਖੇਤੀ ਮੰਤਰੀ ਜਿਹੜੇ ਆ ਉਹ ਕਹਿ ਰਹੇ ਆ ਵੀ ਇਨ੍ਹਾਂ ਨੇ ਤਾਂ ਵੈਸੇ ਵੀ ਮਰਨਾ ਹੀ ਸੀ, ਜੇ ਘਰ ਹੁੰਦੇ ਉੱਥੇ ਮਰ ਜਾਂਦੇ, ਜੇ ਅੰਦੋਲਨ ਚ ਮਰ ਗਏ ਤਾਂ ਕੀ ਹੋਇਆ, ਇਹਦੇ ਉੱਤੇ ਦੁੱਖ ਪ੍ਰਗਟ ਕਰਨ ਦਾ ਕੀ ਮਤਲਬ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਜਿਹੜਾ ਗੁੱਸਾ ਆ ਉਹ ਹੁਣ ਹੋਰ ਜ਼ਿਆਦਾ ਭੜਕਿਆ ਹੋਇਆ। ਹਨਾ, ਮੈਨੂੰ ਇੱਥੇ ਨਾ ਗੁਰਭਜਨ ਗਿੱਲ ਹੋਰਾਂ ਦੀਆਂ 17 ਯਾਦ ਆ ਰਹੀਆਂ, ਕਹਿੰਦੇ ਦਰਦ ਸੁਣੇ ਤੇ ਹੰਝ ਨਾ ਟਪਕੇ ਸਾਡਾ ਸੱਭਿਆਚਾਰ ਨਹੀਂ ਹੈ, ਦਰਦ ਸੁਣੇ ਤੇ ਹੰਝ ਨਾ ਟਪਕੇ ਸਾਡਾ ਸੱਭਿਆਚਾਰ ਨਹੀਂ ਹੈ, ਸਾਡੇ ਮੋਇਆਂ ਤੇ ਤੂੰ ਹੱਸੇ ਕੀ ਇਹ ਅਤਿਆਚਾਰ ਨਹੀਂ ਹੈ, ਘਰ ਘਰ ਹੋ ਗਏ ਬਾਬਲ ਪੱਥਰ ਮੋਰਚਿਓਂ ਪੁੱਤ ਮਰ ਕੇ ਪਰਤੇ ਤਖ਼ਤ ਨਸ਼ੀਨਾ ਇਸ ਤੋਂ ਗੂੜਾ ਹੋਰ ਕੋਈ ਅੰਧਕਾਰ ਨਹੀਂ ਹੈ, ਤਖ਼ਤ ਨਸ਼ੀਨਾ ਇਸ ਤੋਂ ਗੂੜਾ ਹੋਰ ਕੋਈ ਅੰਧਕਾਰ ਨਹੀਂ ਹੈ। ਕੀ ਕਹੋਗੇ ਬਿੱਟਾ ਸਾਹਿਬ?
ਬਿਲਕੁਲ, ਮੈਂ ਉਹ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਕਿ ਮੈਂ ਕੱਲ ਕਾਫੀ ਬੰਦਿਆਂ ਨੂੰ ਮਿਲਿਆ, ਔਰ ਉਹ ਉਹਨਾਂ ਦਾ ਆਪਣਾ ਤਰਕ ਹੈਗਾ, ਸਰਕਾਰ ਉਹ ਸਰਕਾਰ ਦੇ ਹਿਸਾਬ ਨਾਲ ਹੀ ਬੋਲ ਰਹੇ ਨੇ। ਉਹ ਕਹਿੰਦੇ ਆ ਕਿ ਪਹਿਲਾਂ ਤਾਂ 26 ਜਨਵਰੀ ਨੂੰ ਅਸੀਂ ਪਰਮਿਸ਼ਨ ਦੇ ਦਿੱਤੀ, ਫਿਰ ਪੁਲਿਸ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ, 300 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਜ਼ਖਮੀ ਹੋ ਗਏ ਜਾਂ ਉਹਨਾਂ ਦੀ ਸੱਟਾਂ ਵੱਜੀਆਂ। ਫਿਰ ਉਹਨਾਂ ਨੇ ਆਖਿਆ ਕਿ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾ ਦਿੱਤਾ, ਜਿੱਥੇ ਪ੍ਰਧਾਨ ਮੰਤਰੀ 26 ਜਨਵਰੀ ਨੂੰ ਝੰਡਾ ਲਹਿਰਾਉਂਦਾ, ਸੋਰੀ ਆਪਣਾ 15 ਅਗਸਤ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਂਦਾ। ਤਾਂ ਫਿਰ ਉਹਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਖਿਲਾਫ਼ ਜਿਹੜੀ ਮਰਿਆਦਾ, ਉਹਨਾਂ ਦੀ ਮਰਿਆਦਾ ਨੂੰ ਸੱਟ ਮਾਰੀ, ਉਹਨਾਂ ਦੇ ਖਿਲਾਫ਼ ਬਹੁਤ ਸਾਰੀ ਜਿਹੜੀ ਮੁਹਿੰਮ ਵਿੱਢੀ ਗਈ, ਉਹਨਾਂ ਨੂੰ ਬਹੁਤ ਗੰਦੀ ਸ਼ਬਦਾਵਲੀ ਜਿਹੜੀ ਸੋਸ਼ਲ ਮੀਡੀਆ ਤੇ ਵਰਤੀ ਜਾ ਰਹੀ ਹੈ। ਤੇ ਤੀਜੀ ਗੱਲ ਉਹਨਾਂ ਨੇ ਆਖੀ ਕਿ ਅਸੀਂ ਜਦੋਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿ ਚੁੱਕੇ ਹਾਂ ਕਿ 2 ਸਾਲ ਅਸੀਂ ਇਸ ਬਿੱਲ ਨੂੰ ਮੁਲਤਵੀ ਕਰ ਦਿੰਦੇ ਹਾਂ ਤਾਂ MSP ਤੇ ਕਾਨੂੰਨ ਬਣਾ ਦਿੰਦੇ ਹਾਂ ਤੇ ਕਿਸਾਨ ਹੁਣ ਜਿਹੜੇ ਜਥੇਬੰਦੀਆਂ ਹੈਗੀਆਂ ਉਹ ਜਿੱਤ ਦਿਹਾੜੀਆਂ ਹੋਈਆਂ, ਇਸ ਕਰਕੇ ਸੁਭਾਵਿਕ ਤੌਰ ਤੇ ਅਸੀਂ ਸਾਡੀ ਜਿਹੜੀ ਹੈ ਸਖਤੀ ਬਣਦੀ ਸੀ, ਨਹੀਂ ਤਾਂ ਅਮਨ ਕਾਨੂੰਨ ਨੂੰ ਖਤਰਾ ਹੋ ਜਾਂਦਾ ਤੇ ਹਰੇਕ ਬੰਦਾ ਹੀ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਕੇ ਤੁਰ ਜਾਂਦਾ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਅਸੀਂ ਜਿਹੜੀ 26 ਜਨਵਰੀ ਦੇ ਅਸੀਂ ਟਰੈਕਟਰ ਪਰੇਡ ਕੱਢੀ ਹੈ, ਅਸੀਂ ਉਹ ਆਪਣੇ ਤੈਅ ਰੂਟ ਮੁਤਾਬਕ ਕੱਢੀ ਹੈ ਤੇ ਜਿਹੜੇ ਵੀ ਜਿਸਨੇ ਵੀ ਇਸ ਸੰਘਰਸ਼ ਦੌਰਾਨ ਕੋਈ ਜਿਹੜਾ ਖੁੱਲੜਬਾਜ਼ੀ ਕੀਤੀ ਹੈ ਤਾਂ ਉਹ ਤਾਂ ਤੁਹਾਡੇ ਬੰਦੇ ਨੇ, ਸਾਡੇ ਨਾਲ ਤਾਂ ਉਹਨਾਂ ਦਾ ਕੋਈ ਸੰਬੰਧ ਨਹੀਂ। ਉਹਨਾਂ ਨੇ ਸਾਫ਼ ਤੌਰ ਤੇ ਦੀਪ ਸਿੱਧੂ ਦੇ ਨਾਲ ਉਹ ਕਿਨਾਰਾ ਜਿਹੜਾ ਤੋੜ ਲਿਆ, ਕਿਨਾਰਾ ਕਰ ਲਿਆ। ਪਰ ਜਿਹੜੇ ਵਿਅਕਤੀਆਂ ਨੂੰ ਹੁਣ ਲੋਟ ਸਾਰੇ ਨੇ, ਮੈਨੂੰ ਕੱਲ ਦੋ ਬੰਦੇ ਮਿਲੇ, ਮੈਨੂੰ ਬੜੀ ਹੈਰਾਨੀ ਹੋਈ
ਜੀ।
ਮੇਰੇ ਕੋਲ ਉਹਨਾਂ ਦੀ ਵੀਡੀਓ ਵੀ ਰਿਕਾਰਡ ਹੈਗੀ ਹੈ, ਮੈਂ ਪ੍ਰੂਫ ਵਜੋਂ ਰੱਖੀ ਹੈ, ਉਹ ਨਸ਼ਰ ਵੀ ਕਰ ਸਕਦੇ ਹਾਂ। ਉਹ ਕਹਿੰਦੇ ਆ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਟੈਲੀਫੋਨ ਕੀਤੇ ਕਿ ਸਾਨੂੰ ਜੀ ਨੋਟਿਸ ਆ ਗਿਆ ਤੇ ਤੁਸੀਂ ਸਾਡੀ ਗੱਲ ਸੁਣੋ। ਉਹ ਕਹਿੰਦੇ ਜੀ ਫੋਨ ਤੇ ਉਹ ਕਹੀ ਜਾਂਦੇ ਵੀ ਤੁਸੀਂ ਇੱਥੇ ਲਿਖਾ ਦੋ, ਇੱਥੇ ਲਿਖਾ ਦੋ, ਤੇ ਸਾਨੂੰ ਕੁਛ ਪਤਾ ਨਹੀਂ ਲੱਗ ਰਿਹਾ। ਪੰਜਾਬ ਸਰਕਾਰ ਨੇ ਵੀ ਇੱਕ ਗੱਲ ਕਹੀ ਹੈ ਕਿ ਅਸੀਂ ਵੀ ਵਕੀਲਾਂ ਦੀ ਟੀਮ ਬਿਠਾਈ ਹੋਈ ਹੈ ਤੇ ਵਕੀਲਾਂ ਨੂੰ ਮਿਲ ਲੋ। ਉਹ ਵਕੀਲਾਂ ਦੀ ਟੀਮ ਕਿੱਥੇ ਬਿਠਾਈ ਹੋਈ ਹੈ ਤੇ ਕਿਹੜੇ ਕਿਹੜੇ ਵਕੀਲ ਨੇ, ਉਹ ਨੰਬਰ ਵੀ ਨੀ ਨਸ਼ਰ ਕੀਤੇ ਗਏ। ਇਸੇ ਤਰ੍ਹਾਂ ਹੀ ਹੋਰ ਵੀ ਲੋਕਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਪਰ ਕਿਸੇ ਨੇ ਗਰਾਊਂਡ ਜ਼ਮੀਨੀ ਹਕੀਕਤਾਂ ਨੂੰ ਕੁਛ ਨਹੀਂ ਦੱਸਿਆ ਵੀ ਇਸ ਜਗ੍ਹਾ ਤੇ ਤੁਸੀਂ ਜਾਓ ਤੇ ਇਸ ਜਗ੍ਹਾ ਦੇ ਉੱਤੇ, ਕਿਉਂਕਿ ਮੇਰੇ ਘਰੇ ਤਾਂ ਛਾਪੇ ਵੱਜ ਰਹੇ ਨੇ, ਮੈਨੂੰ ਤਾਂ ਪੁਲਿਸ ਫੋਨ ਕਰ ਰਹੀ ਹੈ ਤੇ ਮੈਨੂੰ ਹੁਣ ਵਕੀਲਾਂ ਦੇ ਨੰਬਰ ਨਹੀਂ ਲੱਭ ਰਹੇ। ਇੱਕੋ ਇੱਕ ਜਿਹੜੀ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੇ ਵਕੀਲ ਵੀ ਬਿਠਾਏ ਨੇ, ਜਿਹਨੇ 4-5 ਜਮਾਨਤਾਂ ਵੀ ਕਰਾਈਆਂ ਨੇ, ਔਰ ਪਰਸੋਂ ਤਿਹਾੜ ਜੇਲ੍ਹ ਦੇ ਬਾਹਰ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਉਦੋਂ ਜਦੋਂ ਗੁਰਮੁਖ ਸਿੰਘ ਤੇ ਜੀਤ ਸਿੰਘ ਜਿਹੜੇ ਸਾਬਕਾ ਫੌਜੀ ਸਨ, ਔਰ ਉਹਨਾਂ ਨੂੰ ਬਜ਼ੁਰਗਾਂ ਨੂੰ ਬਰਾੜੀ ਦੇ ਮੈਦਾਨ ਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਸ਼ਾਮ ਨੂੰ 26 ਜਨਵਰੀ ਨੂੰ ਰੋਟੀ ਖਾ ਰਹੇ ਸੀ। ਉਹਨਾਂ ਨੂੰ ਤਾਂ ਘਟਨਾ ਵੀ ਨੀ ਪਤਾ ਸੀ ਤੇ ਉਹਨਾਂ ਨੂੰ ਏਡੀਆਂ ਗੰਦੀਆਂ ਗਾਲਾਂ ਕੱਢੀਆਂ, ਠੁੱਡੇ ਮਾਰੇ ਗਏ ਉਹਨਾਂ ਦੇ, ਔਰ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਤੇ ਉਹਨਾਂ ਨੇ 1965 ਦੀ ਜੰਗ ਵੀ ਲੜੀ ਸੀ। ਗੁਰਮੁਖ ਸਿੰਘ ਨੇ ਮੈਨੂੰ ਦੱਸਿਆ ਕਿ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਮੇਰੇ ਤੇ ਪਲਚਾ ਹੋ ਗਿਆ, ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਮੈਨੂੰ ਉਹਨਾਂ ਨੇ ਅੱਤਵਾਦੀ ਕਿਹਾ, ਮੈਨੂੰ ਉਹਨਾਂ ਨੇ ਵੱਖਵਾਦੀ ਕਿਹਾ ਤੇ ਮੈਨੂੰ ਦੇਸ਼ ਵਿਰੋਧੀ ਆਖਿਆ। ਉਹਨੇ ਆਖਿਆ ਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਉਂਦਿਆਂ 1965 ਦੇ ਵਿੱਚ ਮੈਂ ਜੰਗ ਲੜੀ, ਮੈਨੂੰ ਮੈਡਲ ਮਿਲੇ ਤੇ ਮੈਨੂੰ ਇੰਨਾ ਸਨਮਾਨ ਮਿਲਿਆ ਕਿ ਮੈਨੂੰ ਉਸੇ ਦੇਸ਼ ਦੀ ਪੁਲਿਸ, ਜਿਹੜੇ ਦੇਸ਼ ਦੀ ਪੁਲਿਸ ਸਾਡੇ ਨਾਲ ਰੋਟੀ ਖਾਂਦੀ ਰਹੀ, ਜਿਹਨੂੰ ਅਸੀਂ ਲੰਗਰ ਛਕਾਉਂਦੇ ਰਹੇ, ਤੇ ਉਹਨਾਂ ਨੇ ਸਾਡੇ ਵੱਖਰੀਆਂ ਦੇ ਵਿੱਚ ਛੁੱਕੇ ਮਾਰੇ, ਸਾਨੂੰ ਇੰਨਾ ਜਲੀਲ ਕੀਤਾ, ਔਰ ਉਹ ਇਸ ਗੱਲ ਦਾ ਉਸਨੂੰ ਦੁੱਖ ਸੀਗਾ। ਜੀਤ ਸਿੰਘ ਵੀ ਇਹੀ ਗੱਲ ਕਹਿ ਰਿਹਾ ਸੀ, ਜੀਤ ਸਿੰਘ ਨੇ ਭਾਵੇਂ ਕੋਈ ਜੰਗ ਤਾਂ ਨਹੀਂ ਲੜੀ, ਪਰ ਉਹ ਇਹ ਗੱਲ ਕਹਿ ਰਿਹਾ ਸੀ ਕਿ ਇਹ ਡਬਲ ਸਟੈਂਡਰਡ ਕਿਉਂ, ਇਹ ਅੱਖਾਂ ਕਿਉਂ ਮੀਚੀ ਬੈਠੀ ਹੈ ਸਰਕਾਰ ਵੀ ਏਡੀ ਏਡੀ, ਅਸੀਂ ਇਹ ਸੁਣਦੇ ਹਾਂ ਵੀ ਆਟੇ ਨਾਲ ਘੁਣ ਤਾਂ ਪਿਸਦਾ, ਪਰ ਸਾਰਾ ਆਟਾ ਹੀ ਪਿਸ ਜਾਵੇ ਇਸ ਤਰ੍ਹਾਂ ਜਿਹੜੇ ਬੰਦੇ ਨਜਾਇਜ਼ ਫੜ ਕੇ। ਕੱਲ ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਕਿ ਮੇਰੀ ਵਾਈਫ ਦੇ ਨਾਮ ਤੇ ਕਾਰ ਹੈਗੀ ਆ ਤੇ ਅਸੀਂ ਕਾਰ ਵੇਚੀ ਨੂੰ ਤਾਂ ਸਾਨੂੰ ਹੋ ਗਏ 3-4 ਮਹੀਨੇ, ਤੇ ਮੇਰੀ ਭੂਆ ਦੇ ਮੁੰਡੇ ਨੂੰ ਕਾਰ ਵੇਚੀ ਤੇ ਅਸੀਂ ਨਾ ਨੀ ਕਰਾਈ, ਤੇ ਮੈਨੂੰ ਫੋਨ ਆ ਗਿਆ ਪਹਿਲਾਂ ਵੀ ਤੁਸੀਂ ਇੱਥੇ ਆਓ, ਕਾਰ ਚ ਥੋੜੀ ਝਰੀਟ ਵੱਜੀ ਹੋਈ ਹੈ। 3 ਜਮਾਨਤਾਂ ਪਰਸੋਂ ਹੋਈਆਂ ਨੇ, 2 ਜਮਾਨਤਾਂ ਪਰਸੋਂ ਹੋਈਆਂ, 3 ਜਮਾਨਤਾਂ ਇਸ ਤੋਂ ਪਹਿਲਾਂ ਹੋਈਆਂ, ਹੁਣ ਤੱਕ 5 ਜਮਾਨਤਾਂ ਹੋਈਆਂ। ਔਰ ਮੈਂ ਕੱਲ ਪੀਟੀਐਸ ਤੁਲਸੀ ਜੀ ਦੇ ਰਾਜ ਸਭਾ ਮੈਂਬਰ ਨੇ, ਪ੍ਰਸਿੱਧ ਵਕੀਲ ਨੇ, ਮੈਂ ਉਹਨਾਂ ਨੂੰ ਵੀ ਸਮਾਂ ਲਿਆ ਸੀ, ਉਹਨਾਂ ਨਾਲ ਕਾਫੀ ਲੰਬੀ ਤੋੜੀ ਮੇਰੀ ਗੱਲਬਾਤ ਹੋਈ 2 ਘੰਟੇ ਤਕਰੀਬਨ,
ਔਰ
ਉਹਨਾਂ ਨੇ ਹਾਂਜੀ ਨਵਰੀਤ ਦੀ ਮੌਤ ਬਾਰੇ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਕਿ ਮੈਂ ਉਹ ਰਿਪੋਰਟਾਂ ਪੜ੍ਹੀਆਂ, ਨਵਰੀਤ ਦੀ ਮੌਤ ਜਿਹੜੀ ਗੋਲੀ ਨਾਲ ਹੋਈ ਹੈ, ਪੁਲਿਸ ਹੁਣ ਤੱਕ ਇਹ ਕਹਿੰਦੀ ਰਹੀ ਸੀ ਉਹ ਤਾਂ ਜੀ ਟੀਅਰ ਗੈਸ ਹੋ ਸਕਦਾ ਵੱਜਿਆ ਹੋਵੇ ਜਾਂ ਰੋਡ ਐਕਸੀਡੈਂਟ ਜਿਹੜਾ ਟਰੈਕਟਰ ਉਲਟਿਆ ਹੋਵੇ, ਇੱਕ ਵੀਡੀਓ ਵੀ ਦਿਖਾਈ ਜਾ ਰਹੀ ਹੈ ਕਿ ਟਰੈਕਟਰ ਉਲਟ ਰਿਹਾ, ਉਹ ਹੋ ਸਕਦਾ ਉਹ ਕਿਸੇ ਹੋਰ ਦੀ ਵੀਡੀਓ ਹੋਵੇ, ਜ਼ਰੂਰੀ ਨਹੀਂ ਉਹ ਨਵਰੀਤ ਦੀ ਵੀਡੀਓ ਹੋਏਗੀ। ਉਹਨਾਂ ਨੇ ਆਖਿਆ ਕਿ ਲੈਫਟੀਨੈਂਟ ਗਵਰਨਰ ਇਹਦੇ ਲਈ ਇੱਕ ਬੋਰਡ ਬਣਾਉਣ, ਤੇ ਜਦੋਂ ਉਹਦਾ ਪੋਸਟਮਾਰਟਮ ਹੋਇਆ ਸੀ ਉਹਦੀ ਮੈਡੀਕਲ ਰਿਪੋਰਟ ਦੇ ਮੁਤਾਬਕ ਵੀਡੀਓਗ੍ਰਾਫੀ ਹੋਈ ਹੋਏਗੀ, ਔਰ ਏਮਜ਼ ਇੱਕ ਡਾਕਟਰ ਤੈਅ ਕਰੇ ਤੇ ਫਿਰ ਇਹ ਜਾਨ ਕਿਵੇਂ ਗਈ ਹੈ ਤੇ ਇੱਕ ਜਿਹੜਾ ਅਸਲਾ ਪੁਲਿਸ ਨੂੰ ਦਿੱਤਾ ਸੀ ਉਹਦੀ ਗਿਣਤੀ ਕੀਤੀ ਜਾਵੇ ਤਾਂ ਫੇਰ ਪਤਾ ਲੱਗ ਸਕਦਾ ਵੀ ਗੋਲੀ। ਉਹਨਾਂ ਨੇ ਆਖਿਆ ਕਿ 2 ਗੋਲੀਆਂ ਵੱਜੀਆਂ, ਇੱਕ ਜਦੋਂ ਵੱਜ ਰਹੀ ਹੈ ਗੋਲੀ ਤੇ ਇੱਕ ਨਿਕਲ ਰਹੀ ਹੈ ਗੋਲੀ, ਕਿਉਂਕਿ ਗੋਲੀ ਵੱਜ ਕੇ ਨਿਕਲ ਗਈ ਵਿੱਚੋਂ, ਇਸ ਕਰਕੇ ਜੇ ਉਹ ਪਤਾ ਨਹੀਂ ਲੱਗ ਸਕਦਾ ਵੀ ਗੋਲੀ ਕਿਹੜੀ ਸੀ, ਜੇ ਤਾਂ ਗੋਲੀ ਵਿੱਚ ਰਹਿ ਜਾਂਦੀ ਫਿਰ ਤਾਂ ਪਤਾ ਲੱਗ ਜਾਂਦਾ। ਨਵਰੀਤ ਦੀ ਮੌਤ ਬਾਰੇ ਵੀ ਉਹਨਾਂ ਨੇ ਸਾਫ਼ ਤੌਰ ਤੇ ਆਖਿਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਕੋਲ 300 ਵਕੀਲਾਂ ਦੀ ਟੀਮ ਹੈਗੀ ਹੈ, ਜੇ ਜਥੇਬੰਦੀਆਂ ਸਹਿਯੋਗ ਕਰਨ ਜਾਂ ਸਰਕਾਰ ਸਹਿਯੋਗ ਕਰੇ ਤਾਂ ਅਸੀਂ ਇੱਕ ਸੈਟਅਪ ਕਰਨ ਨੂੰ ਤਿਆਰ ਹਾਂ। ਕੱਲ ਮੈਂ ਇਹੀ ਗੱਲ ਜਦੋਂ ਦਿੱਲੀ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਵਕੀਲਾਂ ਦੀ ਟੀਮ ਬੈਠੀ ਹੋਈ, ਇੱਥੇ ਲਗਾਤਾਰ ਰਵਿੰਦਰ ਕੌਰ ਭੈਣ ਜੀ ਜਿਹੜੇ ਨਿਰਸਵਾਰਥ ਕੰਮ ਕਰ ਰਹੇ ਨੇ, ਜਸਦੀਪ ਸਿੰਘ ਢਿੱਲੋਂ ਉਹ ਵੀ ਨਿਰਸਵਾਰਥ ਕੰਮ ਕਰ ਰਹੇ ਨੇ, ਗੁਲਾਬ ਸਿੰਘ ਨੇ ਉੱਥੇ ਐਡਵੋਕੇਟ, ਔਰ ਹੋਰ ਕਾਫੀ ਜਿਹੜੇ ਐਡਵੋਕੇਟ ਹੈ ਜਿਹੜੇ ਲਗਾਤਾਰ ਐਤਵਾਰ ਨੂੰ ਵੀ ਉਹ ਬੈਠੇ ਰਹਿੰਦੇ ਔਰ ਦੇਰ ਰਾਤ ਤੱਕ ਬੈਠੇ ਰਹਿੰਦੇ ਆ, ਜਸਦੀਪ ਸਿੰਘ ਕਾਹਲੋਂ ਇਹਨੂੰ ਲੀਡ ਕਰ ਰਹੇ ਨੇ, ਤਾਂ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਆਖਿਆ ਸੀ ਬਿਲਕੁਲ ਚਾਹੀਦਾ, ਅੱਜ ਤਾਂ ਬਹੁਤ ਸਾਰੇ ਵਕੀਲਾਂ ਦੀ ਲੋੜ ਹੈਗੀ ਹੈ ਜਿਹੜੇ ਬਿਨਾਂ ਵਲੰਟੀਅਰ ਇਸ ਤਰ੍ਹਾਂ ਕੰਮ ਆ ਸਕਦੇ ਹੋਣ, ਤੇ ਉਸ ਸਮੇਂ ਕਿਸਾਨੀ ਸੰਘਰਸ਼ ਦੌਰਾਨ। ਹੁਣ ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ ਉਹ ਉਹਨਾਂ ਵਕੀਲਾਂ ਦੀ ਲਿਸਟ ਜਾਰੀ ਕੀਤੀ ਹੈ ਜਿਨ੍ਹਾਂ ਨੇ ਮੈਂ ਤੁਹਾਨੂੰ ਨਾਂ ਲਏ ਨੇ
ਜੀ।
ਹੁਣ ਪ੍ਰੈਸ਼ਰ ਉਹਨਾਂ ਦਾ ਮੰਨ ਲਓ ਥੱਪੇ ਕੀ ਲੱਗ ਰਹੇ ਆ, ਮੰਨ ਲਓ ਜਸਵਿੰਦਰ ਸਿੰਘ ਬਿੱਟਾ ਨੂੰ ਹਰਮਨ ਰੇਡੀਓ ਵੀ ਕਹਿ ਰਿਹਾ, ਜਸਵਿੰਦਰ ਸਿੰਘ ਬਿੱਟਾ ਨੂੰ ਅਮਨਦੀਪ ਭੈਣ ਜੀ ਵੀ ਕਹਿ ਰਹੇ ਨੇ, ਜਸਵਿੰਦਰ ਸਿੰਘ ਬਿੱਟਾ ਨੂੰ ਅਮਨਦੀਪ ਸਿੰਘ ਸਿੱਧੂ ਵੀ ਕਹਿ ਰਿਹਾ। ਹੁਣ ਪ੍ਰੈਸ਼ਰ ਤਾਂ ਜਸਵਿੰਦਰ ਸਿੰਘ ਬਿੱਟਾ ਤੇ ਆ ਗਿਆ, ਹੁਣ ਵਕੀਲ ਤਾਂ ਹੁਣ ਨਹੀਂ ਹੈ, ਪਰ ਲਿਸਟਾਂ ਉਹਨਾਂ ਦੀਆਂ ਵੱਖ ਵੱਖ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ। ਇੱਕ ਤਾਂ ਇਹ ਹੈ ਕਿ ਵਕੀਲਾਂ ਦੀ ਜਥੇਬੰਦੀ ਜਿਹੜੀ ਹੈਗੀ ਉਹ ਵੀ ਆਪਣੇ ਲੈਵਲ ਤੇ ਚੰਡੀਗੜ੍ਹ ਵੀ ਕੰਮ ਕਰ ਰਹੀ ਹੈ, ਇੰਡੀਵਿਜੁਅਲ ਕੱਲੇ ਕੱਲੇ ਤੌਰ ਤੇ ਵੀ ਬਹੁਤ ਸਾਰੇ ਵਕੀਲ ਸਾਹਿਬਾਨ ਨੇ ਉਹ ਕੰਮ ਕਰ ਰਹੇ ਨੇ, ਪਰ ਇੱਕ ਸਿਸਟਮ ਬਣਨਾ ਚਾਹੀਦਾ ਸੀਗਾ, ਉਹ ਨਹੀਂ ਬਣ ਸਕਿਆ ਉਹਨਾਂ ਜਿੰਨਾ ਬਣਨਾ ਚਾਹੀਦਾ ਸੀ। ਕੱਲ ਦੋ ਬੰਦੇ ਮੈਨੂੰ ਮਿਲੇ, ਉਹ ਕਹਿੰਦੇ ਜੀ ਸਾਨੂੰ ਅਸੀਂ ਫੋਨ ਕੀਤੇ ਸਾਡੀ ਗੱਲ ਹੀ ਨੀ ਸੁਣੀ ਗਈ, ਇਸ ਤਰ੍ਹਾਂ ਦਾ ਮਾਹੌਲ ਨਾ ਪੈਦਾ ਹੋਵੇ। ਤਾਂ ਇਹ ਹੈ ਸਾਡਾ ਮਕਸਦ, ਇਹ ਨੀ ਗਾ ਇਸ ਖਬਰ ਨੂੰ ਕੋਈ ਪੈਨਿਕ ਬਣਾਉਣਾ, ਲੇਕਿਨ ਅੱਜ ਸਥਿਤੀ ਨੂੰ ਸੰਭਾਲਣ ਦੇ ਲਈ ਸਾਨੂੰ ਸਿਰ ਜੋੜਨ ਦੀ ਲੋੜ ਹੈਗੀ ਹੈ।
ਬਿਲਕੁਲ,
ਦਿੱਲੀ ਸਰਗੁਜ਼ਰਾ ਪ੍ਰਬੰਧਕ ਵਿੱਚ ਚੰਗਾ ਕੰਮ ਕਰ ਰਹੀ ਹੈ ਤੇ ਸਾਨੂੰ ਉਹਦੀ ਸ਼ਾਬਾਸ਼ੀ ਵੀ ਉਹਨੂੰ ਦੇਣੀ ਬਣਦੀ ਹੈ। ਜੇ ਪੰਜਾਬ ਸਰਕਾਰ ਪ੍ਰੈਸ ਨੋਟ ਲਿਖ ਕੇ ਇਹ ਕਹਿ ਦੇ ਕਿ ਵਕੀਲਾਂ ਦੀ ਟੀਮ ਅਸੀਂ ਬਿਠਾ ਦਿੱਤੀ ਹੈ, ਤਾਂ ਉਹ ਇਹ ਨਾ ਦੱਸੇ ਵੀ ਕਿੱਥੇ ਬਿਠਾਈ ਹੈ। ਕੱਲ ਮੈਂ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ, ਆਪਣਾ ਕੁਲਵੀਰ ਸਿੰਘ ਗੀਰਾ ਜਿਹੜੇ MLA ਨੇ, ਮੈਂ ਉਹਨਾਂ ਨੂੰ ਵੀ ਜੰਤਰ ਮੰਤਰ ਦੇ ਕਿਹਾ ਸੀ
ਜੀ
ਸਰਕਾਰ ਨੂੰ ਤੁਸੀਂ ਕਹੋ, ਤੁਸੀਂ ਸਰਕਾਰ ਦੇ ਨੁਮਾਇੰਦੇ ਹੋ, ਅਤਲ ਨੰਦਾ ਐਡਵੋਕੇਟ ਜਨਰਲ ਨੇ, ਇੱਥੇ ਪੰਜਾਬ ਭਵਨ ਦੇ ਵਿੱਚ ਦੋ ਕਮਰੇ ਬਿਠਾ ਦਿੱਤੇ ਜਾਣ, ਜਾਂ ਪੰਜਾਬ ਦੇ ਵਿੱਚ ਹੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਸਾਰਾ ਸਿਸਟਮ ਹੈਗਾ, ਤਾਂ ਉੱਥੋਂ ਹੀ ਹੈਂਡਲ ਕਰਕੇ, ਉੱਥੋਂ ਹੀ ਕਾਗਜ਼ ਪੱਤਰ ਲੈ ਕੇ, ਇੱਥੇ ਉਹਨਾਂ ਨੂੰ ਜਿਹੜੇ ਵਕੀਲ ਬੈਠੇ ਨੇ ਉਹਨਾਂ ਨੂੰ ਟਾਈ ਅਪ ਕਰਕੇ ਉਹਨਾਂ ਨੂੰ ਈਮੇਲ ਕਰ ਦਿੱਤੇ, ਉਹ ਖੱਜਲ ਖੁਆਰੀ ਤੋਂ ਬਚਾਇਆ ਜਾਵੇ। ਹੁਣ ਇਹਦੇ ਬਾਰੇ ਚ ਆਉਣ ਵਾਲੇ ਦਿਨਾਂ ਚ ਮੈਨੂੰ ਲੱਗਦਾ ਕਿ ਕੁਝ ਨਾ ਕੁਝ ਹੋਏਗਾ, ਸਰਕਾਰ ਤੱਕ ਇਹ ਗੱਲ ਪਹੁੰਚੂਗੀ ਜਾਂ ਜਥੇਬੰਦੀਆਂ ਤੱਕ ਗੱਲ ਪਹੁੰਚੂਗੀ, ਜਿਹੜੀ ਮੇਰੇ ਵਰਗੇ ਜਿਹੜੇ ਫੋਕੀ ਨੰਬਰਦਾਰੀ ਬਣਾਉਣ ਨੂੰ ਫਿਰਦੇ ਨੇ ਉਹਨਾਂ ਨੂੰ ਵੀ ਕੰਮ ਕਰਨ ਦੀ ਲੋੜ ਹੈਗੀ ਹੈ, ਤਾਂ ਜੋ ਅੱਜ ਜਦੋਂ ਪੰਜਾਬ ਦੇ ਵਿੱਚ ਹੁਣ ਤਲਵੰਡੀ ਹੋਲੇ ਮੈਨੂੰ ਪਤਾ ਲੱਗਿਆ ਸੀ, ਮਾਨਸੇ ਪਤਾ ਲੱਗਿਆ ਸੀ, ਇੱਧਰ ਜਿੱਥੇ ਜਿੱਥੇ ਵੀ ਮੈਨੂੰ ਰਾਤ ਦੇ ਇੱਕ ਸਿਕਿਉਰਿਟੀ ਆਫਿਸਰ ਨੇ ਫੋਟੋਆਂ ਭੇਜੀਆਂ ਦੋ, ਜਾਂ ਦੱਸੋ ਜੀ ਆਹ ਬੰਦੇ ਮੁਕਤਸਰ ਦੇ ਹੈ, ਮਤਲਬ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੀਆਂ ਫੋਟੋਆਂ ਸਾਡੇ ਕੋਲ ਆਈਆਂ, ਉਹ ਕਹਿੰਦੇ ਸੀ ਲਗਾਤਾਰ ਸਾਡੇ ਕੋਲ ਫੋਟੋਆਂ ਆ ਰਹੀਆਂ ਪਰ ਅਸੀਂ ਸਾਨੂੰ ਪਹਿਚਾਣ ਨਹੀਂ ਆ ਰਹੀ ਇਹਨਾਂ ਦੀ। ਹੁਣ ਫੋਟੋਆਂ ਭੇਜ ਕੇ ਪਹਿਚਾਣ ਕੀਤੀ ਜਾ ਰਹੀ ਹੈ ਕਿ ਆਹ ਬੰਦਾ ਕਿੱਥੋਂ ਦਾ, ਐਡਰੈਸ ਦੱਸੋ, ਉਦੋਂ ਬਾਅਦ ਉਹਨੂੰ ਨੋਟਿਸ ਆਉਣਗੇ। ਉਸ ਤੋਂ ਬਾਅਦ ਮੈਂ ਵਕੀਲ ਸਾਹਿਬ ਨੂੰ ਪੁੱਛਿਆ ਸੀ, ਮੈਂ ਕਿਹਾ ਜੀ ਕੇਸ ਦਾ ਕੀ ਬਣੂਗਾ, ਉਹ ਕਹਿੰਦੇ ਜੀ ਹੋ ਸਕਦਾ ਕੇਸ 10 ਸਾਲ ਚੱਲੇ, ਹੋ ਸਕਦਾ ਕੇਸ 5 ਸਾਲ ਚੱਲੇ, ਪਰ ਇਹ ਮੈਂ ਉਹਨੂੰ ਅੱਗੇ ਕਹਿ ਰਿਹਾ ਸੀ, ਮੈਂ ਕਿਹਾ ਕੰਡਿਆਂ ਦਾ ਤਾਜ ਹੈਗਾ, ਤੁਸੀਂ ਇੱਕ ਬੰਦੇ ਨੂੰ ਮਿਲਦੇ ਹੋ, ਤੁਸੀਂ 10 ਬੰਦਿਆਂ ਨੂੰ ਮਿਲਦੇ ਹੋ, ਤੁਸੀਂ ਇੱਕ ਬੰਦੇ ਤੇ 1 ਘੰਟਾ ਲੱਗਦਾ, ਤੇ ਜਿਹੜਾ 10ਵਾਂ ਬੰਦਾ ਜਾਂ 11ਵਾਂ ਬੰਦਾ ਉਹ ਵੇਟ ਨਹੀਂ ਕਰ ਸਕਦਾ, ਤੇ ਕੱਲ ਨੂੰ ਜਾ ਕੇ ਇੱਕ ਬੰਦੇ ਨੇ ਕੀ ਕੀਤਾ, ਇੱਕ ਵਕੀਲ ਨਾਲ ਗੱਲਬਾਤ ਕਰਦਿਆਂ ਉਹਨੇ ਇੱਕ ਵੀਡੀਓ ਬਣਾ ਲਈ, ਆਡੀਓ ਬਣਾ ਲਈ, ਤੇ ਵਕੀਲ ਨੇ ਕੋਈ ਕੁਸਚਨ ਦਾ ਜਵਾਬ ਦੇ ਰਿਹਾ ਸੀ, ਵਕੀਲ ਵਿੱਚੋਂ ਫੋਨ ਆ ਗਿਆ, ਹੁਣ ਵਕੀਲ ਦੇ ਵੀ ਕੋਈ ਰੁਝੇਵਾ ਬਿਜੀ ਹੋਏਗਾ, ਉਹਨੂੰ ਗਲਤ ਢੰਗ ਨਾਲ ਉਹਨੇ ਪੇਸ਼ ਕਰ ਦਿੱਤਾ ਕਿ ਦੇਖੋ ਜੀ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜਾ ਰਹੀ, ਤਾਂ ਸਾਨੂੰ ਸਬਰ ਵੀ ਰੱਖਣ ਦੀ ਲੋੜ ਹੈਗੀ ਹੈ। ਸਾਨੂੰ ਜਿਹੜੇ ਬੰਦੇ ਵਲੰਟੀਅਰ ਤੌਰ ਤੇ ਕੰਮ ਕਰਨਾ ਚਾਹੁੰਦੇ ਨੇ, ਖਾਸ ਤੌਰ ਤੇ ਐਡਵੋਕੇਟ ਸਾਹਿਬ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਦੂਜਾ ਜਿਹੜੇ ਬੰਦੇ ਕੰਮ ਕਰ ਰਹੇ ਆ ਉਹਨਾਂ ਦਾ ਪੇਸ਼ੈਂਸ, ਸਾਨੂੰ ਸਬਰ ਸੰਤੋਖ, ਉਹਨਾਂ ਨੂੰ ਸਾਨੂੰ ਥੋੜਾ ਜਿਹਾ ਸਹਿਣ ਕਰਨਾ ਚਾਹੀਦਾ, ਕਿਉਂਕਿ ਹਰ ਬੰਦੇ ਨੇ ਆਪਣਾ ਕੰਮ ਧਿਆਨ ਨਾਲ ਕਰਨਾ, ਵੀ ਕੋਈ ਗਲਤੀ ਨਾ ਹੋ ਜਾਵੇ, ਕੋਈ ਕਟਾਈ ਨਾ ਹੋ ਜਾਵੇ। ਹੁਣ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਡੇ ਬੱਚਿਆਂ ਦੀਆਂ ਜਮਾਨਤਾਂ ਜਲਦੀ ਹੋ ਜਾਣ, 22-25-30 ਸਾਲ ਦੀਆਂ, ਪਰ ਹੁਣ ਵਕੀਲ ਸਾਹਿਬਾਨ ਉਹਦੀ ਦੇਖ ਰਹੇ ਨੇ, ਉਹਦੀ ਮੈਰਿਟ ਦੇਖ ਰਹੇ ਨੇ ਕਿ ਕਿਹੜੇ ਬੰਦੇ ਦੀ ਜਮਾਨਤ ਹੋ ਸਕਦੀ ਹੈ, ਕਿਹੜੇ ਦੀ ਨਹੀਂ ਹੋ ਸਕਦੀ। ਰਣਜੀਤ ਸਿੰਘ ਜਿਹਦੇ ਤੇ 29 ਜਨਵਰੀ ਨੂੰ ਹਮਲਾ ਹੁੰਦਾ, ਉਹਦੀ ਹਾਲੇ ਤੱਕ ਜਮਾਨਤ ਜਮਾਨਤ ਲਾਈ ਨਹੀਂ ਗਈ, ਕਿਉਂਕਿ ਉਹਦਾ ਕੇਸ ਉਹਦੇ ਤੇ ਇਹ ਆ ਗਿਆ ਕਿ ਇਹਨੇ ਜੀ SHO ਨੂੰ ਜ਼ਖਮੀ ਕੀਤਾ, ਇਹਨੇ ਜੀ SHO ਦੇ ਸੱਟ ਮਾਰੀ ਹੈ।
ਸੋ ਬੇਟਾ ਸਾਹਿਬ, ਇਹੋ ਜਿਹੇ ਬਹੁਤ ਸਾਰੇ ਬਹੁਤ ਸਾਰੇ ਇਹੋ ਜਿਹੇ ਜਿਹੜੇ ਝੂਠੇ ਕੇਸ ਵੀ ਆ ਉਹ ਵੀ ਪਾਏ ਜਾ ਰਹੇ ਆ, ਜਿਵੇਂ ਤੁਸੀਂ ਦੱਸਿਆ ਵੀ ਕਈ ਤਾਂ ਲੋਕ ਲਾਲ ਕਿਲੇ ਵੱਲ ਗਏ ਵੀ ਨਹੀਂ ਸੀਗੇ, ਜਿਨ੍ਹਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ, ਜਬਰਨ ਫਸਾਇਆ ਜਾ ਰਿਹਾ। ਔਰ ਸਰਕਾਰ ਦਾ ਇਹੋ ਜਿਹਾ ਜਿਹੜਾ ਰੁੱਖ ਹੈ ਉਹ ਸਾਨੂੰ ਸਾਰਿਆਂ ਨੂੰ ਹੀ ਸਾਹਮਣੇ ਦਿਖਾਈ ਦੇ ਰਿਹਾ, ਔਰ ਸਰਕਾਰ ਜਿਹੜੀ ਆ ਫਿਰ ਵੀ ਆਪਣੇ ਅੜੀਅਲ ਵਤੀਰੇ ਦੇ ਉੱਤੇ ਅੜੀ ਹੋਈ ਆ। ਹੁਣ ਖੇਤੀ ਮੰਤਰੀ ਜਿਹੜੇ ਹਰਿਆਣਾ ਦੇ ਆ JP ਦਲਾਲ, ਹਨਾ, ਉਹ ਇਹੋ ਜਿਹੀ ਗੱਲ ਕਰਦੇ ਆ, ਇਹੋ ਜਿਹੀ ਦਕੀਆਨੂਸੀ ਗੱਲ ਕਰਦੇ ਆ ਵੀ ਕਿਸਾਨ ਜਿਹੜੇ ਓਦਾਂ ਵੀ ਤਾਂ ਘਰਾਂ ਦੇ ਵਿੱਚ ਵੀ ਮਰਦੇ ਆ, ਜੇ ਅੰਦੋਲਨ ਤੇ ਮਰੀ ਜਾਂਦੇ ਤਾਂ ਵੀ ਕੀ ਗੱਲ ਹੈ। ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਰੋਸ ਜਿਹੜਾ ਆ ਉਹ ਕਿਸਾਨਾਂ ਵੱਲੋਂ ਪ੍ਰਗਟ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਕਿਸਾਨ ਆਗੂਆਂ ਨੇ ਦਲਾਲ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਹੈ, ਤੇ ਸੂਬੇ ਦੇ ਵਿੱਚ JP ਦਲਾਲ ਕੁਰਸੀ ਛੱਡੋ ਮੁਹਿੰਮ ਵੀ ਸ਼ੁਰੂ ਹੋਈ ਹੈ। ਦੂਜੇ ਪਾਸੇ ਥੋੜੀ ਜਿਹੀ ਗੱਲ ਹੋਰ ਕਰਾਂਗੇ ਕਿਉਂਕਿ ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਲਗਭਗ ਖਤਮ ਹੋਣ ਵਾਲਾ ਹੈ। ਥੋੜੀ ਜਿਹੀ ਗੱਲ ਇਹ ਵੀ ਕਰਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਹੁਣ ਵੱਖ ਵੱਖ ਥਾਵਾਂ ਦੇ ਉੱਤੇ ਕਿਸਾਨ ਰੈਲੀਆਂ ਜਾਂ ਮਹਾਂਪੰਚਾਇਤਾਂ ਹੋ ਰਹੀਆਂ ਆ, ਟਰੈਕਟਰ ਮਾਰਚ ਕੱਢੇ ਜਾ ਰਹੇ ਆ, ਤੇ ਉਧਰ ਹਰਿਆਣੇ ਦੇ ਵਿੱਚ ਕਿਸਾਨ ਸੰਮੇਲਨ ਸ਼ੁਰੂ ਕੀਤੇ ਗਏ ਆ। ਸੋ
ਇਹ ਸਾਰਾ ਕੁਛ ਜਿਹੜਾ ਆ, ਇੱਕ ਪਾਸੇ ਜੇਪੀ ਦਲਾਲ ਕੁਰਸੀ ਛੱਡੋ ਮੁਹਿੰਮ ਸ਼ੁਰੂ ਹੋ ਗਈ ਆ, ਕਿਸਾਨ ਅੰਦੋਲਨ ਜਿਹੜੇ ਆ ਉਹ ਸਿੰਘੂ ਬਾਰਡਰ ਤੋਂ ਹਰਿਆਣੇ ਦੇ ਵਿਚ ਆ ਗਏ ਜਾਂ ਪੰਜਾਬ ਦੇ ਵਿਚ ਮਹਾਂਪੰਚਾਇਤਾਂ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਗਿਆ ਆ, ਪਰ ਇਸ ਵੇਲੇ ਤੁਸੀਂ ਕਿਉਂਕਿ ਦਿੱਲੀ ਦੇ ਵਿਚ ਹੋ ਜਿੱਥੋਂ ਤੁਸੀਂ ਦੱਸ ਰਹੇ ਹੋ ਵੀ ਸਿੰਘੂ ਬਾਰਡਰ ਵੀ ਨੇੜੇ ਆ ਔਰ ਕੁੰਡਲੀ ਬਾਰਡਰ ਵੀ ਨੇੜੇ ਆ, ਜਾਂ ਫਿਰ ਜਿੱਥੇ ਜਿੱਥੇ ਵੀ ਕੋਈ ਜਿਹੜੇ ਅੰਦੋਲਨ ਚੱਲ ਰਹੇ ਆ, ਮੋਰਚੇ ਚੱਲ ਰਹੇ ਆ, ਉਨ੍ਹਾਂ ਤੋਂ ਤੁਹਾਡੀ ਜਿਹੜੀ ਦੂਰੀ ਆ ਬਹੁਤੀ ਜ਼ਿਆਦਾ ਨਹੀਂ ਆ। ਸੋ ਉੱਥੇ ਦੀ ਅਸਲ ਸਥਿਤੀ ਕੀ ਹੈ ਇਸ ਵੇਲੇ?
ਦੇਖੋ ਸਿੰਘੂ 8-10 ਹਜ਼ਾਰ ਜਿਹੜੇ ਹੈਗੇ ਕਿਸਾਨ ਇਕੱਠੇ ਹੁੰਦੇ ਆ ਜਦੋਂ ਇਹ ਆਪਣਾ ਪ੍ਰੋਗਰਾਮ ਚੱਲਦਾ, ਸਮਾਗਮ ਚੱਲਦਾ ਜਿੱਥੇ ਮੰਚ ਦੇ ਉੱਤੇ, ਸਿੰਘੂ ਜਿਹੜੀ ਗਿਣਤੀ ਘਟੀ ਹੈ ਔਰ ਹੁਣ ਗਿਣਤੀ ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਮਹਾਂਪੰਚਾਇਤਾਂ ਸ਼ੁਰੂ ਹੋ ਗਈਆਂ, ਜਿਹੜੇ ਲੋਕ ਇੱਥੇ ਮਹੀਨਾ ਮਹੀਨਾ 2-2 ਮਹੀਨੇ ਲਾ ਗਏ ਉਹ ਵਾਪਸ ਚਲੇ ਗਏ, ਔਰ ਹੁਣ ਦੂਜੇ ਪਾਸੇ ਫਸਲ ਦੀ ਸਾਂਭ ਸੰਭਾਲ ਦੀ ਵੀ ਲੋੜ ਹੈਗੀ ਹੈ। ਔਰ ਪਹਿਲਾਂ ਸੀਗਾ ਕਿ ਕਣਕ ਬੀਜੀ ਸੀ, ਪਾਣੀ ਲਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀਗਾ। ਦੂਜੇ ਟਿੱਕਰੀ ਵੀ ਕਾਫੀ ਰਸ਼ ਜਿਹੜਾ ਵੱਧ ਰਿਹਾ ਗਾਜੀਪੁਰ। ਹੁਣ ਕੱਲ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ 2-3 ਲੰਗਰ ਪਹਿਲਾਂ ਚਲੇ ਗਏ ਸੀਗੇ, ਚਲੇ ਗਏ ਤੋਂ ਭਾਵ ਇਹ ਕਿ ਜਿਨ੍ਹਾਂ ਨੇ ਮਹੀਨਾ ਮਹੀਨਾ ਲਾ ਲਿਆ ਆਪਣੇ ਲੈਵਲ ਦੇ ਉੱਤੇ, ਉਹ ਦੁਬਾਰਾ ਲੰਗਰ ਲੈ ਕੇ ਆਏ ਨੇ। 18 ਫਰਵਰੀ ਨੂੰ ਰੇਲ ਰੋਕੋ ਅੰਦੋਲਨ ਜਿਹੜਾ ਕਰਨਾ, 18 ਫਰਵਰੀ ਤੋਂ ਬਾਅਦ ਅੱਜ ਜਿਹੜਾ ਸਰ ਛੋਟੂ ਰਾਮ ਦੀ ਜਯੰਤੀ ਮਨਾਉਣੀ ਹੈ। ਹੁਣ ਦੇਸ਼ ਦੇ ਵਿਚ ਰਾਕੇਸ਼ ਟਿਕੈਤ ਸਾਹਿਬ ਦਾ ਮੇਰੇ ਕੋਲ ਪ੍ਰੋਗਰਾਮ ਆਇਆ ਹੋਇਆ, ਉਹਨਾਂ ਨੇ ਮਹਾਰਾਸ਼ਟਰ ਦੇ ਵਿਚ, ਰਾਜਸਥਾਨ ਦੇ ਵਿਚ, ਉਤਰਾਖੰਡ ਦੇ ਵਿਚ ਆਪਣੇ ਪ੍ਰੋਗਰਾਮ ਜਿਹੜੇ ਉਹ ਲਿਖੇ ਹੋਏ ਨੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿਚ ਵੀ ਮਹਾਂਪੰਚਾਇਤ, ਜਿਵੇਂ ਭੇਖੀ ਦੇ ਵਿਚ ਸ਼ਾਇਦ 18 ਨੂੰ ਹੈ ਮਹਾਂਪੰਚਾਇਤ, ਹੁਣ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ। ਪਰ ਸਰਕਾਰ ਤਾਂ ਸਾਫ਼ ਕਹਿੰਦੀ ਹੈ ਕਿ ਅਸੀਂ ਤਾਂ ਜਿਹੜੀ ਸੱਦਾ ਜਿਹੜਾ ਦੇਣਾ ਸੀ ਦੇਗਾ, 2 ਸਾਲ ਦੀ ਜਿਹੜੀ ਪ੍ਰਪੋਜ਼ਲ ਦਿੱਤੀ ਸੀ MSP ਤੇ ਗਰੰਟੀ ਬਣਾਉਣ ਦੀ ਸੀ, ਅਸੀਂ ਕੋਈ ਨਵੇਂ ਸਿਰੇ ਉਹ ਸੱਦਾ ਨਹੀਂ ਦੇਣਾ। ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਆ ਕਿ ਮੈਂ ਤਾਂ ਉਹਨਾਂ ਦੇ ਖੇਤੀ ਮੰਤਰੀ ਜਿਹੜੇ ਇੱਕ ਫੋਨ ਕਾਲ ਤੇ ਅਵੇਲੇਬਲ ਹੈਗਾ, ਉਹ ਫੋਨ ਨੰਬਰ ਜਿਵੇਂ ਉਹ ਕਹਿੰਦੇ ਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਆਖਿਆ ਕਿ ਫੋਨ ਨੰਬਰ ਸਾਨੂੰ ਪਤਾ ਨਹੀਂ, ਉਹ ਕਹਿੰਦੇ ਕਿ ਖੇਤੀ ਮੰਤਰੀ ਨੂੰ ਤੁਸੀਂ ਫੋਨ ਕਰ ਲਓ ਤੇ ਅਸੀਂ ਉਹਦੇ ਹੀ ਤੁਹਾਨੂੰ ਬੁਲਾ ਲਵਾਂਗੇ। ਸਰਕਾਰ ਨਹੀਂ ਬੁਲਾਏਗੀ, ਇਹ ਗੱਲ ਬਿਲਕੁਲ ਕਲੀਅਰ ਹੈਗੀ ਹੈ। ਸਰਕਾਰ ਨਾ ਹੀ ਸੱਦਾ ਦੇਵੇਗੀ, ਸਰਕਾਰ ਨਾ ਹੀ ਇਹ ਕਹੇਗੀ ਵੀ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਪਹਿਲਾਂ ਚਿੱਠੀ ਭੇਜਦੇ ਸੀਗੇ ਜਿਹੜੇ ਜੁਆਇੰਟ ਸੈਕਟਰੀ ਸੀ ਜਾਂ ਐਗਰੀਕਲਚਰ ਦੇ ਸੈਕਟਰੀ ਸੀ, ਉਹ ਕਹਿੰਦੇ ਸੀ 9 ਵਜੇ 9 ਤਰੀਕ ਨੂੰ ਵਿਗਿਆਨ ਭਵਨ ਚ ਆ ਜਾਓ ਤੇ ਇੰਨੀਆਂ ਜਥੇਬੰਦੀਆਂ ਦੇ ਨਾਮ ਸੀ, ਉਸ ਤਰ੍ਹਾਂ ਦੀ ਚਿੱਠੀ ਤਾਂ ਨਹੀਂ ਆਉਣੀ। ਹੁਣ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਕਿ ਸਾਨੂੰ ਸੱਦਾ ਪੱਤਰ ਭੇਜਿਆ ਜਾਵੇ ਤੇ ਅਸੀਂ ਫੇਰ ਆਵਾਂਗੇ। ਸਰਕਾਰ ਕਹਿੰਦੀ ਹੈ ਕਿ 26 ਜਨਵਰੀ ਨੂੰ ਜੋ ਕੁਝ ਹੋਇਆ ਉਹ ਇਹਨਾਂ ਨੇ ਇਹਨਾਂ ਦੀ ਮਰਜ਼ੀ ਨਾਲ ਹੋਇਆ, ਇਸ ਤਰ੍ਹਾਂ ਦਾ ਦੋਸ਼ ਲੱਗਦਾ। ਤਾਂ ਸਰਕਾਰ ਵੀ ਆਪਣੀ ਜਿੱਤੇ ਅੜੀ ਹੋਈ ਹੈ ਤੇ ਕਿਸਾਨ ਜਥੇਬੰਦੀਆਂ ਵੀ ਸਰਕਾਰ ਦੇ ਮੂੰਹ ਵੱਲ ਦੇਖ ਰਹੀਆਂ ਕਿ ਕਦੋਂ ਸਾਨੂੰ ਬੁਲਾਉਂਦੇ ਨੇ। ਕੱਲ ਮੈਂ KTS ਸੁਲਤੀ ਸਾਹਿਬ ਨੂੰ ਬੇਨਤੀ ਕੀਤੀ ਸੀ, ਮੈਂ ਤਾਂ ਰਾਜ ਸਭਾ ਦੇ ਤੁਸੀਂ ਮੈਂਬਰ ਹੋ, ਉਹਨਾਂ ਨੇ ਆਖਿਆ ਕਿ ਅਸੀਂ ਗੱਲ ਕਰ ਰਹੇ ਹਾਂ ਤੇ ਪਿਛਲੇ ਦਿਨੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨ ਦੀ ਗੱਲ ਕਹੀ ਸੀ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਮਨੀਸ਼ ਤਿਵਾੜੀ, ਪਰਨੀਤ ਕੌਰ, ਆਪਣਾ ਜਸਵੀਰ ਸਿੰਘ ਗਿੱਲ, ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਮੁਹੰਮਦ ਸਦੀਕ ਚੌਧਰੀ, ਸੰਤੋਖ ਸਿੰਘ ਜਿਹੜੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ, ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ। ਮੈਂ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਸੀ ਪ੍ਰਾਈਵੇਟ ਮੈਂਬਰ ਬਿੱਲ ਤਾਂ ਪਾਸ ਹੋ ਹੀ ਨਹੀਂ ਸਕਦਾ ਕਿਉਂਕਿ ਮੈਜੋਰਿਟੀ ਜਿਹੜੀ BJP ਮੈਂਬਰਾਂ ਦੀ ਹੈਗੀ ਹੈ, ਇਸ ਕਰਕੇ ਉਹ ਤੀਰ ਵੀ ਚਲਾ ਗਿਆ। ਸਰਕਾਰ ਤੇ ਹੁਣ ਪ੍ਰੈਸ਼ਰ ਕੋਈ ਹੈ ਨੀ ਗਾ, ਜਿਹਦੇ ਸਰਕਾਰ ਦੇ ਪ੍ਰੈਸ਼ਰ ਹੋ ਗਈ, ਬਜਟ ਸੈਸ਼ਨ ਵੀ ਲੰਘ ਗਿਆ। ਅੱਗੇ ਸੀਗਾ ਕਿ ਬਜਟ ਸੈਸ਼ਨ ਹੈ, ਬਜਟ ਸੈਸ਼ਨ ਦੇ ਵਿਚ ਰੌਲਾ ਪਏਗਾ, ਇਸੇ ਕਰਕੇ ਜੰਤਰ ਮੰਤਰ ਤੇ ਇਹਨਾਂ ਨੇ ਧਰਨਾ ਲਾਇਆ ਸੀ। ਹੁਣ ਬਜਟ ਸੈਸ਼ਨ ਜਿਹੜਾ ਹੈਗਾ ਮਾਰਚ ਦੇ ਵਿਚ, ਜਿਹੜਾ ਨਵਾਂ ਬਜਟ ਸੈਸ਼ਨ, ਜਿਹੜਾ ਅੱਧਾ ਬਜਟ ਸੈਸ਼ਨ ਉਦੋਂ ਸ਼ੁਰੂ ਹੋਣਾ, ਕਰੋਨਾ ਕਰਕੇ 2 ਹਿੱਸਿਆਂ ਚ ਵੰਡ ਦਿੱਤਾ ਸੀ। ਹੁਣ ਜਾਂ ਤਾਂ ਮਾਰਚ ਤੱਕ ਇਹ ਵੇਟ ਕਰਨੀ ਪੈਣੀ ਹੈ ਤੇ ਜਾਂ ਕੋਈ ਵਿਚੋਲਗੀ ਦੀ ਭੂਮਿਕਾ ਜਿਹੜੀ ਹੈ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿਚਕਾਰ ਕੋਈ ਬੰਦਾ ਅੱਗੇ ਆਵੇ, ਇਹ ਪਤਾ ਲੱਗੇ। ਦੂਜੇ ਪਾਸੇ ਸਰਕਾਰ ਦੀ ਇਹ ਵੀ ਮੰਸ਼ਾ ਹੈਗੀ ਹੈ, ਸਰਕਾਰ ਆਪਣੇ ਹਮਾਇਤੀਆਂ ਨੂੰ ਲਾ ਵੀ ਚੁੱਕੀ ਹੈ ਕਿ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾਵੇ, ਕਿਉਂਕਿ ਜਿਵੇਂ ਪਹਿਲਾਂ ਇੱਕ ਚਰਚਾ ਆਉਂਦੀ ਸੀ ਕਿ ਵੋਟਾਂ ਪੁਆਲੀਆਂ ਜਾਣ, ਜਿਹੜੇ ਬੰਦੇ 2 ਸਾਲ ਦੀ ਸਹਿਮਤੀ ਬਣਾਉਂਦੇ ਨੇ ਤੇ ਜਿਹੜੇ ਬੰਦੇ 2 ਸਾਲ ਦੀ ਸਹਿਮਤੀ ਨਹੀਂ ਬਣਾਉਂਦੇ, ਉਹ 15-12 ਦੀ ਇੱਕ ਰੇਸ਼ੋ ਆਈ ਸੀ, ਉਹ ਪਤਾ ਨੀ ਉਹ ਕਲੀਅਰ ਹੈ, ਸਪਸ਼ਟ ਖ਼ਬਰਾਂ ਤਾਂ ਨੀ, ਉਹਦੀ ਪੁਸ਼ਟੀ ਤਾਂ ਨੀ ਮੈਂ ਕਰ ਸਕਦਾ, ਪਰ ਉਹਦੇ ਚ ਆਇਆ ਸੀਗਾ। ਔਰ ਦੂਜੀ ਸਰਕਾਰ ਇਹ ਵੀ ਚਾਹੁੰਦੀ ਹੈ ਕਿ ਛੋਟੀ ਕਮੇਟੀ ਬਣਾ ਲੈਣ, 3-4 ਬੰਦਿਆਂ ਦੀ ਜਿਹੜੀ ਪਹਿਲਾਂ ਵੀ ਚੱਲਦੀ ਰਹੀ ਹੈ, ਛੋਟੀ ਕਮੇਟੀ ਨਾਲ ਜਿਹੜੀ ਗੱਲਬਾਤ ਕਰਕੇ ਤੇ ਇਹ ਸਾਰੇ ਮਸਲੇ ਨੂੰ ਹੱਲ ਕਰ ਲਿਆ ਜਾਵੇ। ਹੁਣ ਦੂਜੀ ਗੱਲ ਇਹ ਹੈ ਕਿ ਮੌਸਮ ਵੀ ਬੜਾ ਇੱਕ ਹੋਰ ਤਰ੍ਹਾਂ ਦਾ ਹੋ ਗਿਆ, ਗਰਮੀ ਬਹੁਤ ਹੋ ਗਈ, ਸਰਦੀ ਦੇ ਵਿੱਚ ਤਾਂ ਕਿਸਾਨੀ ਅੰਦੋਲਨ ਜਿਹੜਾ ਚੱਲ ਗਿਆ, ਪਰ ਗਰਮੀ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਨੇ, ਇਸ ਗੱਲ ਦਾ ਵੀ ਖਿਆਲ ਰੱਖਣ ਦੀ ਲੋੜ ਹੈਗੀ ਹੈ। ਹੁਣ ਭਵਿੱਖ ਦੀ ਰਣਨੀਤੀ ਕੀ ਹੋਏਗੀ ਸਰਕਾਰ ਦੀ, ਕਿਸਾਨ ਜਥੇਬੰਦੀਆਂ ਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
ਬਿਲਕੁਲ। ਸੋ ਬੇਟਾ ਸਾਹਿਬ, ਇਸ ਵੇਲੇ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਸ਼ਾਮਿਲ ਕਰਦੀ ਆ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਇਸ ਵੇਲੇ ਬੜੀ ਦੇਰ ਨਾਲ ਆਏ ਨੇ ਪ੍ਰੋਗਰਾਮ ਦੇ ਵਿਚ, ਪਰ ਦੇਰ ਆਏ ਦਰੁਸਤ ਆਏ। ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਪ੍ਰੋਗਰਾਮ ਦੇ ਵਿਚ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ। ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬੇਟਾ ਸਾਹਿਬ, ਕਹਿੰਦੇ ਸੁਣਨ ਚ ਆਇਆ ਵੀ ਕਿਸਾਨ ਜਥੇਬੰਦੀਆਂ ਫੜੇ ਗਏ ਲੋਕਾਂ ਬਾਰੇ ਵਿਚਾਰਕ ਮਤਭੇਦ ਹੋ ਰਹੇ ਨੇ, ਕਿੰਨੀ ਕੁ ਇਹ ਸਹੀ ਗੱਲ ਹੈ? ਕਹਿੰਦੇ
ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜੀ ਪਹਿਲਾਂ,
ਹੁਣ
ਉਹ ਕੀ ਕਹਿੰਦੇ ਆ, ਆਪਦਾ ਝੱਗਾ ਚੱਕਦੇ ਤਾਂ ਆਪਦਾ ਹੀ ਢਿੱਡ ਨੰਗਾ ਹੁੰਦਾ, ਫਿਰ ਸਾਡੀ ਗੱਲ ਇਹ ਲੀਕ ਹੁੰਦੀ ਹੈ। ਫਿਰ ਉਹ ਕਹਿੰਦੇ ਕਿ ਮੀਡੀਆ ਕੇ ਚਰਚਾ ਕਰਦੇ ਨੇ, ਜਿਹੜੀਆਂ ਕਮੀਆਂ ਨੇ ਉਹਨੂੰ ਸੁਧਾਰਨ ਦੀ ਲੋੜ ਹੈਗੀ ਹੈ। ਬਿਲਕੁਲ ਠੀਕ ਹੈ ਗੱਲ, ਇਹਨਾਂ ਦੀ ਵਾਜਬ ਹੈ।
ਜੀ 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 ਬਿਲਕੁਲ। ਤੇ ਨਰਿੰਦਰ ਅਠੌਰ ਸਾਹਿਬ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਵੀ ਲਗਭਗ ਇਸ ਵੇਲੇ ਸਮਾਪਤ ਹੈ, ਤੇ ਜਿਵੇਂ ਜੋ ਵੀ ਉਥੇ ਦਾ ਜੋ ਇਸ ਵੇਲੇ ਸਮਾਂ ਚੱਲ ਰਿਹਾ ਔਰ ਜਿਸ ਤਰ੍ਹਾਂ ਦਾ ਸਰਕਾਰ ਦਾ ਰੁੱਖ ਬਣਿਆ ਹੋਇਆ ਉਹਦੇ ਚਲਦਿਆਂ ਕਿਸਾਨ ਅੰਦੋਲਨ ਜਿਹੜਾ ਆ ਉਹ ਤਾਂ ਸਾਡੇ ਕਿਸਾਨਾਂ ਦੀ ਬਦੌਲਤ ਚੱਲਦਾ ਰਹਿਣਾ, ਪਰ ਉਹਦਾ ਨਤੀਜਾ ਕੀ ਹੋਣਾ ਇਹ ਅਜੇ ਵੀ ਬਹੁਤ ਵੱਡਾ ਸਵਾਲ ਬਣਿਆ ਹੋਇਆ। ਸੋ ਅਸੀਂ ਤਾਂ ਇਹੀ ਦੁਆ ਕਰਾਂਗੇ, ਇਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਾਂਗੇ ਕਿ ਕੋਈ ਸਾਰਥਕ ਜਿਹੜਾ ਨਤੀਜਾ ਆ ਉਹ ਲੈ ਕੇ ਸਾਡੇ ਜਿਹੜੇ ਕਿਸਾਨ ਆ ਉਹ ਵਾਪਸ ਘਰੋਂ ਘਰੀ ਆਉਣ। ਸੋ ਤੁਹਾਡੇ ਸਮੇਂ ਲਈ ਬਿੱਟਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੱਡੇ ਤੜਕੇ ਸਾਡੇ ਨਾਲ ਜੁੜਦੇ ਹੋ ਔਰ ਉਥੋਂ ਯਾਨੀ ਕਿ ਦਿੱਲੀ ਦੇ ਇਨ੍ਹਾਂ ਬਾਰਡਰਾਂ ਦੇ ਨੇੜੇ ਹੋ, ਤੁਸੀਂ ਸਾਡੇ ਨਾਲ ਇਹ ਸਾਰੀ ਵਿਚਾਰ ਚਰਚਾ ਜਿਹੜੀ ਵਿਸਥਾਰ ਦੇ ਵਿੱਚ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ
ਜੀ, ਧੰਨਵਾਦ
ਜੀ। ਸੋ ਦੋਸਤੋ, ਇਹ ਸਨ ਜਸਵਿੰਦਰ ਬਿੱਟਾ ਹੋਰੀ ਜਿਹੜੇ ਕਿ ਸਾਨੂੰ ਪੰਜਾਬ ਦੀ ਜਾਂ ਫਿਰ ਦਿੱਲੀ ਚੱਲ ਰਹੇ ਅੰਦੋਲਨ ਦੀ ਜਿਹੜੀ ਅਸਲ ਹਕੀਕਤ ਆ ਉਹਦੇ ਨਾਲ ਜਾਣੂ ਕਰਵਾਉਂਦੇ ਨੇ, ਗਰਾਊਂਡ ਰਿਐਲਿਟੀ ਯਾਨੀ ਕਿ ਜ਼ਮੀਨੀ ਹਕੀਕਤ ਜਿਹੜੀ ਉਹ ਕੀ ਹੈ ਉਹਦੇ ਨਾਲ ਜੋੜਦੇ ਨੇ। ਸੋ ਉਹਨਾਂ ਦਾ ਵੀ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ। ਗੁਰਿੰਦਰ ਸਿੰਘ ਬੜੀ ਲੇਟ ਆਏ, ਬਿਲਕੁਲ ਸਮਾਂ ਸਮਾਪਤੀ ਤੇ ਹੀ ਆਏ ਆ। ਗੁਰਿੰਦਰ ਸਿੰਘ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਬੜੇ ਗੈਰ ਹਾਜ਼ਰ ਰਹਿਣ ਲੱਗ ਗਏ ਹੋ, ਚੰਗਾ ਨਹੀਂ ਲੱਗਦਾ, ਆਇਆ ਕਰੋ ਟਾਈਮ ਤੇ। ਸੋ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੁੰਦੇ ਹੋ। ਬਿੱਟਾ ਸਾਹਿਬ ਦਾ ਧੰਨਵਾਦ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਬਿੱਟਾ ਸਾਹਿਬ ਨੂੰ ਵੀ ਤੁਹਾਡਾ ਜਿਹੜਾ ਸ਼ੁਕਰਾਨਾ ਉਹ ਆਪਾਂ ਪਹੁੰਚਦਾ ਕਰਾਂਗੇ। ਤੇ ਇਸ ਵੇਲੇ ਗਿੱਲ ਸਾਹਿਬ ਨੇ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਮੈਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂ। ਕਹਿੰਦੇ ਖੁਸ਼ੀ ਕਦੇ ਪੈਸੇ ਦੇ ਪੈਮਾਨੇ ਨਾਲ ਨਹੀਂ ਮਾਪੀ ਜਾ ਸਕਦੀ, ਖੁਸ਼ੀ ਦਾ ਪੈਮਾਨਾ ਤੁਹਾਡਾ ਆਲਾ ਦੁਆਲਾ ਤੇ ਉੱਥੇ ਵਸਦੇ ਲੋਕ ਹੁੰਦੇ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ, ਬਹੁਤ ਹੀ ਖੂਬ। ਬਾਕੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਕਿ ਉਮਰ ਦਾ ਕੋਈ ਇਹੋ ਜਿਹਾ ਪੜਾਅ ਵੀ ਆ ਜਾਂਦਾ ਜਦੋਂ ਤੁਹਾਨੂੰ ਇਹ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ। ਪਰ ਕਈ ਵਾਰ ਕੀ ਹੁੰਦਾ ਕਿ ਤੁਸੀਂ ਬਹੁਤ ਵੱਡੀ ਉਮਰ ਤੱਕ ਵੀ ਇੱਕ ਝੂਠੀ ਹਉਮੈ ਜਿਹੜੀ ਆ ਉਹ ਆਪਣੇ ਆਲੇ ਦੁਆਲੇ ਪਸਾਰ ਕੇ ਰੱਖਦੇ ਹੋ, ਜਿਹਦੇ ਕਾਰਨ ਇਹ ਬੜੇ ਆਮ ਜਿਹੇ ਜਿਹੜੇ ਜ਼ਿੰਦਗੀ ਦੇ ਸੱਚ ਆ ਉਹਨਾਂ ਨੂੰ ਸਮਝਣ ਦੇ ਵਿੱਚ ਤੁਸੀਂ ਅਸਫਲ ਰਹਿੰਦੇ ਹੋ, ਹਨਾ। ਸੋ ਬਹੁਤ ਹੀ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਤੇ ਇਸ ਵੇਲੇ ਸਾਡੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਸਾਡੇ ਨਾਲ ਜਗਜੀਵਨ ਮਠਾਰੂ ਹੋਰਾਂ ਨੇ ਇੱਕ ਨਾ ਪੁਰਾਣੇ ਕਾਈਟ ਫੈਸਟੀਵਲ ਦੀ ਵੀ ਤਸਵੀਰ ਸਾਂਝੀ ਕੀਤੀ ਹੈ ਵੀ 2019 ਦੇ ਵਿੱਚ ਉਲੀਕਿਆ ਗਿਆ ਸੀਗਾ 12 ਜਨਵਰੀ ਨੂੰ, ਕਹਿੰਦੇ ਵੀ ਕਾਈਟ ਫਲਾਇੰਗ ਫੈਸਟੀਵਲ ਆਪਣੇ ਹੋਇਆ ਸੀ। ਸੋ ਬਸੰਤ ਪੰਚਮੀ ਉਹ ਵੱਖੋ ਵੱਖਰੇ ਤਰ੍ਹਾਂ ਮਨਾਈ ਜਾਂਦੀ ਹੈ। ਅੱਜ ਵਿਰਸਾ ਤੇ ਇਤਿਹਾਸ ਸੈਗਮੈਂਟ ਦੇ ਵਿੱਚ ਵੀ ਅਸੀਂ ਉਹਦੇ ਉੱਤੇ ਗੱਲਬਾਤ ਕੀਤੀ ਔਰ ਇਤਿਹਾਸ ਦੇ ਨਾਲ ਜੁੜੇ ਬਹੁਤ ਸਾਰੇ ਪੰਨੇ ਜਿਹੜੇ ਆ ਉਹ ਅੱਜ ਅਸੀਂ ਫਰੋਲੇ ਸੀਗੇ ਔਰ ਬਸੰਤ ਪੰਚਮੀ ਤਿਉਹਾਰ ਨਾਲ ਸੰਬੰਧਿਤ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਸਮਾਰੋਹ ਆ ਉਹ ਪੰਜਾਬ ਦੇ ਵਿੱਚ ਵੀ ਆਯੋਜਿਤ ਕੀਤੇ ਜਾ ਰਹੇ ਆ। ਸੋ ਤੁਸੀਂ ਇਸੇ ਤਰ੍ਹਾਂ ਇਹਨਾਂ ਤਿਉਹਾਰਾਂ ਦੀ ਖੂਬਸੂਰਤੀ ਨੂੰ ਮਾਣੋ ਸਾਰੇ ਔਰ ਅਖੀਰ ਦੇ ਵਿੱਚ ਜਿਹੜੀ ਬੁਝਾਰਤ ਆਪਾਂ ਪਾਈ ਹੋਈ ਸੀ ਤੁਹਾਨੂੰ ਉਹਦਾ ਜਵਾਬ ਜ਼ਰੂਰ ਸਾਂਝਾ ਕਰ ਦਿੰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਕੋਸ਼ਿਸ਼ ਬੜੀ ਕੀਤੀ ਹੈ ਪਰ ਜਵਾਬ ਜਿਹੜਾ ਉਹ ਅਸਲ ਦੇ ਵਿੱਚ ਲੱਭ ਨਹੀਂ ਸਕੇ। ਸਾਡੇ ਨਾਲ ਜਗਜੀਵਨ ਮਠਾਰੂ ਹੋਰਾਂ ਨੇ ਇਹਦਾ ਜਵਾਬ ਸਾਂਝਾ ਕੀਤਾ ਸੀਗਾ ਪਰ ਜਵਾਬ ਜਿਹੜਾ ਸਹੀ ਨਹੀਂ ਹੈ। ਤੁਹਾਡੇ ਜਵਾਬ ਮੇਰੇ ਕੋਲ ਕੀ ਪਹੁੰਚੇ ਆ ਮੈਂ ਉਹ ਜ਼ਰੂਰ ਪਹਿਲਾਂ ਨਜ਼ਰ ਮਾਰ ਲੈਂਦੀ ਹਾਂ। ਨਰਿੰਦਰ ਠੌਰ ਸਾਹਿਬ ਨੇ ਕੋਸ਼ਿਸ਼ ਕੀਤੀ ਸੀ, ਕਹਿੰਦੇ ਮੈਨੂੰ ਲੱਗਦਾ ਵੀ ਜਵਾਬ ਜਿਹੜਾ ਹੈ ਉਹ ਮਰਜ਼ੀ ਆ ਮਰਜ਼ੀ। ਅੱਛਾ, ਕਹਿੰਦੇ ਵੀ ਉਹ ਹੁੰਦੀ ਤੁਹਾਡੀ ਆਪਣੀ ਆ ਪਰ ਕਰਦੇ ਦੂਜੇ ਲੋਕ ਆ। ਨਹੀਂ ਪਰ ਇਹ ਢੁੱਕਦਾ ਨਹੀਂ ਹੈ ਜੀ, ਇਸ ਬੁਝਾਰਤ ਦੇ ਮੁਤਾਬਕ ਨਹੀਂ ਢੁੱਕਦਾ। ਸੋ ਇਸ ਕਰਕੇ ਇਹ ਕੈਂਸਲ। ਤੇ ਇਹਦੇ ਨਾਲ ਹੀ ਜਗਜੀਵਨ ਮਠਾਰੂ ਹੋਰਾਂ ਨੇ ਵੀ ਸਾਨੂੰ ਜਵਾਬ ਜਿਹੜਾ ਸੀ ਉਹ ਭੇਜਿਆ ਸੀਗਾ ਤੇ ਮੈਂ ਦੇਖਦੀ ਹਾਂ ਜੀ ਉਹਨਾਂ ਦਾ ਜਵਾਬ ਕੀ ਸੀ। ਇਹਨਾਂ ਦਾ ਜਵਾਬ ਸੀਗਾ ਜੀ, ਮੇਰਾ ਮਤਲਬ ਜਿਹੜਾ ਉੱਤਰ ਹੈ ਇਹਨਾਂ ਦਾ ਜਵਾਬ ਵਿਰਸਾ ਮੈਨੂੰ ਇਹ ਵੀ ਜਵਾਬ ਬਹੁਤਾ ਢੁਕਵਾ ਨਹੀਂ ਲੱਗਿਆ ਤੇ ਲਓ ਜੀ ਲਓ ਬਾਜੀ ਮਾਰ ਰਹੇ ਆ ਵੀ ਆਪਣੇ ਦੋਸਤ ਹਨਾ, ਕਾਫੀ ਦੇਰ ਤੋਂ ਲੱਗੇ ਹੋਏ ਸੀਗੇ ਸੋਚਣ, ਔਰ ਹੁਣ ਇਕਦਮ ਇੱਕ ਬੜਾ ਸਹੀ ਜਵਾਬ ਆ ਗਿਆ ਮੇਰੇ ਕੋਲ, ਮੈਂ ਦੱਸਦੀ ਆ ਕਿਹਨਾਂ ਨੇ ਭੇਜਿਆ ਤੇ ਕਹਿੰਦੇ ਜੀ ਸਮਥਿੰਗ ਕੋਲ ਪਲੇਸ ਦੇ ਕੁਡਨਟ ਫਾਈਂਡ ਮਾਈ ਵੀਡੀਓ ਸਮਥਿੰਗ ਨੇਮ ਹੈ। ਅੱਛਾ ਜੀ, ਇਹਨਾਂ ਨੇ ਨਾ ਕੋਈ ਵੀਡੀਓ ਆਈ ਥਿੰਕ ਭੇਜੀ ਆ ਵਿਰਸੇ ਦੇ ਬਾਰੇ ਚ ਆ, ਔਰ ਸ਼ਾਇਦ ਜੇ ਮੈਂ ਸਮਝ ਰਹੀ ਹੋਵਾਂ ਤੇ ਜੇ ਮੈਂ ਕੁਛ ਮਿਸ ਕਰ ਰਹੀ ਹੋਵਾਂ ਜਗਜੀਵਨ ਜੀ ਮੈਨੂੰ ਮਾਫ਼ ਜ਼ਰੂਰ ਕਰ ਦਿਓ ਕਿਉਂਕਿ ਪ੍ਰੋਗਰਾਮ ਚ ਹੁਣ ਸਮਾਂ ਵੀ ਨਹੀਂ ਹੈ ਤੇ ਮੇਰੇ ਤੋਂ ਲੱਭ ਨਹੀਂ ਹੋਣਾ ਕੁਛ ਵੀ, ਪਰ ਤੁਸੀਂ ਪ੍ਰੋਗਰਾਮ ਚ ਜੁੜਨਾ ਕੀਤਾ ਤੇ ਤੁਸੀਂ ਇਸ ਪ੍ਰੋਗਰਾਮ ਦਾ ਜਿਹੜਾ ਹਿੱਸਾ ਬਣਿਓ ਸਾਨੂੰ ਬਹੁਤ ਖੁਸ਼ੀ ਹੋਈ ਹੈ, ਧੰਨਵਾਦ ਤੁਹਾਡਾ। ਤੇ ਗੁਰਿੰਦਰ ਸਿੰਘ ਸਾਨੂੰ ਕਹਿੰਦੇ ਆ, ਕਹਿੰਦੇ ਸਾਡੇ ਤਾਂ ਜੀ 3 ਦਿਨ ਹੋ ਗਏ ਬਿਜਲੀ ਗਈ ਨੂੰ। ਅੱਛਾ, ਬਹੁਤ ਭਾਰੀ ਬਰਫ਼ਬਾਰੀ ਹੋਈ ਹੈ, ਆਈਸ ਵੀ ਹੈ। ਓਹੋ, ਅੱਛਾ ਜੀ। ਸੋ ਸਾਡੇ ਨਾਲ ਨਾ ਸਾਂਝ ਬਣਾਈ ਸੀ ਦਿਲਬਰ ਸਾਹਿਬ ਨੇ, ਉਨ੍ਹਾਂ ਨੇ ਦੱਸਿਆ ਸੀਗਾ ਕਿ ਸਾਰੇ ਪਾਸਿਆਂ ਤੋਂ ਅਸੀਂ ਬਰਫ਼ਬਾਰੀ ਨਾਲ ਇਸ ਵੇਲੇ ਢਕੇ ਹੋਏ ਆਲਾ ਦੁਆਲਾ ਜਿਹੜਾ ਢਕਿਆ ਹੋਇਆ, ਪਰ ਵਾਕਈ ਤੁਹਾਡੇ ਕੈਲੀਫੋਰਨੀਆ ਦੇ ਵਿੱਚ ਤਾਂ ਬਰਫ਼ਬਾਰੀ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਿਜਲੀ ਗਈ ਹੋਈ ਹੈ, ਇਹ ਨਹੀਂ ਸੀ ਪਤਾ। ਸੋ ਗੁਰਿੰਦਰ ਸਿੰਘ ਜੀ ਪਲੀਜ਼ ਧਿਆਨ ਰੱਖੋ, ਕਿਰਪਾ ਕਰਕੇ ਆਪਣਾ ਔਰ ਆਪਣੇ ਪਰਿਵਾਰ ਦਾ ਬੱਚਿਆਂ ਦਾ ਤੁਸੀਂ ਸੁਰੱਖਿਅਤ ਰਹੋ, ਅਸੀਂ ਦੁਆ ਕਰਦੇ ਆ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ। ਤੇ ਇਹਦੇ ਨਾਲ ਹੀ ਸਾਡੇ ਨਾਲ ਰਵਿੰਦਰ ਸਿੰਘ ਧਨੀ ਜੁੜੇ ਆ, ਉਨ੍ਹਾਂ ਨੇ ਜਿਹੜਾ ਜਵਾਬ ਭੇਜਿਆ ਬਿਲਕੁਲ ਸਹੀ ਹੈ, ਤੇ ਹੋਰ ਵੀ ਦੋਸਤਾਂ ਨੇ ਜਿਨ੍ਹਾਂ ਨੇ ਵੀ ਜਵਾਬ ਸਾਨੂੰ ਭੇਜਿਆ ਤੇ ਜਵਾਬ ਜਿਨ੍ਹਾਂ ਦਾ ਗਲਤ ਹੋ ਗਿਆ ਕੋਈ ਗੱਲ ਨਹੀਂ, ਪਰ ਤੁਸੀਂ ਕੋਸ਼ਿਸ਼ ਕੀਤੀ ਆ ਤੇ ਪ੍ਰੋਗਰਾਮ ਦੇ ਵਿਚ ਆਪਣਾ ਜਵਾਬ ਭੇਜਿਆ, ਉਹਦੇ ਲਈ ਧੰਨਵਾਦ। ਹਾਂਜੀ, ਧਨੀ ਸਾਹਿਬ ਦਾ ਜਵਾਬ ਬਿਲਕੁਲ ਸਹੀ ਆ, ਉਨ੍ਹਾਂ ਦਾ ਜਵਾਬ ਹੈ ਜੀ ਨਾਮ। ਇਹ ਜਵਾਬ ਸਹੀ ਆ ਕਿਉਂਕਿ ਆਪਾਂ ਬੁਝਾਰਤ ਪਾਈ ਸੀਗੀ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਹੁੰਦੀ ਤੁਹਾਡੀ ਆਪਣੀ ਹੈ। ਦੇਖੋ, ਨਾਮ ਹੁੰਦਾ ਤੁਹਾਡਾ ਆਪਣਾ ਪਰ ਤੁਸੀਂ ਆਪ ਤਾਂ ਨਹੀਂ ਲੈਂਦੇ ਆਪਣਾ, ਸੋ ਦੂਸਰੇ ਲੋਕ ਤੁਹਾਡਾ ਨਾਮ ਲੈਂਦੇ ਆ, ਚਾਹੇ ਤੁਹਾਡੇ ਜਾਣੂ ਹੁੰਦੇ ਆ ਚਾਹੇ ਅਣਜਾਣ ਲੋਕ ਹੁੰਦੇ ਆ, ਹਨਾ। ਔਰ ਰਵਿੰਦਰ ਸਿੰਘ ਧਨੀ ਕਹਿੰਦੇ ਆ ਜੀ ਕਿ ਦੇਖੋ ਅਸੀਂ ਹੁਣ ਹੁਸ਼ਿਆਰ ਬੱਚੇ ਸੀ ਅਸੀਂ, ਹਨਾ, ਬਿਲਕੁਲ ਹੁਸ਼ਿਆਰ ਹੋ, ਬਿਲਕੁਲ ਹੁਸ਼ਿਆਰ ਹੋ। ਦੇਖੋ, ਇੰਨੀ ਦੇਰ ਤੋਂ ਅਸੀਂ ਬੁਝਾਰਤ ਪਾਈ ਹੋਈ ਹੈ, ਕਿਸੇ ਨੇ ਬੁੱਝੀ ਨਹੀਂ ਆ, ਔਰ ਜਵਾਬ ਤੁਸੀਂ ਬਿਲਕੁਲ ਸਹੀ ਬੁੱਝ ਲਿਆ। ਸੋ ਪ੍ਰੋਗਰਾਮ ਦੇ ਵਿਚ ਪਹਿਲਾਂ ਤਾਂ ਵਧਾਈਆਂ ਦਿੰਦੇ ਆ ਤੁਹਾਨੂੰ ਇਹ ਸਹੀ ਜਵਾਬ ਬੁੱਝਣ ਦੇ ਲਈ ਧਨੀ ਸਾਹਿਬ, ਤੇ ਪ੍ਰੋਗਰਾਮ ਦੇ ਵਿਚ ਤੁਸੀਂ ਆਉਣਾ ਵੀ ਕੀਤਾ, ਜੁੜਨਾ ਕੀਤਾ, ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਔਰ ਅੱਜ ਅਰਸ਼ ਮੱਲੀ ਸਾਹਿਬ ਨੇ ਵਿਸ਼ੇਸ਼ ਤੌਰ ਤੇ ਜੁੜਨਾ ਸੀ, ਉਹ ਅੱਜ ਗੈਰ ਹਾਜ਼ਰ ਹੋ ਗਏ ਪ੍ਰੋਗਰਾਮ ਚ, ਪਰ ਕੀ ਕਾਰਨ ਰਿਹਾ ਇਹ ਉਹਨਾਂ ਤੋਂ ਬਾਅਦ ਚ ਪੁੱਛਾਂਗੇ। ਬਾਕੀ ਕਹਿੰਦੇ ਕਾਪੀਆਂ ਮਿਲਦੀਆਂ ਜੀ ਫਸਟ ਆਉਣ ਨੂੰ, ਠੀਕ ਹੈ, ਫਿਰ ਤੁਸੀਂ ਫਿਰ ਉਹੀ ਨਕਲ ਵਾਲੇ ਪਾਸੇ ਚਲੇ ਜਾਂਦੇ ਹੋ, ਹਨਾ। ਮੈਂ ਕਹਿੰਦੀ ਹਾਂ ਵੀ ਤੁਸੀਂ ਅਸਲ ਵਾਲੇ ਪਾਸੇ ਆਓ, ਹੈ ਇਹ ਜਿਹੜੀ ਟੈਂਪਰੇਰੀ ਜਿਹੜੀ ਇਹ ਕਾਪੀ ਆ ਇਹ ਕਈ ਵਾਰ ਖੁਸ਼ੀ ਦਿੰਦੀ ਆ, ਹਨਾ। ਚਲੋ, ਇਹ ਜਿਹੀਆਂ ਗੱਲਾਂ ਜਿਹੜੀਆਂ ਇਹ ਜ਼ਿੰਦਗੀ ਦੇ ਵਿਚ ਸਿਰਫ ਹਾਸੇ ਠੱਠੇ ਲਈ ਹੁੰਦੀਆਂ, ਔਰ ਤੁਸੀਂ ਇਸੇ ਤਰ੍ਹਾਂ ਜੁੜੇ ਹੋ, ਬਹੁਤ ਬਹੁਤ ਧੰਨਵਾਦ। ਗੁਰਿੰਦਰ ਸਿੰਘ ਕਹਿੰਦੇ ਵੀ ਅਸੀਂ ਨਾਰਥ ਈਸਟ ਵਿਚ ਸਟੇਟ ਵਰਜੀਨੀਆ ਨੇੜੇ ਵਾਸ਼ਿੰਗਟਨ ਡੀਸੀ ਦੇ ਵਿਚ। ਅੱਛਾ ਜੀ, ਠੀਕ ਹੈ। ਸੋ ਇਹਦਾ ਮਤਲਬ ਬਰਫ਼ਬਾਰੀ ਜਿਹੜੀ ਉਹ ਸਾਰੇ ਹਿੱਸਿਆਂ ਦੇ ਵਿਚ ਕਾਫੀ ਜ਼ਿਆਦਾ ਇਸ ਵਾਰ ਹੋ ਰਹੀ ਹੈ। ਸੋ ਗੁਰਿੰਦਰ ਸਿੰਘ ਜੀ, ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ, ਤੁਸੀਂ ਜਿੱਥੇ ਵੀ ਹੋਵੋ ਸੁਰੱਖਿਅਤ ਹੋਵੋ ਔਰ ਖੁਸ਼ੀਆਂ ਕਿਹੜੇ ਮਾਣੋ। ਤੇ ਲਓ ਦੋਸਤੋ, ਤੁਹਾਡੇ ਸਾਰਿਆਂ ਤੋਂ ਹੁਣ ਲੈਣੇ ਆ ਇਜਾਜ਼ਤ, ਅਗਲੇ ਹਫਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਫੇਰ ਇਸੇ ਤਰ੍ਹਾਂ ਮੁਲਾਕਾਤ ਕਰਾਂਗੇ ਤੁਹਾਡੇ ਨਾਲ, ਤੁਹਾਡੇ ਰੂਬਰੂ ਹੋਵਾਂਗੇ ਤੇ ਪਾਵਾਂਗੇ ਵਿਚਾਰਾਂ ਦਾ ਕੋਈ ਆਦਾਨ ਪ੍ਰਦਾਨ ਕਰਾਂਗੇ ਔਰ ਜੁੜਾਂਗੇ ਪ੍ਰੋਗਰਾਮ ਲਹਿਰਾਂ ਦੇ ਵਿਚ। ਲਓ ਜੀ, ਫਿਰ ਦਿਓ ਇਜਾਜ਼ਤ, ਬਹੁਤ ਪਿਆਰਾ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।